ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ, ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ। ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਪਹਿਰੇਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਆ ਜਿਹੜੇ ਅੱਗੇ ਅੱਗੇ ਖੜੇ ਇਹਨਾਂ ਨੂੰ ਮੱਥਾ ਟਿਕਾ ਦਿਓ, ਬਾਕੀਆਂ ਨੂੰ ਰਸਤੇ ਦੇ ਵਿੱਚ ਹੀ ਮੱਥਾ ਟਿਕਾ ਕੇ ਬਿਠਾ ਦਿਓ। ਵੈਸੇ ਤੇ ਸਾਰੇ ਆ ਹੀ ਗਏ, ਬਹੁਤ ਘੱਟ ਰਹਿ ਗਏ ਹੋਣਗੇ ਪਿੱਛੇ। ਵੈਸੇ ਤੇ ਸਾਰੀ ਸੰਗਤ ਆ ਗਈ ਅੱਜ ਵੇਲੇ ਨਾਲ, ਜਿਹੜਾ ਕੋਈ ਹੁਣ ਆਵੇ ਬਾਅਦ ਵਿੱਚ ਉਹ ਪਿੱਛੇ ਹੀ ਕਿਰਪਾ ਕਰਕੇ ਬਿਠਾਈ ਜਾਇਓ। ਪ੍ਰੇਮ ਭੇਟਾ ਆਪਣੀ ਬਾਅਦ ਵਿੱਚ ਰੱਖ ਲੈਣਗੇ, ਮੱਥਾ ਉੱਥੋਂ ਵੀ ਟਿਕ ਜਾਏਗਾ, ਨਮਸਕਾਰ ਉੱਥੋਂ ਖੜੇ ਹੀ ਨਮਸਕਾਰ ਕਰਕੇ ਬਹਿ ਜਾਣ। ਪ੍ਰੇਮ ਭੇਟਾ ਬਾਅਦ ਵਿੱਚ ਆਪਾਂ ਆਵਾਜ਼ ਦੇਵਾਂਗੇ, ਫਿਰ ਅੱਗੇ ਆ ਕੇ ਰੱਖ ਲੈਣਗੇ। ਹਾਂਜੀ, ਹੁਣ ਕਿਰਪਾ ਕਰਕੇ ਇਕਾਗਰਤਾ ਬਖਸ਼ਣੀ, ਕਿਸੇ ਪਾਸਿਓਂ ਕਿਸੇ ਪ੍ਰਕਾਰ ਦੀ ਆਵਾਜ਼ ਨਾ ਆਵੇ। ਪਹਿਰੇਦਾਰ ਵੀਰ ਜਿਹੜੇ ਆ ਅੱਧ ਤੋਂ ਬਾਅਦ ਬੈਠਣ ਪਿੱਛੇ, ਅੱਧ ਤੋਂ ਬਾਅਦ ਜਿਹੜੇ ਆਉਣ, ਅੱਧ ਤੋਂ ਬਾਅਦ ਰਸਤੇ ਦੇ ਅੱਧ 'ਚ ਬੈਠੋ, ਆਉਣ ਵਾਲਿਆਂ ਨੂੰ ਉੱਥੇ ਸਜਾਈ ਜਾਇਓ। ਵੱਡੀ ਵੱਡੀ ਗਿਣਤੀ ਵਿੱਚ ਠੰਡ ਦੀ ਪਰਵਾਹ ਨਾ ਕਰਦਿਆਂ ਹੋਇਆਂ ਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਆਪਾਂ ਹਾਜ਼ਰੀ ਭਰ ਰਹੇ ਹਾਂ। ਸਤਿਗੁਰੂ ਜੀ ਦੇ ਪਾਵਨ ਚਰਨ ਸਤਿਗੁਰੂ ਜੀ ਦੇ ਬਚਨ ਹੀ ਹਨ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਧਿਓ ਪਾਰ। ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਨਾਲ, ਵਿਚਾਰ ਨਾਲ, ਸਿਧਾਂਤ ਨਾਲ ਜੁੜਨਾ ਹੀ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਥੂਲ ਚਰਨ ਨਹੀਂ ਸਾਡੇ ਪੈਰਾਂ ਵਰਗੇ, ਜਿਵੇਂ ਸਾਡੇ ਪੈਰ ਨੇ ਇੱਦਾਂ ਗੁਰੂ ਜੀ ਦੇ ਚਰਨ ਨਹੀਂ। ਗੁਰੂ ਜੀ ਦੇ ਚਰਨ ਗੁਰੂ ਜੀ ਦੇ ਸ਼ਬਦ ਹੀ ਹਨ। ਜੇ ਸਾਡੇ ਸਤਿਗੁਰੂ ਜੀ ਸ਼ਬਦ ਸਰੂਪ ਹਨ ਤੇ ਸਤਿਗੁਰੂ ਜੀ ਦੇ ਚਰਨ ਵੀ ਸ਼ਬਦ ਹੀ ਨੇ। ਸਤਿਗੁਰੂ ਜੀ ਦੀ ਮੂਰਤ ਨੂੰ ਹਿਰਦੇ ਵਿੱਚ ਵਸਾਉਣਾ ਹੈ ਤੇ ਸ਼ਬਦ ਨੂੰ ਸਮਝੋ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਜਿਹੜਾ ਗੁਰੂ ਜੀ ਦੇ ਸ਼ਬਦ ਨੂੰ, ਵਿਚਾਰ ਨੂੰ ਸੁਣ ਕੇ ਮੰਨ ਲੈਂਦਾ ਹੈ, ਉਹਦੀ ਸੁਰਤ ਦੇ ਅੱਗੇ ਗੁਰੂ ਸਾਹਿਬ ਜੀ ਆ ਜਾਂਦੇ ਨੇ। ਗੁਰੂ ਸਾਹਿਬ ਜੀ ਦਾ ਆਉਣਾ ਮਤਲਬ ਸੱਚਾ ਗਿਆਨ ਸੁਣਨਾ, ਸਮਝਣਾ ਹੀ ਗੁਰੂ ਜੀ ਦੇ ਦਰਸ਼ਨ ਹਨ। ਜਿਹੜੇ ਬੰਦੇ ਨੇ ਆਪਣੇ ਗੁਰੂ ਸਾਹਿਬ ਨੂੰ ਸੁਣਿਆ ਹੀ ਨਹੀਂ, ਉਹਨੇ ਸਮਝ ਲਓ ਗੁਰੂ ਸਾਹਿਬ ਨੂੰ ਕਦੀ ਵੇਖਿਆ ਹੀ ਨਹੀਂ। ਜਿਹਨੇ ਸੁਣਿਆ ਨਹੀਂ ਉਹਨੇ ਵੇਖਿਆ ਹੀ ਨਹੀਂ, ਜਿਹਨੇ ਸੁਣ ਲਿਆ ਉਹਨੇ ਗੁਰੂ ਨੂੰ ਵੇਖ ਲਿਆ। ਗੁਰ ਨਾਨਕ ਜਿਨ ਸੁਣਿਆ ਵੇਖਿਆ, ਜਿਨ੍ਹਾਂ ਨੇ ਸੁਣ ਲਿਆ ਉਹਨਾਂ ਨੇ ਵੇਖ ਲਿਆ, ਜਿਨ੍ਹਾਂ ਨੇ ਗੁਰੂ ਨੂੰ ਸੁਣਿਆ ਹੀ ਨਹੀਂ ਉਹਨਾਂ ਨੇ ਕੋਈ ਨਹੀਂ ਵੇਖਿਆ। ਵੇਖੇ ਦਾ ਅਰਥ ਹੀ ਕੋਈ ਨਹੀਂ ਜੇ ਸੁਣਿਆ ਨਾ ਜਾਵੇ, ਵੇਖੇ ਦਾ ਕੀ ਅਰਥ ਹੈ? ਜਿਹੜਿਆਂ ਜਲਾਦਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਵਾਇਆ ਸੀ, ਜਰਾ ਕੁ ਸੋਚੋ ਕੀ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਵੇਖਿਆ ਨਹੀਂ ਸੀ? ਜਿਹੜਿਆਂ ਜਲਾਦਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਵਾਇਆ ਸੀ, ਵੇਖਿਆ ਨਹੀਂ ਸੀ? ਭਲਾ ਬੋਲੋ, ਵੇਖਿਆ ਸੀ ਕਿ ਨਹੀਂ ਸੀ? ਵੇਖਿਆ, ਵੇਖਿਆ ਸੀ, ਪਰ ਗੁਰੂ ਅਰਜਨ ਦੇਵ ਜੀ ਨੂੰ ਸੁਣਿਆ ਨਹੀਂ ਸੀ। ਤਾਂ ਹੀ ਤੇ ਜ਼ਿੰਦਗੀ ਨਹੀਂ ਬਦਲੀ, ਸਮਝਿਆ ਨਹੀਂ ਗੁਰੂ ਸਾਹਿਬ ਜੀ ਨੂੰ, ਬਸ ਵੇਖ ਲਿਆ। ਇੱਦਾਂ ਸਾਡਾ ਜਿਹੜਾ ਹਾਲ ਹੈ, ਅਸੀਂ ਬਦਲਦੇ ਕਿਉਂ ਨਹੀਂ? ਸਾਡੇ ਅੰਦਰ ਦਾ ਜਲਾਦ ਪੁਣਾ ਕਿਉਂ ਨਹੀਂ ਜਾਂਦਾ? ਸਾਡੇ ਅੰਦਰ ਦਾ ਹਵਸ਼ੀ ਪੁਣਾ ਕਿਉਂ ਨਹੀਂ ਜਾਂਦਾ? ਸਾਡੇ ਅੰਦਰ ਦਾ ਪਸ਼ੂ ਪੁਣਾ ਕਿਉਂ ਨਹੀਂ ਜਾਂਦਾ? ਕਿਉਂਕਿ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਵੇਖਦੇ ਹਾਂ, ਸੁਣਦੇ ਨਹੀਂ। ਅਸੀਂ ਕਿਉਂ ਨਹੀਂ ਬਦਲਦੇ? ਕਿਉਂਕਿ ਵੇਖਿਆ, ਸੁਣਿਆ ਨਹੀਂ। ਜੇ ਸੁਣੀਏ ਤੇ ਵੇਖੀਏ, ਜੇ ਵੇਖੀਏ ਤਾਂ ਸਾਡਾ ਭਲਾ ਹੋਵੇ। ਅਸਲੀ ਦਰਸ਼ਨ ਤੇ ਇਦਾਂ ਹੀ ਹੋਣੇ ਨੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਣਨਾ ਸ਼ੁਰੂ ਕਰੋ। ਗੁਰੂ ਗ੍ਰੰਥ ਸਾਹਿਬ ਜੀ ਦੇ ਅਸਲੀ ਦਰਸ਼ਨ ਸੁਣ ਕੇ ਹੀ ਹੁੰਦੇ ਆ, ਜ਼ਿੰਦਗੀ ਬਦਲ ਦਿੰਦੇ ਆ ਜੀ। ਜ਼ਿੰਦਗੀ ਸਭ ਕੁਝ ਚੇਂਜ ਹੋ ਜਾਂਦਾ ਹੈ, ਕਿਉਂਕਿ ਸਾਨੂੰ ਚਲਾਉਣ ਵਾਲੇ ਸਾਡੇ ਵਿਚਾਰ ਨੇ। ਜਿਵੇਂ ਆਪ ਜੀ ਅੱਜ ਸਾਰੇ ਇੱਥੇ ਆਏ ਹੋ ਤੇ ਆਪਣੇ ਮਨ 'ਚ ਪਹਿਲਾਂ ਇੱਦਾਂ ਹੀ ਆਉਂਦਾ ਵੀ ਚੱਲੀਏ, ਇੱਦਾਂ ਵਿਚਾਰ ਆ ਜਾਂਦਾ, ਸ਼ਬਦ ਹੀ ਚਲਾਉਂਦਾ ਤੁਹਾਨੂੰ। ਤੇ ਮਾੜੇ ਸ਼ਬਦ ਵੀ ਹੋ ਸਕਦੇ ਨੇ ਚੰਗੇ ਸ਼ਬਦ ਵੀ ਹੋ ਸਕਦੇ ਨੇ ਹੁਣ ਗਾਉਣ ਵਾਲੇ ਦੇ ਵੀ ਤੇ ਸ਼ਬਦ ਹੀ ਨੇ 35 ਹੀ ਹੈ ਅੱਖਰ ਤੇ ਉਹੀ ਲੱਗਦੇ ਨੇ ਉਹ ਵੀ ਤੇ ਇੱਕ ਵਿਚਾਰ ਹੀ ਦਿੰਦੇ ਨੇ ਉਹ ਸੋਚ ਚੰਗੀ ਸੋਚ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਵਿਚਾਰ ਦਿੰਦੇ ਨੇ ਇਹ ਚੰਗੀ ਸੋਚ ਹੈ ਇਹ ਸੋਚ ਸਤਿਗੁਰੂ ਜੀ ਵਾਲੀ ਸੋਚ ਜਿਹੜੇ ਬੰਦੇ ਦੀ ਸੁਰਤ ਮੰਡਲ ਵਿੱਚ ਵਸ ਜੇ ਆ ਕੇ ਇਹ ਸੋਚ ਇੱਥੇ ਵਸ ਗਈ ਜਦੋਂ ਤੇ ਇਸ ਸਤਿਗੁਰੂ ਜੀ ਵਾਲੇ ਵਿਚਾਰ ਉਸ ਗੁਰਸਿੱਖ ਦੇ ਬਣ ਜਾਂਦੇ ਆ ਸੱਚ ਸਤਿਗੁਰੂ ਜੀ ਦੇ ਵਿਚਾਰ ਬੜੇ ਸੱਚੇ ਐ ਸਤਿਗੁਰੂ ਜੀ ਦੇ ਬਚਨ ਬੜੇ ਸੱਚੇ ਐ ਤੇ ਇਹ ਜਿਹੜਾ ਨਿਰੋਲ ਸੱਚ ਐ ਵਿਸ਼ਵ ਵਿਆਪੀ ਸੱਚ ਐ ਇਹ ਸੱਚ ਜਦੋਂ ਸਾਡੀ ਜ਼ਿੰਦਗੀ ਚ ਆ ਜਾਂਦਾ ਹੈ ਤੇ ਵਿਚਾਰ ਸੋਹਣੇ ਹੋ ਜਾਂਦੇ ਐ ਜਦੋਂ ਵਿਚਾਰ ਸੋਹਣੇ ਹੋ ਜਾਣ ਫਿਰ ਬੰਦਾ ਕੰਮ ਵੀ ਸੋਹਣੇ ਕਰਦਾ ਹੈ ਮੈਲ ਤੇ ਇੱਥੇ ਪਈ ਹੈ ਨਾ ਜੀ ਮੈਲ ਤੇ ਇੱਥੇ ਹੈ ਜਿਹਦੇ ਵਿਚਾਰ ਮੈਲੇ ਨੇ ਉਹ ਮੈਲਾ ਹੈ ਕੱਪੜਿਆਂ ਦੇ ਮੈਲੇ ਹੋਣ ਦੀ ਸਰੀਰ ਦੇ ਮੈਲੇ ਹੋਣ ਦੀ ਕੋਈ ਗੱਲ ਹੀ ਨਹੀਂ ਜਿਹਦੇ ਵਿਚਾਰ ਕੱਚੇ ਨੇ ਉਹ ਕੱਚਾ ਹੈ ਬੰਦਾ ਇਹਨੂੰ ਕਹਿੰਦੇ ਨੇ ਭਰਮ ਭੂਲੇ ਨਰ ਕਰਤ ਕਚਰਾਇਣ ਕਹਿੰਦੇ ਭਰਮਾਂ ਵਿੱਚ ਫਸੇ ਬੰਦੇ ਕੱਚੀਆਂ ਗੱਲਾਂ ਕਰਦੇ ਰਹਿੰਦੇ ਸਾਰੀ ਜ਼ਿੰਦਗੀ ਕੱਚ ਪੇਲੀ ਸਾਰੀ ਜ਼ਿੰਦਗੀ ਬੋਲਦੇ ਆ ਕੱਚ ਪੇਲੀ ਸੁਣਦੇ ਆ ਕੱਚੇ ਜੇ ਬਣ ਜਾਂਦੇ ਆ ਕੱਖ ਨਹੀਂ ਜ਼ਿੰਦਗੀ 'ਚ ਖੱਟ ਸਕਦੇ ਪਸ਼ੂਆਂ ਵਾਲੀ ਜ਼ਿੰਦਗੀ ਬਤੀਤ ਕਰਕੇ ਤੁਰ ਜਾਂਦੇ ਆ ਪਰ ਜੇ ਗੁਰਬਾਣੀ ਦਾ ਸੱਚਾ ਗਿਆਨ ਲੈਣ ਵਧੀਆ ਵਿਚਾਰ ਸੁਣਨ ਸੋਹਣੇ ਵਿਚਾਰ ਸੁਣਨ ਤੇ ਇਹਨਾਂ ਦੀ ਜ਼ਿੰਦਗੀ ਸੋਹਣੀ ਬਣ ਜਾਏ ਇਸੇ ਕਰਕੇ ਕਹਿੰਦੇ ਵੀ ਸਾਧ ਸੰਗਤ ਵਿੱਚ ਬੰਦਾ ਆ ਕੇ ਸੋਹਣਾ ਬਣ ਜਾਂਦਾ ਜਿਵੇਂ ਲੋਕੀ ਬਾਹਰ ਬਿਊਟੀ ਪਾਰਲਰ 'ਚ ਜਾਂਦੇ ਆ ਬਿਊਟੀ ਪਾਰਲਰ ਵਿੱਚ ਕਿਉਂ ਜਾਂਦੇ ਐ ਵੀ ਆਪਾਂ ਸੋਹਣੇ ਲੱਗੀਏ ਤੇ ਆ ਸਾਧ ਸੰਗਤ ਵਿੱਚ ਆ ਕੇ ਵਿਚਾਰ ਸੋਹਣੇ ਬਣ ਜਾਂਦੇ ਅਸਲ ਵਿੱਚ ਬੰਦਾ ਵਿਚਾਰਾਂ ਕਰਕੇ ਸੋਹਣਾ ਲੱਗਦਾ ਇੱਥੇ ਜੇ ਤੁਹਾਡੇ 'ਚ ਕੋਈ ਬੰਦਾ ਬੈਠਾ ਹੋਵੇ ਤੁਹਾਡੇ ਕੋਲ ਬੈਠਾ ਤੁਸੀਂ ਵੇਖਿਓ ਵੀ ਪੈਂਟ ਵਧੀਆ ਪਾਈ ਹੈ ਕੋਟ ਵਧੀਆ ਪਾਇਆ ਪੱਗ ਵਧੀਆ ਬੰਨੀ ਹੈ ਐ ਪੂਰਾ ਫੱਬਿਆ ਹੈ ਪਰ ਜੇ ਤੁਹਾਡਾ ਗੋਡਾ ਲੱਗ ਜੇ ਤੇ ਐ ਗਲ ਪੈਂਦਾ ਅੱਗੋਂ ਗਾਲ ਕੱਢਦਾ ਹੈ ਵਿਚਾਰ ਕਿੱਡੇ ਭੈੜੇ ਨੇ ਉਹ ਸੋਹਣਾ ਹੋ ਕੇ ਵੀ ਸੋਹਣਾ ਨਹੀਂ ਲੱਗਣਾ ਕਿਉਂਕਿ ਵਿਚਾਰ ਨਹੀਂ ਚੰਗੇ ਆਖੋ ਸਤਨਾਮ
ਵਾਹਿਗੁਰੂ
ਲੱਗੂ ਸੋਹਣਾ ਉਹ ਬੰਦਾ ਤੁਹਾਨੂੰ ਕੱਪੜੇ ਲੀੜੇ ਤੇ ਬਹੁਤ ਸੋਹਣੇ ਪਾਉਂਦਾ ਹੈ ਕੱਪੜਿਆਂ ਨੂੰ ਕੀ ਕਰਾਂਗੇ ਵਿਚਾਰ ਹੀ ਨਹੀਂ ਸੋਹਣੇ ਤੁਹਾਡੇ ਨਾਲ ਬੈਠਾ ਬਹੁਤ ਵਧੀਆ ਫੱਬਿਆ ਪਿਆ ਬੰਦਾ ਵੇਖਣ ਨੂੰ ਪਰਸਨੈਲਿਟੀ ਬਹੁਤ ਹੈ ਪਰਸਨੈਲਿਟੀ ਤੇ ਬਹੁਤ ਹੈ ਸਰੀਰ ਤੇ ਬਹੁਤ ਸੋਹਣਾ ਲੱਗਦਾ ਉਹਦਾ ਕਮਾਲ ਪਰ ਵਿਚਾਰ ਜੇ ਸੋਹਣੇ ਨਹੀਂ ਤੇ ਕਾਹਦਾ ਸੋਹਣਾ ਹੈ ਸੰਗਤ ਵਿੱਚ ਆ ਕੇ ਵਿਚਾਰ ਸੋਹਣੇ ਬਣਦੇ ਆ ਬੰਦੇ ਦੇ ਤੇ ਜਿਹਦੇ ਵਿਚਾਰ ਸੋਹਣੇ ਬਣ ਜਾਣ ਚੱਪਲ ਪਾਈ ਫਿਰੇ ਕੈਂਚੀ ਚੱਪਲ ਪਾਟੇ ਵੀ ਪਾਈ ਫਿਰੇ ਤਾਂ ਵੀ ਫੱਬਦਾ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ ਸਾਧ ਸੰਗਤ ਚ ਆ ਕੇ ਜਿਹੜੇ ਬਹਿਣ ਲੱਗ ਜਾਂਦੇ ਆ ਸਾਧ ਸੰਗਤ ਵਿੱਚ ਸਤਿਗੁਰੂ ਜੀ ਦੀ ਬਾਣੀ ਨੂੰ ਸੁਣੀਏ ਸਮਝੀਏ ਉਹ ਬੜੇ ਸੋਹਣੇ ਬਣ ਜਾਂਦੇ ਆ ਜੀ ਉਹਨਾਂ ਦੇ ਵਿਚਾਰ ਬਹੁਤ ਸੋਹਣੇ ਬਣ ਜਾਂਦੇ ਆ ਉਹਨਾਂ ਦੀ ਸੋਚ ਬਹੁਤ ਸੋਹਣੀ ਬਣ ਜਾਂਦੀ ਹੈ ਤੇ ਇੰਨੇ ਸੋਹਣੇ ਵਿਚਾਰ ਹੋ ਜਾਂਦੇ ਆ ਰਤਨ ਲਾਲ ਜਾਕਾ ਕਸ਼ੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਉਹ ਕਹਿੰਦੇ ਉਹਦੇ ਵਿਚਾਰਾਂ ਦੀ ਕੋਈ ਕੀਮਤ ਨਹੀਂ ਏਡੇ ਮਹਿੰਗੇ ਮਹਿੰਗੇ ਵਿਚਾਰ ਹੋ ਜਾਂਦੇ ਆ ਉਹਦੇ ਤੇ ਮਹਿੰਗਾ ਤੇ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਬਣਾਉਣਗੇ ਨਾ ਭਾਈ ਸਤਿਗੁਰੂ ਜੀ ਦੀ ਸੋਹਣੀ ਵਿਚਾਰਧਾਰਾ ਮਹਿੰਗੇ ਮਹਿੰਗੇ ਵਿਚਾਰ ਸਾਨੂੰ ਫਿਰ ਮਹਿੰਗਾ ਕਰ ਦਿੰਦੇ ਆ ਬੰਦੇ ਦੀ ਕੀਮਤ ਪੈ ਜਾਂਦੀ ਹੈ ਜੀ ਗੱਲ ਬਣ ਜਾਏਗੀ ਇੱਥੇ ਆ ਕੇ ਸੋਹਣੇ ਬਣਿਆ ਜਾਂਦਾ ਸੋਹਣੇ ਹੋਵੇ ਸਿਫਤ ਖਸਮ ਦੀ ਪੜੋ ਨੂਰ ਅਰਸੋਂ ਕੁਰਸੋਂ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਇਹ ਜਿਹੜਾ ਆਪਾਂ ਪੜਿਆ ਤੁਧ ਡਿੱਠੇ ਇਹ ਕਿਹੜਾ ਵੇਖਣਾ ਫਿਰ ਦੱਸੋ ਜੇ ਇਹਨੂੰ ਏਦਾਂ ਵੇਖਣਾ ਕਹਿੰਦੇ ਆ ਜਿਵੇਂ ਆਪਾਂ ਸਾਰੇ ਵੇਖ ਰਹੇ ਹਾਂ ਇਹ ਏਦਾਂ ਵੇਖਦਿਆਂ ਤੇ ਬੁੱਢੇ ਹੋ ਗਏ ਪਰ ਮੈਲ ਕੱਟੀ ਤੇ ਗਈ ਨਹੀਂ ਅੱਖਾਂ ਨਾਲ ਵੇਖਣਾ ਜੇ ਕਹਿੰਦੇ ਆ ਫਿਰ ਤੇ ਆਪਾਂ ਬੁੱਢੇ ਹੋ ਕੇ ਵੇਖਦੇ ਜ਼ਿੰਦਗੀਆਂ ਲਾਤੀਆਂ ਸਾਰੀਆਂ ਵੇਖਦਿਆਂ ਨੇ ਮੈਲ ਕੱਟੀ ਨਹੀਂ ਗਈ
ਸਤਿਗੁਰ ਨੂੰ ਸਭ ਕੋ ਵੇਖਦਾ
ਇਹ ਸਵਾਲ ਦੇ ਸਾਡੇ ਦਾ ਅਨਸਰ ਦਿੰਦੇ ਆ ਗੁਰੂ ਜੀ ਅਨਸਰ ਹੈ
ਜੀਤਾ ਜਗਤ ਸੰਸਾਰ ਡਿੱਠੈ ਮੁਕਤ ਨਾ ਹੋਵੈ ਜਿਚਰ ਸ਼ਬਦ ਨਾ ਕਰੇ ਵਿਚਾਰ।
ਕਹਿੰਦੇ ਡਿੱਠੇ ਮੁਕਤ ਨਾ ਵੇਖ ਕੇ, ਕਹਿੰਦੇ ਬੰਦਾ ਵੇਖ ਕੇ ਬੰਦਾ ਭੈੜਿਆਂ ਵਿਚਾਰਾਂ ਤੋਂ ਮੁਕਤ ਕਿਵੇਂ ਹੋਊਗਾ, ਵੇਖ ਕੇ ਮੁਕਤ ਕਿਵੇਂ ਹੋ ਜੂ। ਜਿਹੜਾ ਬੰਦਾ ਕਾਮ ਵਿੱਚ ਗਰਸਿਆ ਪਿਆ, ਕ੍ਰੋਧ ਵਿੱਚ ਗਰਸਿਆ ਪਿਆ, ਮੋਹ ਵਿੱਚ ਜਕੜਿਆ ਪਿਆ, ਹੰਕਾਰ ਦੀ ਦਲਦਲ ਚ ਫਸਿਆ ਪਿਆ, ਕਹਿੰਦੇ ਵੇਖ ਕੇ ਇਹੋ ਜਿਹੜੇ ਵਿਕਾਰਾਂ ਤੋਂ ਮੁਕਤ ਨਹੀਂ ਹੋ ਸਕਦਾ। ਭੈੜੀ ਸੋਚ ਤੋਂ ਬੰਦਾ ਮੁਕਤ ਨਹੀਂ ਹੋ ਸਕਦਾ, ਭੈੜੇ ਖਿਆਲਾਂ ਵਾਲਾ ਭੈੜੇ ਖਿਆਲਾਂ ਵਾਲਾ ਹੀ ਰਹਿੰਦਾ ਹੈ ਸਾਰੀ ਜ਼ਿੰਦਗੀ, ਜੇ ਗੁਰੂ ਗ੍ਰੰਥ ਸਾਹਿਬ ਨੂੰ ਵੇਖਦਾ ਹੀ ਰਿਹਾ। ਜੇ ਸੁਣੇਗਾ ਫਿਰ ਬਦਲੇਗਾ। ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਵਿਚਾਰ ਨੂੰ ਸੁਣੇ ਸਮਝੇ ਫਿਰ ਕਹਿੰਦੇ ਬਦਲ ਜਾਂਦਾ, ਜ਼ਰੂਰ ਬਦਲ ਜਾਂਦਾ ਜੀ ਫਿਰ ਉਹ ਬੰਦਾ। ਤੇ ਬਦਲਦੇ ਵੇਖੇ ਆ ਜੀ, ਬੋਤਲ ਦੋ ਦੋ ਬੋਤਲਾਂ ਸ਼ਰਾਬ ਪੀਣ ਵਾਲੇ ਅੱਜ ਸੁਖਮਨੀ ਸਾਹਿਬ ਦੇ ਦੋ ਦੋ ਪਾਠ ਕਰਦੇ ਆ, ਬਦਲੇ। ਜਦੋਂ ਸਤਿਗੁਰੂ ਜੀ ਨੇ ਇਦਾਂ ਵੇਖੋ, ਜਦੋਂ ਹੁਣ ਸ਼ਰਾਬ ਦੇ ਟੌਪਿਕ ਤੇ ਗੱਲ ਆਪਾਂ ਕਰੋ, ਲੋ ਸ਼ਰਾਬ ਦੇ ਟੌਪਿਕ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਇਸ ਟੌਪਿਕ ਤੇ ਬੋਲਦੇ ਐ, ਇਦਾਂ ਤੇ ਆਪਾਂ ਮੱਥਾ ਟੇਕ ਲਿਆ ਬਸ, ਇਦਾਂ ਬਾਬਾ ਕਿਰਪਾ ਰੱਖੀ, ਇਦਾਂ ਰੱਖ ਕੇ 5 ਰੁਪਏ, ਇਦਾਂ ਹੀ ਆਪਾਂ ਪਿੰਡਾਂ ਚ ਕਰਦੇ ਹਾਂ 10 ਰੁਪਏ ਰੱਖ, ਬਾਬਾ ਸੁੱਖ ਰੱਖੀ, ਇਦਾਂ ਹੱਥ ਲਾ ਕੇ ਕਿ ਕੰਨਾਂ ਨੂੰ ਵੀ ਲਾ ਲੈਂਦੇ ਨੇ, ਇਦਾਂ ਇਦਾਂ ਕੰਨਾਂ ਨੂੰ ਲਾਣਗੇ, ਛਾਤੀ ਨੂੰ ਹੱਥ, ਇਦਾਂ ਕਰਦੇ ਹਾਂ ਆਪਾਂ ਸਾਰੇ। ਬਾਬਾ ਕਿਰਪਾ ਹੀ ਰੱਖੀ, ਮਿਹਰ ਰੱਖੀ ਸੱਚੇ ਪਾਤਸ਼ਾਹ, ਸੁੱਖ ਰੱਖੀ ਸੁੱਖ। ਤੇ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਜਦੋਂ ਇਦਾਂ ਬੋਲਣਾ ਹੈ, ਐਸ ਐਸ ਬੰਦਾ ਟਿਕ ਕੇ ਸੁਣੇ, ਸ਼ਰਾਬ ਪੀਣ ਵਾਲਾ ਹੋਵੇ, ਫਿਰ ਗੁਰੂ ਅਮਰਦਾਸ ਜੀ ਦਾ ਬਚਨ ਪੜੋ, ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤੇ ਮਤ ਦੂਰ ਹੋਏ, ਵਰਲ ਪਵੈ ਵਿੱਚ ਆਪਣਾ ਪਰਾਇਆ ਨਾ ਖਸਮੋਂ ਤੱਕੇ। ਆ ਸੁਣੋ ਧਿਆਨ,
ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ।
ਇੱਕ ਤੇ ਜੀ ਇੱਦਾਂ ਹੈ, ਇੱਕ ਤੇ ਪਿਆਰਿਓ ਇੱਦਾਂ ਹੈ ਨੌਜਵਾਨ ਵੀਰੋ, ਇੱਕ ਤੇ ਇੱਦਾਂ ਵੀ ਬਸ ਇੱਦਾਂ ਵੇਖਿਆ ਫਟਾਫਟ ਲੰਘ ਗਿਆ। ਇੱਥੇ ਵੀ ਗੁਰਦੁਆਰਿਆਂ ਚ ਆਪਾਂ ਇੱਦਾਂ ਹੀ ਕਰਦੇ ਹਾਂ, ਵੱਧ ਤੋਂ ਵੱਧ 5 ਮਿੰਟ ਬਹਿ ਜਾਂਦੇ ਹਾਂ, 10 ਮਿੰਟ ਮੱਥਾ ਟੇਕ ਕੇ, ਵੀ ਇਹ ਤੇ ਜੀ 2 ਵਜੇ ਜਾਂਦਾ ਜੀ ਗੁਰਦੁਆਰੇ, ਇਹਨੂੰ ਤੇ 50 ਸਾਲ ਹੋ ਗਏ, ਨਾਗਾ ਨਹੀਂ ਪਾਉਂਦਾ ਜੀ, 4 ਵਜੇ ਰੋਜ਼ ਗੁਰਦੁਆਰੇ ਜਾਂਦਾ, ਮੱਥਾ ਟੇਕ ਕੇ ਜਾਂਦਾ, ਜਦੋਂ ਕੰਮ ਤੇ ਜਾਂਦਾ ਪਹਿਲਾਂ ਮੱਥਾ ਟੇਕਦਾ। ਇੱਦਾਂ ਵੇਖਿਆ ਫਟਾਫਟ ਪ੍ਰਸ਼ਾਦ ਲਿਆ, ਕਹਿੰਦਾ ਜੀ ਦਰਸ਼ਨ ਹੋ ਗਏ, ਦਰਸ਼ਨ ਹੋ ਗਏ। ਦਰਬਾਰ ਸਾਹਿਬ ਅੰਮ੍ਰਿਤਸਰ ਵੀ ਜਾਂਦੇ ਹਾਂ, ਉੱਥੇ ਵੀ ਇੱਦਾਂ ਹੀ ਹੁੰਦਾ, ਫਟਾਫਟ ਸੇਵਾਦਾਰ ਕਹਿੰਦੇ ਮੱਥਾ ਟੇਕੋ ਲੰਘ ਜਾਓ, ਮੱਥਾ ਟੇਕੋ ਲੰਘ ਜਾਓ। ਠੀਕ ਹੈ, ਨਮਸਕਾਰ ਆਪਾਂ ਕਰਕੇ ਲੰਘ ਗਏ, ਪਰ ਜ਼ੋਰ ਲਾਇਆ ਕਰੋ ਇਸ ਗੱਲ ਤੇ, ਕੋਸ਼ਿਸ਼ ਕਰਿਆ ਕਰੋ ਵੀ ਮੈਂ ਜੇ ਅੰਮ੍ਰਿਤਸਰ ਗਿਆ ਤੇ ਦਰਬਾਰ ਸਾਹਿਬ ਸਵੇਰੇ ਬਹਿ ਕੇ ਕਥਾ ਜ਼ਰੂਰ ਸੁਣ ਕੇ ਆਵਾਂ, ਕਿਉਂਕਿ ਜ਼ਿੰਦਗੀ ਨੇ, ਜ਼ਿੰਦਗੀ ਸ਼ਬਦ ਦੀ ਵਿਚਾਰ ਬਦਲਦੀ ਹੈ। ਹੁਣ ਆ ਵੇਖੋ, ਹੁਣ ਜਦੋਂ ਇੱਕ ਤੇ ਸ਼ਰਾਬੀ ਬੰਦਾ ਆਇਆ ਮੱਥਾ ਟੇਕਿਆ, ਸ਼ਰਾਬ ਪੀਂਦਾ, ਚਲੋ ਜੀ ਭੈੜੀ ਆਦਤ ਪੈ ਗਈ, ਨਹੀਂ ਪਤਾ ਲੱਗਿਆ ਬਚਪਨ 'ਚ ਪੈ ਗਈ ਜਾਂ ਕਿਵੇਂ ਨਾ ਕਿਵੇਂ ਯਾਰਾਂ ਬੇਲੀਆਂ ਵਿੱਚ ਬੈਠਾ ਸੀ, ਆਦਤ ਪੈ ਗਈ, ਹੁਣ ਛੱਡਣੀ ਚਾਹੁੰਦਾ। ਮਾਂ ਸਮਝਾਉਂਦੀ ਹੈ, ਪਿਤਾ ਸਮਝਾਉਂਦਾ, ਆਂਢੀ ਗੁਆਂਢੀ ਰਿਸ਼ਤੇਦਾਰ ਸਮਝਾਉਂਦੇ ਨੇ, ਸਮਝਦਾ ਨਹੀਂ, ਪਰ ਜਦੋਂ ਗੁਰੂ ਜੀ ਸਮਝਾਉਂਦੇ ਆ, ਜਿਹੜੇ ਸਾਡੇ ਜਿੰਦ ਜਾਨ ਨੇ, ਜਿਨ੍ਹਾਂ ਨੂੰ ਅਸੀਂ ਸਰੈਂਡਰ ਕੀਤਾ ਆਪਣੇ ਆਪ ਨੂੰ, ਮੱਥਾ ਟੇਕਦੇ ਹਾਂ, ਜਿਨ੍ਹਾਂ ਪਿੱਛੇ ਮਰਦੇ ਹਾਂ ਅਸੀਂ, ਮੈਂ ਕਹਿੰਦਾ ਅੱਜ ਜਿੰਨੇ ਤੁਸੀਂ ਵੀਰ ਭਰਾ ਬੈਠੇ ਹੋ ਨਾ, ਇੱਥੋਂ ਸਾਡੇ ਵਿੱਚ ਕੋਈ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਸਤੇ ਉੱਠ ਪਵੇ ਨਾ, ਜੇ ਵਿੱਚੋਂ ਕੋਈ ਬੰਦਾ ਇੱਦਾਂ ਕਵੇ ਵੀ ਮੈਂ ਐਂ ਲੱਗਿਆ ਕਰਨ, ਤੁਸੀਂ ਸਾਰੇ ਮਰ ਜਾਓਗੇ, ਉਹਨੂੰ ਨੇੜੇ ਨਹੀਂ ਜਾਣ ਦਿਓਗੇ, ਹੱਥ 'ਚ ਰਾਈਫਲ ਵੀ ਹੋਵੇ, ਬੰਦੂਕ ਵੀ ਹੋਵੇ ਉਹਦੇ ਹੱਥ 'ਚ, ਰਿਵੋਲਵਰ ਹੋਵੇ ਉਹਦੇ ਹੱਥ 'ਚ, ਨੇੜੇ ਨਹੀਂ ਲੱਗਣ ਦਿਓਗੇ, ਜਿੰਨੇ ਰਮਾਲਾਂ ਵੀ ਬੰਨੀ ਫਿਰਦੇ ਹੋ ਸਿਰਾਂ 'ਤੇ, ਨਹੀਂ ਵੀ ਤੁਸੀਂ ਭਾਵੇਂ ਅੰਮ੍ਰਿਤ ਛਕਿਆ, ਦਾੜੀ ਵੀ ਕੱਟੀ ਹੈ, ਕੇਸ ਵੀ ਕੱਟੇ ਹੋਏ ਹੈ, ਪਰ ਤੁਸੀਂ ਵਾਹ ਲਾ ਦਿਓਗੇ, ਗੋਲੀ ਛਾਤੀ 'ਚ ਖਾਓਗੇ, ਤੁਸੀਂ ਕਹਿੰਦਾ ਨੇੜੇ ਨਹੀਂ ਜਾਣ ਦੇਣਾ ਤੈਨੂੰ, ਇੰਨਾ ਪਿਆਰ ਕਰਦੇ ਹਾਂ ਅਸੀਂ ਅੰਦਰ। ਦੱਸੋ ਵੀ ਇੱਦਾਂ ਹੀ ਕਰਦੇ ਹੋ ਨਾ ਸਾਰੇ, ਸਾਡੇ ਕੋਈ ਬੰਦਾ ਉਹ ਤੋਂ ਬਾਹਰੋਂ ਤੁਰਿਆ ਵੇ, ਮੈਂ ਲੱਗਿਆ ਮਹਾਰਾਜ ਦੇ ਨੇੜੇ ਜਾਣ ਲੈ, ਰੋਕ ਕੇ ਵਿਖਾਓ, ਹੱਥ 'ਚ ਰਿਵੋਲਵਰ ਹੋਵੇ ਆਪਾਂ ਫਿਰ ਵੀ ਅੜ ਜਾਂਗੇ, ਅੱਗੇ ਅੱਗੇ ਖੜਾਂਗੇ ਵੀ ਤੈਨੂੰ ਨੇੜੇ ਨਹੀਂ ਪਹੁੰਚਣ ਦਿੰਦੇ, ਤੁਸੀਂ ਐਂ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਕਿਵੇਂ ਆ ਜਾਓਗੇ ਤੁਸੀਂ, ਅਸੀਂ ਪਿਆਰ ਕਰਦੇ ਹਾਂ। ਕਿਤੇ ਨਾ ਕਿਤੇ ਸਾਡੇ ਗਹਿਰੇ ਤਲ ਤੇ ਇਹ ਚੀਜ਼ ਦਿਮਾਗ 'ਚ ਬੈਠੀ ਹੋਈ ਹੈ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਇਹ ਸਾਨੂੰ ਬਚਪਨ ਤੋਂ ਪੜ੍ਹਾਇਆ ਗਿਆ, ਸਮਝਾਇਆ ਗਿਆ, ਔਰ ਉੱਥੇ ਹੀ ਸਾਡਾ ਮਾਈਂਡ ਸੈੱਟ ਹੈ ਵੀ ਠੀਕ ਹੈ, ਸਾਡੇ ਸਤਿਗੁਰੂ ਨੇ, ਇੱਥੋਂ ਅਸੀਂ ਸਭ ਕੁਝ ਲੈਣਾ ਹੈ, ਇਹ ਗੱਲ ਤੇ ਬੈਠੀ ਹੋਈ ਹੈ ਦਿਮਾਗ 'ਚ। ਪਿਆਰ ਤੇ ਅਸੀਂ ਕਰਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪਰ ਹੁਣ ਦੇਖੋ ਮਾਂ ਨੇ ਸਮਝਾਇਆ ਪਿਓ ਨੇ ਸਮਝਾਇਆ ਮਾਂ ਨੂੰ ਤੇ ਬੰਦਾ ਆਪ ਵੀ ਧੱਕਾ ਮਾਰ ਦਿੰਦਾ ਕਈ ਵਾਰੀ ਪਿਓ ਨੂੰ ਧੱਕਾ ਮਾਰ ਦਿੰਦਾ ਪਿਓ ਨੂੰ ਗਾਲਾਂ ਕੱਢ ਲੈਂਦਾ ਪਰ ਗੁਰੂ ਸਾਹਿਬ ਦਾ ਰਿਸਪੈਕਟ ਕਰਦਾ ਸਤਿਕਾਰ ਕਰਦਾ ਗੁਰੂ ਸਾਹਿਬ ਦਾ ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਬਸ ਇਦਾਂ ਲੰਘ ਗਿਆ ਬਾਬਾ ਸੁੱਖ ਰੱਖੀ ਗੇੜਾ ਜਾਂ ਦੇ ਕੇ ਪ੍ਰਸ਼ਾਦ ਲੈ ਕੇ ਲੰਘ ਗਿਆ ਪਰ ਉਹਨੂੰ ਜੇ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਵਿੱਚੋਂ ਬੋਲ ਕੇ ਦੱਸਣ ਉਹ ਭਰਾਵਾ ਬਹਿ ਜਾ ਆ ਜਾ ਓਏ ਪਿਆਰਿਆ ਆ ਜਾ ਪੁੱਤ ਮੇਰਿਆ ਬਹਿ ਜਾ ਆ ਜਾ ਸਿੱਖਾ ਆ ਜਾ ਤੈਨੂੰ ਗੱਲ ਦੱਸਾਂ ਆ ਜਾ ਤੈਨੂੰ ਦੱਸਾਂ ਇਹ ਜਿਹੜੀ ਤੂੰ ਸ਼ਰਾਬ ਪੀਂਦਾ ਨਾ ਗੱਲਾਂ ਤੇ ਉਹੀ ਨੇ ਜਿਹੜੀਆਂ ਮਾਂ ਪਿਓ ਵੀ ਸਮਝਾਉਂਦੇ ਨੇ ਵੀ ਮਾੜਾ ਹੈ ਪਰ ਗੁਰੂ ਜੀ ਸਮਝਾਉਂਦੇ ਜਦੋਂ ਜਦੋਂ ਗੁਰੂ ਜੀ ਇਦਾਂ ਸਮਝਾਉਂਦੇ ਹੈ ਵੀ ਆ ਜਾ ਮੈਂ ਤੈਨੂੰ ਦੱਸਾਂ ਜਦੋਂ ਇੱਕ ਜਣਾ ਲੈ ਆਉਂਦਾ ਬੋਤਲ ਦੂਜਾ ਭਰ ਲੈਂਦਾ ਗਲਾਸੀ ਚ ਪਾ ਲੈਂਦਾ ਇੱਕ ਮਾਨਸ ਲੈ ਕੇ ਆਇਆ ਹੈ ਤੇ ਦੂਜਾ ਦੋ ਯਾਰ ਬਹਿ ਗਏ ਜ਼ਿਆਦਾਤਰ ਕੋਸ਼ਿਸ਼ ਕਰਦੇ ਨੇ ਬੰਦੇ ਵੀ ਜੋਟੀ ਬਣਾ ਕੇ ਪੀਏ ਵੀ ਕੋਈ ਹੋਵੇ ਪੀਣ ਵਾਲਾ ਨਾਲ ਜਿਹੜਾ ਕੋਈ ਬੱਚਾ ਰੋਵੇ ਉਹ ਭੈਣ ਆਪ ਹੀ ਖਿਆਲ ਕਰ ਲਵੇ ਵੀ ਸਟੇਜ ਤੱਕ ਫਿਰ ਆਵਾਜ਼ ਆਉਣ ਲੱਗ ਪੈਂਦੀ ਕੋਈ ਵੀ ਭੈਣ ਆਪ ਹੀ ਖਿਆਲ ਕਰ ਲਿਓ ਬਸ ਧਿਆਨ ਰੱਖਿਓ ਆਓ ਹੁਣ ਇੱਧਰ ਧਿਆਨ ਜੋੜ ਕੇ ਰੱਖਿਓ ਆਪਾਂ ਉਹ ਚੁੱਪ ਕਰਾ ਦੇਣਗੇ ਚੁੱਪ ਬਾਹਰਲੇ ਪਾਸੇ ਭੈਣ ਜੀ ਬਾਹਰਲੇ ਪਾਸੇ ਟੈਂਟ ਦੇ ਨਾਲ ਹੀ ਪਿੱਛੇ ਲੈ ਜਾਓ ਥੋ ਚੁੱਪ ਕਰ ਜਾਏਗਾ ਫਿਰ ਲੈ ਆਇਓ ਹੁਣ ਇੱਧਰ ਖਿਆਲ ਰੱਖਿਓ ਜੀ ਇੱਧਰ ਸੁਣਿਓ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਇੱਕ ਲੈ ਆਇਆ ਇੱਕ ਨੇ ਗਲਾਸੀ ਭਰ ਲਈ ਹੁਣ ਅੱਗੇ ਗੁਰੂ ਜੀ ਕੀ ਕਹਿੰਦੇ ਕਹਿੰਦੇ ਪੀ ਤੇ ਲੈਣਾ ਤੂੰ ਗੁਰੂ ਅਮਰਦਾਸ ਜੀ ਕਹਿੰਦੇ ਪੀ ਤੇ ਲੈਣਾ ਪਰ ਇਹਦੇ ਨਾਲ ਨਾ ਜਿਹੜੀ ਤੇਰੀ ਮੱਤ ਹੈ ਸੋਚਣ ਸ਼ਕਤੀ ਤੇਰੀ ਖਤਮ ਹੋ ਜਾਂਦੀ ਹੈ ਜਿਹੜੀ ਤੇਰੀ ਸੋਚਣ ਸ਼ਕਤੀ ਹੈ ਉਹ ਘੱਟ ਜਾਂਦੀ ਹੈ ਇਹਦੇ ਨਾਲ ਤੂੰ ਬੌਲਾ ਜਿਹਾ ਬਣ ਜਾਂਦਾ ਮੈਂ ਗੱਡੀ 'ਚ ਆਉਂਦਾ ਅੱਜ ਗੱਲ ਕਰਦਾ ਆ ਰਿਹਾ ਸੀ ਮੇਰੇ ਨਾਲ ਬੈਠਾ ਸੀ ਮੈਂ ਉਹਨੂੰ ਪੁੱਛਿਆ ਮੈਂ ਕਦੋਂ ਪੀਂਦਾ ਰਿਹਾ ਪਹਿਲਾਂ ਦੱਸ ਕਾ ਭਲਾ ਤਜਰਬਾ ਵੀ ਹੁੰਦਾ ਕੀ ਹੈ ਵੀ ਕੀ ਹੁੰਦੀ ਹੈ ਜਰਾ ਕਿਉਂਕਿ ਅਸੀਂ ਤਾਂ ਕਦੇ ਪੀਤੀ ਨਹੀਂ ਸਾਨੂੰ ਪਤਾ ਨਹੀਂ ਵੀ ਕੀ ਹਿਸਾਬ ਕਿਤਾਬ ਉਹ ਕਹਿੰਦਾ ਕਈ ਸਾਲ ਪੀਂਦੇ ਰਹੇ ਆ ਤਾਂ ਗੱਲ ਦੱਸਦਾ ਸੀ ਜਾਂ ਆਉਂਦਾ ਮੈਨੂੰ ਵੀ ਬੰਦਾ ਐਂ ਜੇ ਕਰਕੇ ਪਹਿਲਾਂ ਪਹਿਲਾਂ ਤੈਨੂੰ ਐਂ ਲੱਗਦਾ ਵੀ ਬਸ ਬੜਾ ਵਧੀਆ ਇੱਕ ਦੋ ਫਿੱਗ ਲਾ ਲਵੇ ਕਹਿੰਦਾ ਇੱਕ ਪ੍ਰੋਬਲਮ ਬੜੀ ਵੱਡੀ ਹੈ ਮੈਂ ਕਿਹਾ ਕੀ ਕਹਿੰਦੇ ਲਾਲਚ ਪੈ ਜਾਂਦਾ ਬੰਦੇ ਨੂੰ ਜਦੋਂ ਇੱਕ ਲਾ ਲੈਂਦਾ ਫਿਰ ਦੂਜਾ ਵੀ ਲਾਉਂਦਾ ਪੈ ਫਿਰ ਦੂਜੇ ਤੋਂ ਬਾਅਦ ਤੀਜਾ ਵੀ ਲਾਉਂਦਾ ਤੀਜੇ ਤੋਂ ਬਾਅਦ ਚੌਥਾ ਫਿੱਗ ਵੀ ਲਾਉਂਦਾ ਲਾਲਚ ਵਧੀ ਜਾਂਦਾ ਫਿਰ ਪੀ ਵੀ ਜਾਂਦਾ ਹਟ ਨਹੀਂ ਸਕਦਾ ਉਹ ਬਸ ਫਿਰ ਬਿਲਕੁਲ ਰਹਿ ਹੀ ਜਾਂਦਾ ਕਈ ਵਾਰੀ ਲੜਖੜਾਉਣ ਲੱਗ ਪੈਂਦਾ ਫਿਰ ਬੌਲ ਮਾਰਨ ਲੱਗ ਪੈਂਦਾ ਕਮਲਾ ਹੋ ਜਾਂਦਾ ਝੱਲਾ ਹੋ ਜਾਂਦਾ ਕਿਉਂਕਿ ਮੱਤ ਜਿਹੜੀ ਹੈ ਨਾ ਮਾਈਂਡ ਡੈੱਡ ਕਰਦਾ ਨਸ਼ਾ ਨਸ਼ਾ ਕੋਈ ਵੀ ਹੋਵੇ ਮਾਈਂਡ ਡੈੱਡ ਕਰਦਾ ਹੈ ਹੁਣ ਮਾਈਂਡ ਦੇ ਵਿੱਚੋਂ ਹੀ ਤੇ ਕੱਲ ਆਪਾਂ ਗੱਲ ਕੀਤੀ ਸੀ ਵੀ ਆਹ ਤੇ ਚਾਬੀ ਹੈ ਆਹ ਸਾਰੀ ਕੁਦਰਤ ਸਟੋਰ ਹੈ ਸਾਰਾ ਆਹ ਜਿੰਦਰਾ ਖੋਲਣਾ ਹੈ ਆਹ ਚਾਬੀ ਲਾਉਣੀ ਹੈ ਪਹਿਲਾਂ ਇਸ ਚਾਬੀ ਨੂੰ ਖੋਲਣ ਲਈ ਵੀ ਚਾਬੀ ਲੱਗਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨਹਦ ਬਾਣੀ ਪੂੰਜੀ ਸੰਤਨ ਹੱਥ ਰੱਖੀ ਕੁੰਜੀ ਸਾਧ ਸੰਗਤ ਵਿੱਚ ਆ ਕੇ ਆਹ ਦਿਮਾਗ ਜਿਹਾ ਖੁੱਲ ਜਾਂਦਾ ਮਾੜਾ ਜਿਹਾ ਸੋਚਣ ਲੱਗ ਜਾਂਦਾ ਬੰਦਾ ਫਿਰ ਇਹਨੂੰ ਵਰਤ ਕੇ ਫਿਰ ਅਸੀਂ ਇਹਦੇ ਚੋਂ ਬੜਾ ਕੁਝ ਕੱਢਣਾ ਹੈ ਇਹ ਚਾਬੀ ਹੈ ਜਹਾਜ਼ ਵੀ ਇਹਦੇ ਚੋਂ ਨਿਕਲੇ ਨੇ ਅਸਾਜ ਵੀ ਇਹਦੇ ਚੋਂ ਨਿਕਲੇ ਨੇ ਬੰਦੇ ਨੇ ਅੰਦਰੋਂ ਹੀ ਕੱਢਿਆ ਸਾਰਾ ਕੁਝ ਜੋ ਕੁਝ ਵੀ ਤੁਹਾਨੂੰ ਦਿਸਦਾ ਹੈ ਅੱਜ ਸਮਾਜ ਦੀ ਜਿੰਨੀ ਤਰੱਕੀ ਹੈ ਸਾਰਾ ਕੁਝ ਇਹਦੇ ਚੋਂ ਆਇਆ ਬ੍ਰੇਨ ਚੋਂ ਆਇਆ ਦਿਮਾਗ ਚੋਂ ਹੀ ਕੱਢਿਆ ਸਾਰੇ ਲੋਕਾਂ ਪਰ ਇਹਨੂੰ ਚਾਬੀ ਲਾਉਣੀ ਪੈਂਦੀ ਹੈ ਇਹਨੂੰ ਖੋਲਣਾ ਚਾਹੀਦਾ ਹੈ ਪੁੱਠੇ ਪਾਸੇ ਨਾ ਲੱਗ ਜੇ ਕਿਤੇ ਸਹੀ ਪਾਸੇ ਲੱਗੇ ਤੇ ਗਿਆਨ ਸਤਿਗੁਰੂ ਦਾ ਸੱਚਾ ਗਿਆਨ ਚਾਬੀ ਬਣ ਜਾਂਦਾ ਹੈ ਇਦਾਂ ਵਿਚਾਰ ਹੁੰਦੀ ਹੈ ਜਦੋਂ ਫਿਰ ਇਹ ਖੁੱਲਦਾ ਹੈ ਫਿਰ ਖੁੱਲ ਜਾਂਦਾ ਕੰਮ ਕਰਨ ਲੱਗ ਜਾਂਦਾ ਹੈ ਹੁਣ ਜਦੋਂ ਬੰਦਾ ਨਸ਼ਾ ਕਰਦਾ ਸ਼ਰਾਬ ਪੀਂਦਾ ਉਹਦੀ ਜਿਹੜੀ ਮੱਤ ਹੈ ਮਾਰੀ ਜਾਂਦੀ ਹੈ ਮੱਤ ਮਾਰੀ ਜਾਂਦੀ ਹੈ ਕਹਿੰਦੇ ਬੌਲ ਮਾਰਨ ਲੱਗ ਜਾਂਦਾ ਹੈ ਬਰਲ ਪਵੈ ਵਿੱਚ ਆਏ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੇ ਮੱਤ ਦੂਰ ਹੋਏ ਮੱਤ ਕਹਿੰਦੇ ਰਹਿੰਦੀ ਨਹੀਂ ਬਰਲ ਪਵੈ ਵਿੱਚ ਆਏ ਕਹਿੰਦੇ ਝੱਲ ਪੁਣਾ ਆ ਜਾਂਦਾ ਹੈ ਗੁਰੂ ਜੀ ਕਹਿੰਦੇ ਝੱਲ ਪੁਣਾ ਆ ਜਾਂਦਾ ਹੈ ਬਰਲ ਪਵੈ ਵਿੱਚ ਆਏ ਫਿਰ ਅਗਲੀ ਅੱਗੇ ਕੀ ਹੁੰਦਾ ਗੁਰੂ ਜੀ ਕਹਿੰਦੇ ਹਾਂਜੀ
ਆਪਣਾ ਪਰਾਇਆ ਨਾ ਪਛਾਣੇ ਖਸਮ ਹੋ ਤੱਕੇ ਖਾਏ
ਕਹਿੰਦੇ ਮਾਲਕ ਵੱਲੋਂ ਧੱਕਿਆ ਜਾਂਦਾ ਫਿਰ ਉਹ ਬੰਦਾ ਕਿਉਂਕਿ ਪਰਮਾਤਮਾ ਨੂੰ ਤੇ ਯਾਦ ਹੀ ਨਹੀਂ ਕਰਨਾ ਨਾ ਉਹਨੇ ਜਦੋਂ ਦਿਮਾਗ ਤੇ ਡੈੱਡ ਹੋ ਗਿਆ ਫਿਰ ਪਰਮਾਤਮਾ ਉਹਨੂੰ ਕਿੱਥੇ ਯਾਦ ਰਹਿਣਾ ਯਾਦ ਤੇ ਮਾਂ ਨਹੀਂ ਰਹਿੰਦੀ ਫਿਰ ਉਹਦਾ ਹਾਲ ਕੀ ਹੋ ਜਾਂਦਾ ਹੈ ਧਿਆਨ ਨਾਲ ਸੁਣਿਓ ਉਹਨੂੰ ਆਪਣੇ ਬਗਾਨੇ ਲੱਗਦੇ ਨੇ ਤੇ ਬਗਾਨੇ ਆਪਣੇ ਲੱਗਦੇ ਨੇ ਤੁਸੀਂ ਆਮ ਸ਼ਰਾਬੀ ਜਿਹੜੇ ਜ਼ਿਆਦਾ ਪੀਣ ਵਾਲੇ ਹੁੰਦੇ ਐ ਉਹਨਾਂ ਨੂੰ ਤੁਸੀਂ ਵੇਖਿਓ ਉਹ ਆਮ ਤੁਸੀਂ ਗੱਲਾਂ ਕਰਦੇ ਸੁਣੋਗੇ ਮਾਂ ਪਿਓ ਕਹਿਣਗੇ ਆ ਤੇਰੇ ਜੁੰਡੀ ਦੇ ਯਾਰ ਛੱਡਦੇ ਪੀਣ ਵਾਲੇ ਨੇ ਕਿਤੇ ਤੂੰ ਇਹਨਾਂ ਨਾਲ ਯਾਰੀ ਪਾਈ ਫਿਰਦਾ ਹੈ ਤੇ ਪਤਾ ਕੀ ਕਹਿੰਦਾ ਬੁੜੀਏ ਮੇਰੇ ਯਾਰਾਂ ਨੂੰ ਮਾਣਾ ਨਾ ਕਹੀਂ ਮੇਰੇ ਦੋਸਤ ਨੇ ਮੇਰੇ ਜਿਗਰੀ ਯਾਰ ਨੇ ਉਹਨੂੰ ਯਾਰ ਜਿਹੜੇ ਜਿਗਰੀ ਜੁੰਡੀ ਦੇ ਯਾਰ ਪਿਆਰੇ ਲੱਗਦੇ ਐ ਤੇ ਜਿਹੜੇ ਮਾਂ ਪਿਓ ਨੇ ਜਨਮ ਦਿੱਤਾ ਉਹ ਭੇੜੇ ਲੱਗਣ ਲੱਗ ਪੈਂਦੇ ਇਹਦਾ ਅਰਥ ਇਹ ਹੈ ਆਪਣਾ ਪਰਾਇਆ ਨਾ ਪਛਾਣੇ ਆਪਣੇ ਪਰਾਏ ਲੱਗਦੇ ਨੇ ਤੇ ਪਰਾਏ ਆਪਣੇ ਲੱਗਦੇ ਇਦਾਂ ਹੀ ਕਹਿੰਦੇ ਆ ਜੀ ਕਈ ਜਿਹੜੇ ਪੀਣ ਵਾਲੇ ਹੁੰਦੇ ਆ ਇਹ ਮੇਰੇ ਯਾਰਾਂ ਨੂੰ ਬੋਲਦੇ ਨੇ ਮੇਰੇ ਦੋਸਤਾਂ ਨੂੰ ਮਾੜਾ ਨਾ ਕਿਹੋ ਮੇਰੇ ਯਾਰਾਂ ਨੂੰ ਮਾੜਾ ਨਾ ਕਿਹੋ ਤੇ ਪੀਣ ਵਾਲੇ ਵੀ ਤੁਹਾਨੂੰ ਪਤਾ ਹੀ ਹੁੰਦਾ ਹੈ ਉਹਨਾਂ ਦੀ ਜਿਹੜਾ ਧਿਆਨ ਹੁੰਦਾ ਨਾ ਜਿਗਰੀ ਕੰਨ ਹੁੰਦੇ ਨੇ ਉਹ ਤੇ ਜੇਬ ਦੇ ਯਾਰ ਹੁੰਦੇ ਆ ਬਹੁਤੇ ਉਹ ਤੇਰੀ ਜੇਬ ਵੱਲ ਖਿਆਲ ਹੁੰਦਾ ਹੈ ਉਹਨਾਂ ਦਾ ਉਹ ਤੇ ਉੱਤੋਂ ਉੱਤੋਂ ਕਈ ਭਾਵੇਂ ਜੋ ਮਰਜ਼ੀ ਜਾਣ ਕਈ ਜੋ ਮਰਜ਼ੀ ਜਾਣ ਉਹ ਤੇ ਬਸ ਇਦਾਂ ਦੇ ਲੋਕ ਹੁੰਦੇ ਨੇ ਇਹ ਨਹੀਂ ਜੀ ਪਰਵਾਹ ਮੰਨਦਾ ਇਹ ਤੇ ਜੀ ਉਹਦੀ 500 ਦਾ ਨੋਟ ਕੱਢ ਕੇ ਫੜਾ ਦਿੰਦਾ ਆਪਾਂ ਫਿਰ ਉਸੇ ਵੇਲੇ 500 ਕੀ ਦੇਣਾ ਫਿਰ 1000 ਦੇ ਦਲੇਰ ਬਹੁਤ ਹੈ ਜੀ ਇਹ ਇਦਾਂ ਕਹਿ ਦਿੰਦੇ ਨੇ ਬਸ ਇਹ ਬੰਦਾ ਦਲੇਰ ਬਹੁਤ ਹੈ ਜੀ ਇਹ ਤੇ ਪਰਵਾਹ ਹੀ ਨਹੀਂ ਮੰਨਦਾ ਬਸ ਇਦਾਂ ਬੰਦੇ ਸਾਨੂੰ ਕਹਿ ਕੇ ਆਪਾਂ ਸੋਚਦੇ ਹਾਂ ਵੀ ਮੇਰੀ ਤੇ ਸਿਫਤ ਬਹੁਤ ਹੋ ਗਈ ਤੇ ਕੱਢ ਕੇ 1000 ਦਾ ਨੋਟ ਫੜਾ ਦਿੰਦੇ ਆ ਉਹ ਤੇਰੀ ਜੇਬ ਦੇ ਯਾਰ ਨੇ ਉਹ ਜੇਬ ਦੇ ਯਾਰ ਨੇ ਗੁਰੂ ਜੀ ਕਹਿੰਦੇ ਆਪਣੇ ਪਰਾਏ ਲੱਗਦੇ ਐ ਤੇ ਪਰਾਏ ਆਪਣੇ ਲੱਗਦੇ ਐ ਆਹ ਹਾਲ ਹੋ ਜਾਂਦਾ ਹੈ ਖਸਮ ਵੱਲੋਂ ਵੀ ਕਹਿੰਦੇ ਧੱਕਿਆ ਜਾਂਦਾ ਹੈ ਆਪਣਾ ਪਰਾਇਆ ਨਾ ਪਛਾਣਈ ਖਸਮ ਹੋ ਧੱਕੇ ਖਾਏ ਆ ਵੇਖੋ ਇਦਾਂ ਗਿਆਨ ਦੇਣਾ ਗੁਰੂ ਜੀ ਨੇ ਸਮਝਾਉਣਾ ਇਦਾਂ ਜ਼ਿੰਦਗੀ ਬਦਲਦੀ ਹੈ ਜਦੋਂ ਆਪਣੇ ਗੁਰੂ ਸਾਹਿਬ ਜੀ ਆਪਾਂ ਨੂੰ ਸਮਝਾਉਂਦੇ ਐ ਅਕਲ ਦਿੰਦੇ ਐ ਜਦੋਂ ਆਪਾਂ ਨੂੰ ਹਾਂਜੀ
ਜਿਤ ਪੀਤੈ ਖਸਮ ਵਿਸਰੈ ਦਰਗਹਿ ਮਿਲੈ ਸਜਾਏ
ਬਸ ਇਹ ਪੀਣ ਨਾਲ ਮਾਲਕ ਭੁੱਲ ਜਾਂਦਾ ਭੁੱਲ ਤੇ ਮਾਂ ਜਾਂਦੀ ਹੈ ਮਾਲਕ ਕਿੱਥੇ ਯਾਦ ਰਹਿਣਾ ਹੈ ਸਭ ਕੁਝ ਭੁੱਲ ਜਾਂਦਾ ਬੰਦਾ ਪਾਗਲ ਜਿਹਾ ਹੋਇਆ ਰਹਿੰਦਾ ਸਾਰਾ ਦਿਨ ਕਹਿੰਦੇ ਰੱਬ ਦੀ ਹਜ਼ੂਰੀ ਵਿੱਚ ਵੀ ਉਹਨੂੰ ਸਜ਼ਾ ਹੀ ਮਿਲਦੀ ਹੈ ਭਾਵ ਕਹਿਣ ਦਾ ਵੀ ਕਦੇ ਉਹਦਾ ਰੱਬ ਵਿੱਚ ਮਨ ਟਿਕ ਨਹੀਂ ਸਕਦਾ ਪਰਮਾਤਮਾ ਦੀ ਹਜ਼ੂਰੀ 'ਚ ਉਹਦੀ ਸੁਰਤ ਟਿਕ ਨਹੀਂ ਸਕਦੀ ਗੁਰੂ ਜੀ ਕਹਿੰਦੇ ਹਾਂਜੀ
ਝੂਠਾ ਮਦ ਮੂਲ ਨਾ ਪਿਚਈ ਜੇ ਕਾ ਪਾਰ ਵਸਾਏ
ਕਹਿੰਦੇ ਉਹ ਭਰਾਵੋ ਇਹ ਭੁੱਲ ਕੇ ਵੀ ਨਾ ਪੀਓ ਇਹ ਝੂਠਾ ਨਸ਼ਾ ਨਾ ਪੀਓ ਜੇ ਕਿਤੇ ਇਦਾਂ ਵੀ ਹੋ ਜੇ ਨਾ ਵੀ ਮਰਨਾ ਵੀ ਪੈ ਜੇ ਜੇ ਪਾਰ ਬੁਲਾਏ ਵਾਲੀ ਵੀ ਗੱਲ ਹੋ ਜੇ ਵੀ ਜੇ ਨਾ ਪੀਤੀ ਤੇ ਮਰ ਜੂ ਮੈਂ ਇਦਾਂ ਨਹੀਂ ਹੋ ਜਾਂਦਾ ਕਈ ਵਾਰੀ ਵੀ ਜੇ ਮੈਂ ਨਾ ਪੀਤੀ ਤੇ ਮੈਂ ਮਰ ਸਕਦਾ ਮੈਂ ਮਰ ਜਾਗਾ ਮੈਂ ਕੀ ਕਰਾਂ ਪਰ ਜਿਹੜਾ ਬੰਦਾ ਨਸ਼ੇ ਕਰਨ ਵਾਲਾ ਹੁੰਦਾ ਹੈ ਚੰਗਾ ਪੁੱਤਰ ਤੇ ਉਹਨੂੰ ਬਣਦਾ ਹੀ ਨਹੀਂ ਚੰਗਾ ਪਿਤਾ ਬਣ ਸਕਦਾ ਬਹੁਤਾ ਸ਼ਰਾਬਾਂ ਪੀਣ ਵਾਲਾ ਨਹੀਂ ਬਣਦਾ ਚੰਗਾ ਦਾਦਾ ਨਹੀਂ ਬਣਦਾ ਚੰਗਾ ਭਰਾ ਨਹੀਂ ਬਣਦਾ ਚੰਗਾ ਨਾਗਰਿਕ ਨਹੀਂ ਬਣਦਾ ਸਮਾਜ ਦਾ ਪਿੰਡ ਵਾਲੇ ਵੀ ਤੰਗ ਹੁੰਦੇ ਨੇ ਉਹਦੇ ਤੋਂ ਜਦੋਂ ਤੇਰੇ ਤੋਂ ਸਾਰੇ ਹੀ ਤੰਗ ਨੇ ਜੇ ਇੰਨੀ ਭੈੜੀ ਆਦਤ ਪਾ ਹੀ ਲਈ ਹੈ ਤੂੰ ਫਿਰ ਇਹਦੇ ਨਾਲੋਂ ਤੇ ਜੇ ਇੱਥੇ ਤੱਕ ਵੀ ਗੱਲ ਆ ਜੇ ਨਾ ਵੀ ਮਰਦਾ ਮਰ ਭਾਵੇਂ ਜਾਈ ਇਹੋ ਜਿਹੇ ਨਸ਼ੇ ਨਾ ਕਰੀ ਆਖੋ
ਸਤਨਾਮ ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵੇਸਾ ਮਤ ਸ਼ਰਮਿੰਦਾ ਥੀਵ ਹੀ ਸਾਈ ਦੇ ਦਰਬਾਰ
ਜਿੰਨਾ ਕੰਮਾਂ ਵਿੱਚ ਗੁਣ ਹੀ ਕੋਈ ਨਹੀਂ ਛੱਡਦੇ ਇਹ ਕੰਮ ਛੱਡਦੇ ਹੁਣ ਵੇਖਿਓ ਜੀ ਧਿਆਨ ਨਾਲ ਸੁਣਿਓ ਕਈ ਵਾਰੀ ਜਦੋਂ ਬੰਦਾ ਆ ਸ਼ਬਦ ਸੁਣਦਾ ਹੈ ਕਈ ਵਾਰੀ ਨਾ ਗੁੱਸਾ ਵੀ ਆਉਂਦਾ ਮਨ ਵਿੱਚ ਜੋ ਸ਼ਬਦ ਪੂਰਾ ਕਰ ਦਈਏ ਪਹਿਲਾਂ ਕਰ ਦੋ ਪੂਰਾ ਹਾਂਜੀ ਅੱਗੇ
ਨਾਨਕ ਨਦਰੀ ਸੱਚ ਮਦ ਪਾਈਏ ਸਤਿਗੁਰ ਮਿਲੈ ਜਿਸੋ ਆਏ
ਉਹ ਅਸਲੀ ਨਸ਼ਾ ਕਹਿੰਦੇ ਉਹ ਕਰਦੇ ਨੇ ਜਿਹਨੂੰ ਸਤਿਗੁਰੂ ਮਿਲ ਪਵੇ ਸੱਚਾ ਨਸ਼ਾ ਗਿਆਨ ਦਾ ਨਸ਼ਾ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰਨੀ ਕਸ ਪਾਈਏ ਪਾਠੀ ਭਵਨ ਪ੍ਰੇਮ ਕਾ ਪੋਚਾ ਇਤਰਾ ਸਮਿਓ ਜਵਾਈਏ ਜਿਹੜਾ ਨਸ਼ਾ ਸ਼ਰਾਬ ਕੱਢਦੇ ਆ ਲੋਕ ਕਹਿੰਦੇ ਇਦਾਂ ਕੱਢਿਆ ਕਰੋ ਨਸ਼ਾ ਅੰਦਰੇ ਅੰਦਰ ਚੜਦਾ ਫਿਰ ਗਿਆਨ ਦਾ ਗੁੜ ਬਣਦਾ ਇਹਦੇ ਚ ਗਿਆਨ ਦਾ ਗੁੜ ਬੰਦਾ ਗਿਆਨ ਦਾ ਗੁੜ ਬਣਾ ਲੈਂਦਾ ਗੁੜ ਕਰ ਗਿਆਨ ਧਿਆਨ ਕਰ ਧਾਵੇ ਮਊਏ ਦੇ ਫੁੱਲ ਪਾ ਦਿੰਦਾ ਧਿਆਨ ਪਰਮਾਤਮਾ ਦੇ ਸ਼ਬਦ ਵਿੱਚ ਜੋੜਦਾ ਤੇ ਜੋ ਸੁਣਦਾ ਉਹਨੂੰ ਕਮਾਉਂਦਾ ਸੱਕ ਪੈ ਗਿਆ ਵਿੱਚ ਪਾਠੀ ਭਵਨ ਪ੍ਰੇਮ ਕਾ ਪੋਚਾ ਇਤਰਾ ਸਮਿਓ ਚਵਾਈਏ ਸਰੀਰ ਨੂੰ ਪੱਠੀ ਬਣਾਉਂਦਾ ਹੈ ਤੇ ਪੋਚਾ ਪਿਆਰ ਦਾ ਉੱਤੇ ਪੋਚਾ ਵੀ ਸ਼ਰਾਬੀ ਜਦੋਂ ਸ਼ਰਾਬ ਕੱਢਦੇ ਨੇ ਉੱਤੇ ਪੋਚਾ ਵੀ ਫੇਰਦੇ ਆ ਕਹਿੰਦੇ ਪੋਚਾ ਵੀ ਬਚਨਾਂ ਨਾਲ ਪਿਆਰ ਕਰਨ ਨਾਲ ਪੋਚਾ ਫੇਰਨਾ ਹੈ ਫਿਰ ਇੱਕ ਇੱਕ ਬੂੰਦ ਜਿਵੇਂ ਡਿੱਗਦੀ ਹੈ ਨਾ ਕਹਿੰਦੇ ਇਦਾਂ ਤੇਰੀ ਜ਼ਿੰਦਗੀ ਵਿੱਚ ਰਸ ਆਏਗਾ ਤੇਰੀ ਸਾਰੀ ਜ਼ਿੰਦਗੀ ਰਸਦਾਇਕ ਬਣ ਜਾਏਗੀ ਮਿੱਠੀ ਮਿੱਠੀ ਬਣ ਜਾਏਗੀ ਤੇਰੀ ਸਾਰੀ ਜ਼ਿੰਦਗੀ ਬੇਰਸੀ ਤੇ ਫਿੱਕੀ ਨਹੀਂ ਰਹੇਗੀ ਜੇ ਗੁਰਬਾਣੀ ਦਾ ਗਿਆਨ ਲਵੇਂਗਾ ਦੁਨੀਆ ਦੇ ਮਿੱਠੇ ਉਹ ਤੇ ਆਪਾਂ ਜਿਵੇਂ ਪੜ੍ਹਦੇ ਆ ਨਾ ਫਰੀਦਾ ਸ਼ੱਕਰ ਖੰਡ ਨਿਵਾਤ ਮਿਸ਼ਰੀ ਨੂੰ ਕਹਿੰਦੇ ਆ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਸ਼ਹਿਦ ਮਾਝਾ ਦੁੱਧ ਮੱਝ ਦਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ ਇਹ ਸਾਰਾ ਕੁਝ ਮਿੱਠਾ ਹੈ ਇਹ ਤੇ ਜੀਭ ਮਿੱਠੀ ਕਰਦੇ ਆ ਪਰ ਜੇ ਬੰਦਾ ਸੱਚ ਨਾਲ ਜੁੜ ਜੇ ਉਹਦੀ ਸਾਰੀ ਜ਼ਿੰਦਗੀ ਹੀ ਮਿੱਠੀ ਹੋ ਜਾਂਦੀ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹਦੀ ਸਾਰੀ ਜ਼ਿੰਦਗੀ ਰਸਦਾਇਕ ਹੋ ਜਾਂਦੀ ਹੈ ਸੱਚਾ ਬੰਦਾ ਜਿਹੜਾ ਰਸਦਾਇਕ ਕਿਵੇਂ ਹੁੰਦੀ ਹੈ ਘਰ ਵਾਲੀ ਨਾਲ ਉਹ ਧੋਖਾ ਨਹੀਂ ਕਰਦਾ ਮਾਪਿਆਂ ਨਾਲ ਉਹ ਧੋਖਾ ਨਹੀਂ ਕਰਦਾ ਗੁਰੂ ਨਾਲ ਉਹ ਧੋਖਾ ਨਹੀਂ ਕਰਦਾ ਉਹ ਉਹ ਰਾਸੀ ਰਸ ਹੈ ਉਹਦੀ ਲਾਈਫ ਵਿੱਚ ਜਿੰਨੇ ਜਿਹੜੇ ਬੰਦੇ ਧੋਖੇਬਾਜ਼ ਨੇ ਧੋਖਾ ਦਿੰਦੇ ਐ ਮਨ ਮਰਜ਼ੀਆਂ ਕਰਦੇ ਐ ਉਹਨੇ ਹੀ ਦੁਖੀ ਰਹਿੰਦੇ ਆ ਫਿਰ ਇਹ ਝੂਠੇ ਨਸ਼ੇ ਜਿਹੜੇ ਨੇ ਛੱਡੀਏ ਤੇ ਆ ਸੱਚਾ ਨਸ਼ਾ ਜਿਹੜਾ ਪੰਗਤੀ ਪੜਿਓ ਦੁਆ
ਨਾਨਕ ਨਦਰੀ ਸੱਚ ਮਦ ਪਾਈਏ ਸਤਿਗੁਰ ਮਿਲੇ ਜਿਸ ਆਏ
ਜਿਹਨੂੰ ਸਤਿਗੁਰੂ ਮਿਲੇ ਉਹ ਅਸਲੀ ਨਸ਼ਾ ਉਹਨੂੰ ਚੜ ਜਾਂਦਾ ਫਿਰ ਉਹ ਐਸਾ ਨਸ਼ਾ ਚੜਦਾ ਜੀ ਉਹ ਤੇ ਚਰਖੜੀਆਂ ਤੇ ਜਾ ਕੇ ਵੀ ਨਹੀਂ ਲੈਂਦਾ ਉਹ ਤੇ ਬੰਦ ਬੰਦ ਕਟਾਇਆ ਜਾਵੇ ਤਾਂ ਵੀ ਨਹੀਂ ਲੈਂਦਾ ਉਹ ਤੇ ਖੋਪਰ ਲੁਹਾਇਆ ਜਾਵੇ ਤਾਂ ਵੀ ਨਹੀਂ ਲੈਂਦਾ ਜੀ ਐਸਾ ਨਸ਼ਾ ਚੜਦਾ ਹੈ ਉਹ ਫਿਰ ਨਸ਼ਾ ਲੈਣ ਵਾਲਾ ਨਹੀਂ ਲੈਂਦਾ ਨਹੀਂ ਜੀ ਉਹ ਨਸ਼ਾ ਜਦੋਂ ਹੁਣ ਆਹ ਗੱਲਾਂ ਆਪਾਂ ਕਰਦੇ ਹਾਂ ਨਾ ਤੇ ਕਈ ਵਾਰੀ ਸਾਨੂੰ ਗੁੱਸਾ ਲੱਗਦਾ ਹੈ ਵੀ ਆਹ ਗੱਲ ਕਹਿਣ ਦੀ ਕੀ ਲੋੜ ਹੈ ਗੁੱਸਾ ਗੁੱਸਾ ਲੱਗਦਾ ਹੈ ਪਰ ਗੁੱਸਾ ਭਾਵੇਂ ਲੱਗਦਾ ਵੀ ਰਵੇ ਗੁਰੂ ਸਾਹਿਬ ਕਹਿੰਦੇ ਨੇ ਫਰੀਦਾ ਜੋ ਤੈ ਮਾਰਨ ਮੁਕੀਆਂ ਤਿੰਨਾਂ ਨਾ ਮਾਰੇ ਘੁੰਮ ਕਹਿੰਦੇ ਜਿਹੜੇ ਚੋਟਾਂ ਕਰਦੇ ਨੇ ਉਹਨਾਂ ਦਾ ਗੁੱਸਾ ਨਾ ਕਰਿਆ ਕਰ ਜਿਵੇਂ ਗੁਰੂ ਸਾਹਿਬ ਸਾਡੇ ਸਾਨੂੰ ਚੋਟਾਂ ਕਰਦੇ ਆ ਤੂੰ ਗੁੱਸਾ ਕਿਉਂ ਕਰਦਾ ਹੈ ਫਰੀਦਾ ਜੋ ਤੈ ਮਾਰਨ ਮੁਕੀਆਂ ਤਿੰਨਾਂ ਨਾ ਮਾਰੇ ਘੁੰਮ ਆਪਣੜੇ ਘਰ ਜਾਈਏ ਪੈਰ ਤਿੰਨਾਂ ਦੇ ਕਈ ਵਾਰੀ ਇਹਦਾ ਅਰਥ ਇਦਾਂ ਕਰਦੇ ਆ ਵੀ ਜੇ ਕੋਈ ਬੰਦਾ ਤੇਰੇ ਮੁੱਕੀ ਮਾਰੇ ਤੇ ਤੂੰ ਨਾ ਉਹਨੂੰ ਮਾਰੀ ਕਰੀ ਫਿਰ ਉਹਦਾ ਕੀ ਕਹਿੰਦੇ ਉਹਦੇ ਪੈਰ ਚੁੰਮੀ ਉਹਦੇ ਘਰ ਜਾ ਉਹਦਾ ਸਤਿਕਾਰ ਕਰ ਏਦਾਂ ਕਹਿੰਦੇ ਆ ਅਰਥੇ ਦਾ ਸਿੱਧਾ ਸਿੱਧਾ ਅਰਥ ਇਹ ਕਰਦੇ ਆ ਵੀ ਜਿਹੜਾ ਤੈਨੂੰ ਮਾਰੇ ਤੂੰ ਨਾ ਉਹਨੂੰ ਮਾਰੀ ਇਹ ਤੇ ਗਾਂਧੀ ਦੀ ਸੋਚ ਹੈ ਵੀ ਅਗਲਾ ਇੱਧਰ ਇੱਧਰ ਚਪੇੜ ਮਾਰੇ ਦੂਜੀ ਗੱਲ ਸਾਹਮਣੇ ਕਰ ਦਿਓ ਵੀ ਇੱਧਰ ਵੀ ਖੋਰ ਮਾਰ ਏਦਾਂ ਥੋੜਾ ਹੁੰਦਾ ਹੈ ਸਾਡਾ ਸਿਧਾਂਤ ਇਹ ਕਹਿੰਦਾ ਭੈ ਕਾ ਹੂੰ ਕੋ ਦੇਤ ਨਾ ਨਹਿ ਭੈ ਮਾਨਤ ਆਨ ਕਿਸੇ ਤੋਂ ਡਰਨਾ ਵੀ ਨਹੀਂ ਤੇ ਕਿਸੇ ਨੂੰ ਡਰਾਉਣਾ ਵੀ ਨਹੀਂ ਅਗਲਾ ਤੇਰੇ ਚਪੇੜ ਮਾਰੇਗਾ ਤੂੰ ਚੁੱਪ ਕਰ ਜਾ ਵੀ ਅੱਖ ਮਾਰ ਲੈਣ ਦੇ ਚੱਲ ਫਿਰ ਕੀ ਹੋ ਗਿਆ ਉਹਨੂੰ ਹੌਸਲਾ ਹੋ ਜਾਣਾ ਉਹਨੇ ਕਿਸੇ ਦੇ ਹੋਰ ਮਾਰੇਗਾ ਜਾ ਕੇ ਉਹਨੂੰ ਤੇ ਫਿੱਲੀ ਮਿਲ ਜਾਣੀ ਹੈ ਉਹਨੇ ਤੇ ਹੋਰਾਂ ਨੂੰ ਕਰਨਾ ਫਿਰ ਹੋਰਾਂ ਨੂੰ ਮਾਰੇਗਾ ਜਾ ਕੇ ਇਹਦਾ ਅਰਥ ਫਿਰ ਕੀ ਹੈ ਫਰੀਦਾ ਜੋ ਤੈ ਮਾਰਨ ਮੁੱਕੀਆਂ ਇਹ ਮੁੱਕੀਆਂ ਦਾ ਅਰਥ ਹੈ ਚੋਟਾਂ ਜਿਵੇਂ ਹੁਣ ਆਪਾਂ ਜਿਹੜੇ ਹੁਣ ਮੰਨ ਲਓ ਕੋਈ ਪੀਣ ਵਾਲਾ ਮੇਰਾ ਵੀਰ ਬੈਠਾ ਵਿੱਚ ਆਦਤ ਪੈ ਗਈ ਚਲੋ ਕਿਵੇਂ ਨਾ ਕਿਵੇਂ ਜਦੋਂ ਗੁਰਬਾਣੀ ਦਾ ਸੱਚਾ ਗਿਆਨ ਚੋਟ ਕਰਦਾ ਹੈ ਜਿਹੜੇ ਤੈਨੂੰ ਚੋਟਾਂ ਕਰਦੇ ਆ ਮਾੜਿਆਂ ਕੰਮਾਂ ਤੋਂ ਰੋਕਦੇ ਐ ਕਹਿੰਦੇ ਜਿਹੜੇ ਚੋਟਾਂ ਕਰਦੇ ਆ ਜੋ ਤੈ ਮਾਰਨ ਮੁਕੀਆਂ ਉਹਨਾਂ ਦਾ ਗੁੱਸਾ ਨਾ ਕਰਿਆ ਕਰ ਇਹ ਨਹੀਂ ਵੀ ਤੂੰ ਗੁੱਸਾ ਕਰਨ ਲੱਗੋ ਤੂੰ ਵੀ ਮਾਰਨ ਲੱਗ ਪੈ ਤੂੰ ਵੀ ਬੋਲ ਭੈੜੇ ਬੋਲਣ ਲੱਗ ਪੈ ਤੂੰ ਗੁਰਬਾਣੀ ਦੀ ਕਥਾ ਦਾ ਵਿਰੋਧ ਕਰਨ ਲੱਗ ਪਵੇਂ ਕਿਤੇ ਤੂੰ ਰੌਲਾ ਪਾ ਲਵੇਂ ਤੂੰ ਸੱਚ ਦਾ ਵਿਰੋਧ ਨਾ ਕਰੀ ਚਾਹੇ ਤੇਰੇ ਮਾਂ ਪਿਓ ਵੀ ਤੈਨੂੰ ਝਿੜਕਦੇ ਨੇ ਤੇਰੇ ਯਾਰ ਬੇਲੀ ਕਹਿੰਦੇ ਨੇ ਵੱਡੇ ਵਡੇਰੇ ਤੈਨੂੰ ਸਮਝਾਉਂਦੇ ਐ ਗੁੱਸਾ ਨਾ ਕਰਿਆ ਕਰ ਕਹਿ ਵੀ ਹਾਂ ਭੈੜੀ ਆਦਤ ਹੈ ਪਰ ਮੇਰਾ ਤੇ ਭਲਾ ਹੀ ਸੋਚਦੇ ਹੋ ਤੁਸੀਂ ਜੇ ਆਪਣੇ ਅੰਦਰ ਜਾ ਕੇ ਚੰਗੀ ਤਰ੍ਹਾਂ ਸੋਚੇਗਾ ਆਪਣੜੇ ਘਰ ਜਾਈਏ ਆਪਣੜੇ ਘਰ ਕੀ ਹੈ ਵੀ ਡੂੰਘਾ ਉਤਰੇ ਆਪਣੇ ਆਪ ਵਿੱਚ ਉਤਰੇ ਆਪਣੇ ਆਪ ਵਿੱਚ ਜੇ ਕਿਤੇ ਵਿਚਾਰੇ ਸੋਚੇ ਤੈਨੂੰ ਤੇ ਸਗੋਂ ਉਹਨਾਂ ਦੇ ਪੈਰ ਚੁੰਮਣੇ ਚਾਹੀਦੇ ਨੇ ਜਿਨ੍ਹਾਂ ਨੇ ਚੋਟਾਂ ਕਰ ਕਰਕੇ ਤੈਨੂੰ ਮਾੜੇ ਕੰਮਾਂ ਤੋਂ ਹਟਾ ਦਿੱਤਾ। ਗੁੱਸਾ ਨਾ ਕਰ ਉਹਨਾਂ ਦਾ। ਫਰੀਦਾ ਜੋ ਤੈਂ ਮਾਰਨ ਮੁਕੀਆਂ ਤਿੰਨਾਂ ਨਾ ਮਾਰੇ ਘੁੰਮ, ਤੂੰ ਨਾ ਗੁੱਸਾ ਕਰੀ ਉਹਨਾਂ ਦਾ, ਉਹ ਤੇ ਤੇਰਾ ਭਲਾ ਕਰਦੇ ਐ ਤੇ ਜਿਹੜਾ ਚੋਟ ਸਹਾਰ ਜਾਂਦਾ ਹੈ। ਫਰੀਦਾ ਕਬੀਰ ਸਾਹਿਬ ਦਾ ਬਚਨ, ਕਬੀਰ ਚੋਟ ਸਹੇਲੀ ਸਹੇਲ ਕੀ ਲਾਗਤ ਲੇ ਉਸਾਸ। ਕਹਿੰਦੇ ਕਈ ਵਾਰੀ ਗੁਰੂ ਸਾਹਿਬ ਦੇ ਬਚਨ ਬੰਦਾ ਹੌਕਾ ਆ ਜਾਂਦਾ, ਉਤਲਾ ਸਾਹ ਉੱਤੇ ਥੱਲੇ ਵਾਲਾ ਥੱਲੇ। ਕਈ ਵਾਰੀ ਗੁਰਬਾਣੀ ਦੀ ਕਥਾ ਸੁਣਦਿਆਂ ਸੁਣਦਿਆਂ ਨਾ ਐ ਹੌਕਾ ਹੀ ਆ ਜਾਂਦਾ ਵੀ ਆਹ ਕੀ ਕਹਿਤਾ। ਪਰ ਕਹਿੰਦੇ ਜੇ ਬੰਦਾ ਝੱਲ ਲਵੇ ਨਾ, ਝੱਲ ਲਵੇ, ਅਸਲ ਬਖਸ਼ਿਸ਼ ਉਸੇ ਤੇ ਵਰਤਦੀ ਹੈ। ਉਹ ਮਾਲਕ ਦੀ ਬਖਸ਼ਿਸ਼ ਦਾ ਪਾਤਰ ਬਣਦਾ ਹੈ। ਗੁੱਸਾ ਨਹੀਂ ਕਰੀਦਾ ਹੁੰਦਾ ਜੋ ਗੁਰੂ ਸਾਹਿਬ ਦਾ ਸੱਚਾ ਗਿਆਨ ਹੈ ਮਨ ਵਿੱਚ ਵਸਾਈਦਾ ਤੇ ਭੈੜੇ ਨਸ਼ੇ ਛੱਡ ਕੇ ਆ ਨਸ਼ਾ ਜਾ ਕਉ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਤ ਹੈ ਸੂਰਾ। ਕਹਿੰਦੇ ਉਹਨੂੰ ਸੂਰਮਾ ਗਿਣੀਏ ਜਿਹਨੂੰ ਨਾਮ ਦਾ ਰੰਗ ਚੜ੍ਹੇ, ਜਿਹਨੂੰ ਸੱਚ ਦਾ ਰੰਗ ਚੜ੍ਹੇ, ਉਹ ਸੂਰਮਾ ਇਸ ਸਮੇਂ ਦੇ ਵਿੱਚ, ਉਹ ਸੂਰਮਾ ਜਿਹਨੂੰ ਸੱਚ ਦੀ ਸੱਚ ਨਾਲ ਇਸ਼ਕ ਹੋ ਜਾਏ, ਜਿਹਦਾ ਮਨ ਨਾਮ ਵਿੱਚ ਸੱਚ ਵਿੱਚ ਰੰਗਿਆ ਜਾਵੇ ਉਹ ਅਸਲ ਵਿੱਚ ਸੂਰਮਾ ਹੈ। ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇ। ਉਹ ਸੂਰਮਾ ਹੈ ਅਸਲ ਵਿੱਚ। ਇਸ ਕਰਕੇ ਗੁਰਬਾਣੀ ਦਾ ਸੱਚਾ ਗਿਆਨ ਸਾਨੂੰ ਚੋਟਾਂ ਕਰਕੇ ਸਾਨੂੰ ਠੀਕ ਕਰਦਾ, ਸਾਡੇ ਮਨ ਦੀ ਮੈਲ ਨਿਕਲਦੀ ਹੈ। ਆ ਇਹਨੂੰ ਕਹਿੰਦੇ ਨੇ ਦੁੱਧ ਡਿੱਠੇ ਸੱਚੇ ਪਾਤਸ਼ਾਹ। ਸੁਣ ਕੇ ਜਿਹੜੇ ਬੰਦੇ ਗੁਰੂ ਦਾ ਸੱਚਾ ਗਿਆਨ ਸੁਣਨਗੇ ਤੇ ਸੁਣਨ ਤੋਂ ਬਾਅਦ ਅੱਜ ਮੰਨ ਲਓ ਘਰ ਜਾਣ ਤੇ ਜਾ ਕੇ ਕਹਿਣ ਲੈ ਮੰਨਾ ਅੱਜ ਤੋਂ ਬਾਅਦ ਨਹੀਂ ਪੀਣੀ, ਛੱਡ ਪਰਾਂ ਯਾਰ ਬਾਹਰ ਸੁੱਟੋ, ਆਪਾਂ ਨਹੀਂ ਪੀਣੀ, ਚੰਗੇ ਪਿਤਾ ਬਣਾਂਗੇ, ਚੰਗਾ ਪੁੱਤ ਬਣਾਂਗਾ, ਚੰਗਾ ਪਤੀ ਬਣਾਂਗਾ, ਚੰਗਾ ਸਿੱਖ ਬਣੋ, ਮਨਾ ਛੱਡ ਦੇ ਸਾਰਾ ਕੁਝ, ਜਾ ਕੇ ਸਾਰਾ ਕੁਝ ਸਿੱਟ ਦੇਵੇ। ਉਹ ਕਹੇਗਾ ਵੀ ਗੁਰੂ ਜੀ ਦਾ ਗਿਆਨ ਮੈਂ ਸੁਣ ਲਿਆ, ਮੈਂ ਵੇਖਿਆ ਗੁਰੂ ਤੁਧ ਡਿੱਠੇ ਸੱਚੇ, ਕਿਉਂਕਿ ਮੈਲ ਤੇ ਕੱਟੀ ਗਈ। ਇੱਕ ਤੇ ਅਸੀਂ ਏਦਾਂ ਮੱਥਾ ਟੇਕਿਆ, ਏਦਾਂ ਗੇੜਾ ਜਾ ਦਿੱਤਾ, ਬਾਬਾ ਸੁੱਖ ਰੱਖੀ ਕਹਿ ਕੇ ਉਹ ਗਿਆ। ਜਦੋਂ ਸੁਣਿਆ ਵੀ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ, ਗੁਰੂ ਗ੍ਰੰਥ ਸਾਹਿਬ ਇਹਦੇ ਬਾਰੇ ਕੀ ਕਹਿੰਦੇ ਐ, ਜਦੋਂ ਸੁਣਿਆ ਤੇ ਫਿਰ ਬਦਲਿਆ, ਉਹ ਫਿਰ ਕਹਿ ਸਕਦਾ
ਮਲ ਜਨਮ ਜਨਮ ਦੀ ਕੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ,
ਗੱਜ ਕੇ ਗੱਜ ਕੇ ਦੁੱਧ ਦਿੱਤੇ ਸੱਚੇ
ਪਾਤਸ਼ਾਹ, ਹਮ ਜਨਮ ਜਨਮ ਦੀ ਕੱਟੀ ਐ ਦੁੱਧ ਦਿੱਤੇ ਸੱਚੇ ਪਾਤਸ਼ਾਹ, ਹਮ ਜਨਮ ਜਨਮ ਦੀ ਕੱਟੀ ਐ ਦੁੱਧ ਦਿੱਤੇ ਸੱਚੇ ਪਾਤਸ਼ਾਹ, ਜੀ ਦੁੱਧ ਦਿੱਤੇ ਸੱਚੇ ਪਾਤਸ਼ਾਹ, ਵਾਹ ਵਾਹ ਦੁੱਧ ਦਿੱਤੇ ਸੱਚੇ ਪਾਤਸ਼ਾਹ,
ਬੋਲੋ 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 ਪਾਤਸ਼ਾਹ,
ਦੁੱਧ ਦਿੱਤੇ ਸੱਚੇ ਪਾਤਸ਼ਾਹ, ਵਾਹ 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 ਜਨਮ ਜਨਮ ਦੀ ਕੱਟੀ ਐ ਜਨਮ ਦੀ ਕੱਟੀ ਐ ਦੁੱਧ ਦਿੱਤੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ ਦੁੱਧ ਦਿੱਤੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ ਦੁੱਧ ਦਿੱਤੇ ਸੱਚੇ ਪਾਤਸ਼ਾਹ, ਮਲ ਜਨਮ ਜਨਮ
ਜਨਮ ਜਨਮ ਦੀ ਕੱਟੀ ਐ ਗੱਜ ਕੇ ਵਾਂਝੇ ਨਾ ਰਹੋ ਇੱਕ ਵਾਰ,
ਜਨਮ ਦੀ
ਦੁੱਧ ਦਿੱਤੇ ਫੜਿਓ ਜਰਾ ਇੱਕ ਵਾਰ ਮਾਲ ਗੱਜ ਕੇ
ਮਾਲ ਜਨਮ ਜਨਮ ਦੀ ਕੱਟੀ ਐ ਦੁੱਧ ਦਿੱਤੇ ਹਾਂਜੀ ਹੋਵੇ ਸਿਮਰਤ ਕਸੰਤ ਦੀ ਪੂਰਾ ਸੋ ਸੋ ਕੱਟੀ ਐ ਦੁੱਧ ਦਿੱਤੇ ਸੱਚੇ ਪਾਤਸ਼ਾਹ ਹਰ ਜਨਮ ਜਨਮ ਦੀ ਕੱਟੀ ਐ
ਦੁੱਧ ਦਿੱਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਤੇ ਜੇ ਇਹ ਮੈਲ ਨਿਕਲ ਜੇ ਸਾਡੇ ਅੰਦਰੋਂ ਗੰਦ ਨਿਕਲ ਜੇ ਸਾਰਾ ਕੁਝ ਹੀ ਬਦਲ ਨਾ ਜਾਏਗਾ ਹੁਣ ਵੇਖੋ ਜਿਹੜੀ ਗੁਰੂ ਗ੍ਰੰਥ ਸਾਹਿਬ ਨੇ ਜਿਵੇਂ ਹੁਣ ਆ ਸ਼ਰਾਬੀ ਨੂੰ ਮਤ ਦੇ ਦਿੱਤੀ ਮੰਨ ਲਓ ਵੀ ਸ਼ਰਾਬ ਪੀਂਦਾ ਹੈ ਤੇ ਕਿੱਡੀ ਕਮਾਲ ਨਹੀਂ ਹੋ ਗਈ ਫਿਰ ਜੇ ਕੋਈ ਬੰਦਾ ਨੌਜਵਾਨ ਹੋਵੇ ਵੀ 18 ਸਾਲ ਹੋ ਗਈ ਹੁਣ ਜਵਾਨੀ ਚੜ੍ਹ ਗਈ ਜਿਵੇਂ ਗੁਰੂ ਜੀ ਕਹਿੰਦੇ ਆ ਪਹਿਲੇ ਪਹਿਲੇ ਪਿਆਰ ਲੱਗਾ ਥਨ ਦੁੱਧ ਦੂਜੇ ਮਾਏ ਬਾਪ ਕੀ
ਸੁੱਧ
ਸੁੱਧ ਤੀਜੇ ਭਇਆ ਭਾਬੀ ਚੌਥੇ ਪਿਆਰ ਉਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮਨਾ ਪੁੱਛੈ ਜਾਤ ਸੱਤਵੇਂ ਸਾਂਝ ਕੀਆ ਘਰ ਵਾਸ ਅੱਠਵੇਂ ਕ੍ਰੋਧ ਹੋਵਾ ਤਨ ਨਾਸ ਨਾਵੇਂ ਧੌਲੇ ਉੱਭੇ ਸਾਹ ਇਹ ਨੌਵੀਂ ਅਵਸਥਾ ਕੀ ਦਾੜੀ ਚਿੱਟੀ ਹੋ ਗਈ ਤੇ ਸਾਹ ਔਖੇ ਔਖੇ ਆਉਂਦੇ ਆ ਡੂੰਘੇ ਡੂੰਘੇ ਨਾਵੇਂ ਧੌਲੇ ਉੱਭੇ ਸਾਹ ਦਸਵੇਂ ਦੱਦਾ ਹੋਆ ਸੁਆਹ ਕਏ ਸੰਗੀਤ ਗਏ ਸੇ ਗੀਤ ਪੁਕਾਰੀ ਧਾ ਉੱਡਿਆ ਹੰਸ ਦਸਾਏ ਰਾਹ ਆਇਆ ਗਿਆ ਮੋਇਆ ਨਾਉ ਲੈ ਨਾਮ ਹੀ ਮਰ ਮੁਰ ਗਿਆ ਹੋਇਆ 20 ਸਾਲਾਂ ਬਾਅਦ ਬੰਦਾ ਨਾਮ ਹੀ ਨਹੀਂ ਚੇਤਾ ਰਹਿੰਦਾ ਵੀ ਕਿਹੜਾ ਸੀ ਇੱਥੇ ਠੀਕ ਹੈ ਪਰਿਵਾਰ ਨੂੰ ਪਤਾ ਹੁੰਦਾ ਦਾਦੇ ਦਾ ਕੀ ਨਾਮ ਬਾਕੀ ਤੇ ਭੁੱਲ ਭੱਲ ਜਾਂਦੀ ਨਵੀਂ ਜਨਰੇਸ਼ਨ ਨੂੰ ਕੀ ਪਤਾ ਵੀ ਇਹਦੇ ਦਾਦੇ ਦਾ ਕੀ ਨਾਮ ਸੀ ਮਰ ਮੁਰ ਗਿਆ ਨਾਮ ਹੀ ਮਰ ਗਿਆ ਆਇਆ ਗਿਆ ਮੋਇਆ ਨਾਉ ਪਿੱਛੇ ਪੱਤਲ ਸੱਦਿਓ ਕਾਵ ਲੋਕੀ ਕਾਵਾਂ ਨੂੰ ਖਵਾਉਂਦੇ ਫਿਰਦੇ ਸਰਾਧ ਕਰਦੀ ਬੜੀ ਦੁਨੀਆ ਸਰਾਧਾ ਸਰਾਧ ਕਰਦੇ ਫਿਰਦੇ ਕਈ ਪਿੱਛੇ ਪੱਤਲ ਸੱਦਿਓ ਕਾਵ ਨਾਨਕ ਨਾਨਕ ਮਨਮੁਖ ਅੰਧ ਪਿਆਰ ਹਨੇਰੇ 'ਚ ਟੱਕਰਾਂ ਖਾਂਦਾ ਰਿਹਾ ਬਾਜਗੁਰੂ ਡੂਬਾ ਸੰਸਾਰ ਸਾਰੀ ਜ਼ਿੰਦਗੀ ਏਦਾਂ ਹੀ ਲੰਘ ਗਈ ਹੁਣ ਜਵਾਨੀ ਦੇ ਵਿੱਚ ਜੇ ਕਿਤੇ ਗੁਰਬਾਣੀ ਦਾ ਗਿਆਨ ਲੈਣ ਵਾਲਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਆਵੇ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਏਦਾਂ ਇੱਕ ਗੱਲ ਹੀ ਸਮਝਾਉਣੀ ਹੈ ਨਾ ਜਿਵੇਂ ਆਪਾਂ ਪੜ੍ਹਦੇ ਹਾਂ ਜੋ ਜਾਣੈ ਮੈਂ ਜੋਵਨਵੰਤ ਜਿਹੜਾ ਜਵਾਨੀ ਦਾ ਵੀ ਮੈਂ ਜਵਾਨ ਹਾਂ ਹੰਕਾਰ ਹੰਕਾਰ ਵਿੱਚ ਫਿਰਦਾ ਜਵਾਨੀ ਦੇ ਨਸ਼ੇ ਵਿੱਚ ਫਿਰਦਾ ਹੈ ਤੇ ਗੁਰੂ ਜੀ ਦੀ ਇੱਕ ਪੰਕਤੀ ਜੋ ਜਾਣੈ ਮੈਂ ਜੋਵਨਵੰਤ ਸੋ ਹੋਵਤ ਵਿਸਤਾ ਕਾ ਜਗ ਜਦੋਂ ਗੁਰੂ ਗ੍ਰੰਥ ਸਾਹਿਬ ਨੇ ਇਦਾਂ ਸਮਝਾਉਣਾ ਹੈ ਕਹਿੰਦੇ ਜਿਹੜਾ ਜਵਾਨੀ ਦੇ ਹੰਕਾਰ ਵਿੱਚ ਤੁਰਿਆ ਫਿਰਦਾ ਗੰਦਗੀ ਦਾ ਕੀੜਾ ਬਣ ਜਾਂਦਾ ਹੈ ਜਵਾਨੀ ਮਾੜੀ ਨਹੀਂ ਇਹਨੂੰ ਵਰਤਣੀ ਨਹੀਂ ਆਉਂਦੀ ਰੱਬ ਦੀ ਦਿੱਤੀ ਪਾਵਰ ਨੂੰ ਇਹਨੂੰ ਵਰਤਣਾ ਨਹੀਂ ਆਉਂਦਾ ਜਿਵੇਂ ਗੱਡੀ ਤੇ ਮਿਲੀ ਹੋਈ ਹੈ ਚਲਾਉਣੀ ਨਹੀਂ ਆਉਂਦੀ ਠਾ ਮਾਰਦਾ ਦਰਖਤ ਦੇ ਵਿੱਚ ਇੱਕ ਸਾਰੀ ਜ਼ਿੰਦਗੀ ਸਹੀ ਚਲਾਉਂਦਾ ਜਿਹਨੂੰ ਡਰਾਈਵਰੀ ਕਰਨੀ ਆਉਂਦੀ ਹੈ ਇਹਨੂੰ ਸਰੀਰ ਤੇ ਮਿਲ ਗਿਆ ਇਹਨੂੰ ਜਵਾਨੀ ਤੇ ਮਿਲ ਗਈ ਪਰ ਇਹਨੂੰ ਇਸ ਸ਼ਕਤੀ ਨੂੰ ਵਰਤਣਾ ਨਹੀਂ ਆਉਂਦਾ ਪਰਮਾਤਮਾ ਦੀ ਸ਼ਕਤੀ ਗੁਰੂ ਗੋਬਿੰਦ ਸਿੰਘ ਵਿੱਚ ਵੀ ਵਰਤਦੀ ਸੀ ਪਰਮਾਤਮਾ ਦੀ ਸ਼ਕਤੀ ਔਰੰਗਜ਼ੇਬ ਵਿੱਚ ਵੀ ਵਰਤਦੀ ਸੀ ਚੰਦੂ ਵਿੱਚ ਵੀ ਰੱਬ ਹੀ ਸੀ ਗੁਰੂ ਅਰਜਨ ਦੇਵ ਵਿੱਚ ਵੀ ਰੱਬ ਹੀ ਸੀ ਪਰਮਾਤਮਾ ਸਾਰਿਆਂ ਦੇ ਵਿੱਚ ਹੈ ਪਰ ਪਰਮਾਤਮਾ ਦੀ ਸ਼ਕਤੀ ਵਰਤਣੀ ਨਹੀਂ ਕਿਸੇ ਕਿਸੇ ਨੂੰ ਆਉਂਦੀ ਇੱਕ ਰੱਬ ਦੀ ਸ਼ਕਤੀ ਨੂੰ ਸਹੀ ਵਰਤਦਾ ਹੈ ਇੱਕ ਰੱਬ ਦੀ ਸ਼ਕਤੀ ਨੂੰ ਗਲਤ ਵਰਤਦਾ ਹੈ ਵਰਤੋਂ ਗਲਤ ਕਰਦਾ ਸ਼ਕਤੀ ਪਰਮਾਤਮਾ ਦੀ ਹੋਈ ਹੈ ਹਰ ਇੱਕ ਬੰਦੇ ਉੱਤੇ ਪਰਮਾਤਮਾ ਦੀ ਸ਼ਕਤੀ ਕੰਮ ਕਰਦੀ ਹੈ ਪਰ ਵਰਤਣ ਵਾਲੇ ਤੇ ਡਿਪੈਂਡ ਕਰਦਾ ਵੀ ਉਹ ਰੱਬ ਦੀ ਦਿੱਤੀ ਪਾਵਰ ਨੂੰ ਕਿਵੇਂ ਵਰਤਦਾ ਹੈ ਹੁਣ ਜਦੋਂ ਗੁਰਬਾਣੀ ਦਾ ਗਿਆਨ ਸੁਣਿਆ ਜਦੋਂ ਸੁਣਿਆ ਨਾ ਵੀ ਨੌਜਵਾਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਇਦਾਂ ਟੀਕਾ ਲਾ ਦੇਣਾ ਹੈ ਸਮਝਾ ਦੇਣਾ ਜਿਵੇਂ ਸ਼ਰਾਬੀ ਦੀ ਗੱਲ ਆਪਾਂ ਪਹਿਲਾਂ ਕੀਤੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਨੇ ਇਦਾਂ ਸਮਝਾਉਣਾ ਹੈ ਜੋ ਜਾਣੈ ਮੈਂ ਜੋਵਨਵੰਤ ਇਦਾਂ ਬੋਲ ਕੇ ਪੜਿਓ ਜਰਾ ਵੇਖਿਓ ਫਿਰ ਐ ਜਦੋਂ ਤੁਸੀਂ ਸਹਿਜ ਪਾਠ ਕਰੋਗੇ ਘਰਾਂ ਵਿੱਚ ਜਦੋਂ ਤੁਸੀਂ ਘਰ 'ਚ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਹੋਵੋ ਇੱਕ ਅਸ਼ਟਪਦੀ ਰੋਜ਼ ਕਰ ਲਓ ਤਾਂ ਵੀ ਕੋਈ ਨਹੀਂ ਐ ਬੋਲ ਬੋਲ ਕੇ ਪੜ੍ਹਦੇ ਹੋਵੋ ਅੱਠ ਪਦ ਨੇ ਅਸ਼ਟਪਦੀਆ ਸ਼ਬਦ ਹੈ ਨਾ ਅੱਠ ਪਦ ਨੇ ਇੱਕ ਇੱਕ ਉਹ ਜਦੋਂ ਫਿਰ ਤੁਸੀਂ ਇਦਾਂ ਪੜ੍ਹਦੇ ਰਹਿਣਾ ਹੈ ਇੱਕ ਇੱਕ ਹੌਲੀ ਹੌਲੀ ਗਾ ਗਾ ਕੇ ਸਮਝ ਸਮਝ ਕੇ ਤੇ ਮਨ ਸਮਝਣ ਲੱਗ ਜਾਏਗਾ ਕਮਾਲ ਹੋ ਜਾਏਗੀ ਫਿਰ ਵੇਖੋ ਪੜਿਓ
ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸਤਾ ਕਾ ਜੰਤ
ਜਿਹੜਾ ਹੰਕਾਰ ਕਰਦਾ ਜਵਾਨੀ ਦੇ ਨਸ਼ੇ ਦੇ ਵਿੱਚ ਗਲਤ ਕੰਮ ਕਰਦਾ ਗੁਰੂ ਸਾਹਿਬ ਕਹਿੰਦੇ ਸੋ ਹੋਵਤ ਬਿਸਤਾ
ਜੰਤ
ਜੰਤ ਉਹ ਕਹਿੰਦੇ ਗੰਦਗੀ ਦਾ ਕੀੜਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੰਦਗੀ ਦਾ ਕੀੜਾ ਤੇ ਆਪਾਂ ਜੇ ਪੁੱਛੀਏ ਨੌਜਵਾਨ ਵੀਰ ਆਪਾਂ ਸਾਰੇ ਮਹਾਰਾਜ ਗੰਦਗੀ ਦਾ ਕੀੜਾ ਕਿਵੇਂ ਕੱਪੜੇ ਲੀੜੇ ਵਧੀਆ ਪਾਏ ਨੇ ਸਾਫ ਸੁਥਰਾ ਪੈਂਟ ਕੋਟ ਵਧੀਆ ਪਾਉਂਦਾ ਇਹ ਗੰਦਗੀ ਦਾ ਕੀ ਕੀੜਾ ਕਿਵੇਂ ਬਣਿਆ ਤੇ ਗੁਰੂ ਗ੍ਰੰਥ ਸਾਹਿਬ ਫਿਰ ਕਹਿਣਗੇ ਕਹਿਣਗੇ ਵੇਖ ਤੇ ਸਹੀ ਚੈੱਕ ਕਰ ਇਹ ਕੰਨਾਂ ਨਾਲ ਸੁਣਦਾ ਕੀ ਹੈ ਮਾੜੇ ਗੀਤ ਮਾੜੇ ਗੀਤ ਗੰਦ ਸੁਣਦਾ ਹੈ ਬਾਣੀ ਕਿੱਥੋਂ ਸੁਣਦਾ ਆ ਤੇ ਸ਼ੁਕਰ ਕਰੀਦਾ ਜਦੋਂ ਇਦਾਂ ਵੇਖੀਦਾ ਵੀ ਇਦਾਂ ਇਕੱਠ ਬੀਬੀਆਂ ਨਾਲੋਂ ਜ਼ਿਆਦਾ ਸਿੰਘਾਂ ਦੀ ਗਿਣਤੀ ਬੀਬੀਆਂ ਨਾਲੋਂ ਜ਼ਿਆਦਾ ਸਿੰਘਾਂ ਦੀ ਗਿਣਤੀ ਹੈ ਆਪਣਾਲ ਭਾਈਆਂ ਵਾਲਾ ਜ਼ਿਆਦਾ ਬੀਬੀਆਂ ਵਾਲਾ ਘੱਟ ਹੈ ਤੇ ਉਦੋਂ ਵਧੀਆ ਗੱਲ ਇਹ ਲੱਗਦੀ ਹੈ ਵੀ ਜਿੰਨੇ ਭਾਈ ਆਏ ਹੈ ਇਹਨਾਂ ਦੇ ਵਿੱਚੋਂ 100 ਦੇ ਵਿੱਚੋਂ 70% ਨੌਜਵਾਨ ਜਵਾਨੀ ਸੁਣਦੀ ਨਹੀਂ ਨਾ ਜੀ ਨਾ ਜਵਾਨੀ ਨਹੀਂ ਸੁਣਦੀ ਅਗਲਿਆਂ ਨੇ ਪਲਾਨ ਕਰਕੇ ਮੈਂ ਕੱਲ ਰਾਤ ਗੱਲ ਕੀਤੀ ਸੀ ਜਿਹੜੇ ਆਏ ਸੀ ਤੁਹਾਨੂੰ ਪਤਾ ਹੈ ਵੀ ਅਗਲਿਆਂ ਨੇ ਪਲਾਨ ਹੀ ਇਦਾਂ ਦਾ ਕੀਤਾ ਹੈ 84 ਤੋਂ ਬਾਅਦ ਇਹਨਾਂ ਨੇ ਵੇਖਿਆ ਫਿਰ 88 ਦੇ ਵਿੱਚ ਜਾ ਕੇ 88 99 90 ਦੇ ਵਿੱਚ 91 92 ਇਹ ਫਿਰ ਸਾਰੇ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਸੱਭਿਆਚਾਰ ਦੇ ਨਾਂ ਤੇ ਗਿੱਧੇ ਭੰਗੜੇ ਸਿਖਾਏ ਨਚਾਰ ਬਣਾਉਣ ਵਾਸਤੇ ਪੂਰਾ ਜ਼ੋਰ ਲਾਇਆ ਇਹਨਾਂ ਨੇ ਪਲਾਨ ਕਰਕੇ ਕੀਤਾ ਸਾਰਾ ਕੁਝ ਇਹਨਾਂ 5 ਸਾਲਾਂ ਦੇ ਵਿੱਚ ਕੱਲੇ ਕੱਲੇ ਪਿੰਡਾਂ ਕਾਲਜ ਵਿੱਚ ਕੋਚ ਲਿਆਂਦੇ ਵੀ ਇਹ ਭੰਗੜਿਆਂ ਵਾਲੇ ਪਾਸੇ ਲਾਓ ਗੀਤਾਂ ਵਾਲੇ ਪਾਸੇ ਲਾਓ ਸੱਭਿਆਚਾਰ ਕਰਕੇ ਸਾਰੀ ਜਵਾਨੀ ਨੂੰ ਇਸ ਪਾਸੇ ਲਾਤਾ ਜਵਾਨੀ ਕਿੱਥੇ ਸੁਣਦੀ ਹੈ ਗੁਰਬਾਣੀ ਸੁਣਦੀ ਹੈ ਜਵਾਨੀ ਅੱਜ ਦੀ ਜਵਾਨੀ ਗੁਰਬਾਣੀ ਸੁਣਦੀ ਹੈ ਕਿਤੇ ਵੀ ਗੁਰਬਾਣੀ ਫਲਾਣਾ ਲੇਖਕ ਬਹੁਤ ਵਧੀਆ ਫਲਾਣਾ ਲੇਖਕ ਬਹੁਤ ਵਧੀਆ ਪਰ ਕਦੇ ਗੁਰੂ ਅਰਜਨ ਦੇਵ ਜੀ ਦੀ ਲੇਖਣੀ ਵੇਖ ਮਾੜੇ ਗੀਤ ਲਿਖਣ ਵਾਲੇ ਤੇ ਜਿਹੜੇ ਮਾੜੇ ਗੀਤ ਲਿਖਦੇ ਨੇ ਹੁਣ ਜਿਵੇਂ ਮੰਨ ਲਓ ਕੋਈ ਗੀਤਕਾਰ ਮੱਥਾ ਟੇਕਣ ਆਵੇ ਵੀ ਬਾਬਾ ਜੀ ਕਿਰਪਾ ਕਰ ਦਿਓ ਮੈਂ ਨਵੇਂ ਗੀਤ ਲਿਖੇ ਆ ਵੀ ਚੱਲ ਜਾਣਾ ਇਹ ਦੇਖੀ ਮੱਥਾ ਤੇ ਉਹ ਵੀ ਟੇਕਣ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਆ ਜਿਹੜੇ ਫਿਲਮਾਂ ਬਣਾਉਂਦੇ ਨੇ ਸਾਰੇ ਆਉਂਦੇ ਨਹੀਂ ਦਰਬਾਰ ਸਾਹਿਬ ਮੱਥਾ ਟੇਕਣ ਮੱਥਾ ਟੇਕ ਕੇ ਆ ਕੇ ਕੀ ਕਹਿੰਦੇ ਆ ਸੱਚੇ ਪਾਤਸ਼ਾਹ ਚੱਲ ਜੇ ਮੇਰੀ ਫਿਲਮ ਹੈ ਗੰਦ ਮੰਦੀ ਹੈ ਸਾਰਾ ਗੀਤਕਾਰ ਜਿਹੜੇ ਨੇ ਗੀਤ ਲਿਖਦੇ ਆ ਉਹ ਵੀ ਜਾਂਦੇ ਆ ਗੁਰਦੁਆਰੇ ਮੱਥਾ ਟੇਕਣ ਕੈਸਟ ਕੱਢਣ ਤੋਂ ਪਹਿਲਾਂ ਖੰਡ ਪਾਠ ਵੀ ਕਰਾ ਦਿੰਦੇ ਆ ਪਰ ਜੇ ਕਿਤੇ ਉਹ ਗੁਰੂ ਜੀ ਦਾ ਆਹ ਬਚਨ ਸੁਣ ਲੈਣ ਕਲਮ ਜਲੋ ਪੜੋ ਸਣ ਮਸਵਾਣੀ ਕਾਗਦ ਪੀ ਜਲ ਜਾਓ ਜੇ ਇਦਾਂ ਸੁਣ ਲਵੇ ਉਹ ਸੁਣਦੇ ਨਹੀਂ ਵੇਖਦੇ ਐ ਇਦਾਂ ਮੱਥਾ ਟੇਕ ਕੇ ਸਾਡੇ ਵਾਂਗੂ ਜਿਵੇਂ ਸ਼ਰਾਬੀ ਵੀਰ ਆਇਆ ਕੋਈ ਉਹਨੇ ਸੁਣਿਆ ਤੇ ਹੈ ਨਹੀਂ ਇਦਾਂ ਮੱਥਾ ਟੇਕ ਕੇ ਲੰਘ ਗਿਆ ਇਦਾਂ ਹੀ ਗਾਇਕ ਆਇਆ ਲਖਾਰੀ ਆਇਆ ਗੁਰਦੁਆਰੇ ਐ ਟੇਕ ਕੇ ਨਾ ਮੱਥਾ ਬਾਬਾ ਸੁੱਖ ਰੱਖੀ ਗੀਤ ਚੱਲ ਪੈਣ ਤੇ ਜੇ ਕਿਤੇ ਇਦਾਂ ਬਹਿ ਜੇ ਤੇ ਉਹਨੂੰ ਮਹਾਰਾਜ ਕਹਿਣਗੇ ਆ ਜਾ ਤੈਨੂੰ ਸੁਣਾਵਾਂ ਆ ਗੱਲ ਸੁਣੀ ਮੇਰੀ ਮਾੜੀ ਜੀ ਤੂੰ ਸੁਣੀ ਮੱਥਾ ਟੇਕਦਾ ਮੈਨੂੰ ਪਿਆਰ ਕਰਦਾ ਮੇਰੇ ਨਾਲ ਲੈ ਮੈਂ ਵੇਖ ਕਹਿੰਦਾ ਕੀ ਆ ਗੁਰੂ ਗ੍ਰੰਥ ਸਾਹਿਬ ਜਦੋਂ ਐ ਕਹਿਣਗੇ ਫਿਰ ਲੱਗੂ ਪਤਾ ਪੜੇ
ਕਲਮ ਜਲੋ ਸਣ ਮਸਵਾਣੀ ਕਾਗਦ ਵੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਭਾਓ
ਕਹਿੰਦੇ ਸੱਚ ਨਹੀਂ ਲਿਖਿਆ ਕੱਚ 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 ਲਿਖਿਆ ਗਲਤ ਲਿਖਿਆ ਕੱਚੀਆਂ ਗੱਲਾਂ ਕੀਤੀਆਂ ਨੇ ਕੱਚ ਲਿਖਿਆ ਕੱਲਾ ਅੰਗਾਂ ਦੀ ਗੱਲ ਕਰਦਾ ਵਾਲਾਂ ਦੀ ਗੱਲ ਕਰਦਾ ਇਹ ਵਾਲਾਂ ਨੂੰ 20 ਸਾਲਾਂ ਬਾਅਦ ਵੇਖੀ ਕਿੱਧਰ ਗਏ ਝੜ ਗਏ ਸਾਰੇ ਅੱਖਾਂ ਦੀ ਚਮਕ ਕਿੱਧਰ ਗਈ ਦੱਸਾਂ 15 ਸਾਲਾਂ ਬਾਅਦ ਸਰੀਰ ਦੀਆਂ ਗੱਲਾਂ ਕਰਦਾ ਜਿਹੜਾ ਵਿੱਚ ਵਰਤਦਾ ਸੀ ਉਹਦੀ ਸੱਚ ਦੀ ਗੱਲ ਨਹੀਂ ਕਰਦਾ ਤੇ ਜਦੋਂ ਗੁਰਬਾਣੀ ਨੂੰ ਇਦਾਂ ਬਹਿ ਕੇ ਸੁਣੇਗਾ ਗੁਰੂ ਜੀ ਕਹਿੰਦੇ ਐ ਮਾੜੇ ਗੀਤ ਲਿਖਣ ਵਾਲੇ ਕਹਿੰਦੇ ਸੜ ਜਾ ਤੇਰੀ ਕਲਮ ਸਣੇ ਦਾ ਦਵਾਤ ਹੱਥ ਸੜੇ ਤੇਰਾ ਉਹ ਲਿਖਣ ਵਾਲਿਆ ਰੱਬ ਨਾਲੋਂ ਤੋੜ ਦਿੱਤਾ ਆ ਆ ਇਹਨਾਂ ਨੇ ਇੰਨਾ ਜ਼ੋਰ ਲਾਇਆ ਲਿਖਿਆ ਕੀ ਵੀ ਰੱਬ ਨਾਲ ਜੋੜਿਆ ਜਾਵੇ ਤੂੰ ਵਿਚਾਰ ਉਹਨਾਂ ਨੇ ਕਿਉਂਕਿ ਅੱਜ ਤੇ ਬੋਲ ਕੇ ਜਿਵੇਂ ਹਾਂ ਦੇਖੋ ਮੈਂ ਤੁਹਾਨੂੰ ਵਿਚਾਰ ਦੇ ਰਿਹਾ ਇਹ ਮੇਰਾ ਬੋਲ ਕੇ ਵਿਚਾਰ ਦੇ ਰਿਹਾ ਲਿਖ ਕੇ ਵੀ ਵਿਚਾਰ ਹੀ ਦਿੱਤੇ ਜਾਂਦੇ ਨੇ ਸੋਚ ਦੇਣੀ ਤੁਹਾਡੇ ਦਿਮਾਗ ਵਿੱਚ ਸੇਵ ਹੋ ਜਾਣ ਆ ਵਿਚਾਰ ਤੁਹਾਡੇ ਦਿਮਾਗ 'ਚ ਸੇਵ ਹੋ ਜਾਣ ਤੇ ਜਿਹੜੇ ਬੰਦੇ ਲਿਖਦੇ ਨੇ ਉਹ ਵੀ ਸੇਵ ਕਰਦੇ ਨੇ ਪਰ ਭੈੜੇ ਵਿਚਾਰ ਦਿੱਤੇ ਤੂੰ ਪਰਮਾਤਮਾ ਨਾਲੋਂ ਤੋੜਤਾ ਲਿਖਣ ਵਾਲਿਆ ਸੜ ਜਾ ਤੇਰੀ ਕਲਮ ਸੜ ਜਾ ਤੇਰੀ ਸ਼ਾਹੀ ਦਵਾਤ ਤੇਰੀ ਸੜ ਜਾ ਤੇਰੀ ਦਵਾਤ ਤੇ ਸੜ ਜਾ ਤੇਰਾ ਹੱਥ ਸੜ ਜਾ ਤੂੰ ਲਿਖਣ ਵਾਲਿਆ ਤੂੰ ਰੱਬ ਨਾਲੋਂ ਤੋੜ ਕੇ ਗੁਰੂ ਦਾ ਸ਼ਰੀਕ ਬਣ ਗਿਆ ਗੁਰੂ ਮਤਲਬ ਚੰਗੇ ਵਿਚਾਰ ਤੇ ਤੂੰ ਮਾੜੇ ਵਿਚਾਰ ਦੇ ਕੇ ਦੁਨੀਆ ਨੂੰ ਪੁੱਠੇ ਪਾਸੇ ਪਾ ਦਿੱਤਾ ਸੜ ਜਾ ਤੇਰੀ ਕਲਮ ਤੇਰੀ ਉਹ ਗੁਰੂ ਉਹ ਇਹ ਇਦਾਂ ਕਹਿੰਦੇ ਆ ਮੱਥਾ ਟੇਕ ਕੇ ਪਤਾ ਕੀ ਕਹਿੰਦਾ ਬਾਬਾ ਸੁੱਖ ਰੱਖੀ ਮੇਰੀ ਕੈਸ਼ਟ ਚੱਲ ਜੇ ਪਰ ਜੇ ਸੁਣੇ ਜੇ ਗਾਇਕ ਦੇ ਅੰਦਰ ਦਿਲ ਹੋਏਗਾ ਲਖਾਰੀ ਦੇ ਅੰਦਰ ਉਹ ਕਹੇਗਾ ਯਾਰ ਗੱਲ ਤੇ ਠੀਕ ਹੈ ਗੁਰੂ ਸਾਹਿਬ ਤੇ ਸਹੀ ਕਹਿੰਦੇ ਆ ਕਿਉਂਕਿ ਮੇਰੇ ਮੇਰੀ ਕੈਸਟ ਜੇ ਚੱਲ ਪਈ ਬੜਿਆਂ ਨੇ ਸੁਣ ਕੇ ਉਹਨਾਂ ਨੇ ਵੀ ਉਦਾਂ ਹੀ ਕਰਨ ਲੱਗ ਜਾਣਾ ਉਹ ਵੀ ਉਹੀ ਕੁਛ ਕਰਨਗੇ ਗੁਰੂ ਜੀ ਚੰਗੇ ਵਿਚਾਰ ਦੇ ਕੇ ਗਏ ਆ ਤੇ ਮੈਂ ਮਾੜੇ ਵਿਚਾਰ ਦੇ ਉੱਤੇ ਇਹਦਾ ਮਤਲਬ ਮੈਂ ਤੇ ਗੁਰੂ ਦਾ ਹੀ ਸ਼ਰੀਕ ਬਣ ਗਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਵੇਖੋ ਆ ਹਾਲ ਹੈ ਮੈਂ ਤੇ ਗੁਰੂ ਦਾ ਹੀ ਸ਼ਰੀਕ ਬਣ ਗਿਆ ਪਰ ਅਗਲੇ ਸ਼ਰੀਕ ਬਣਨ ਵੀ ਕਿਉਂ ਨਾ ਬਣਾਉਂਦੇ ਆਪਾਂ ਆ ਜੀ ਆਪਾਂ ਬਣਾਉਂਦੇ ਆ ਹਾਲ ਕੀ ਹੈ ਉਹਦੇ ਉਹਦਾ ਉਹਦਾ ਇੱਕ ਇੱਕ ਗਾਣਾ ਚੱਲਦਾ ਹੈ 10-10 ਲੱਖ ਦਾ ਅਗਲੇ ਨੂੰ 10-10 ਲੱਖ ਰੁਪਈਆ ਮਿਲਦਾ ਹੈ ਕੈਸਟਾਂ ਚੱਲਦੀਆਂ ਨੇ ਸੁਣਦੇ ਇਹਨਾਂ ਦਾ ਗੰਦ ਮਹਿੰਗਾ ਬਹੁਤ ਵਿਕ ਜਾਂਦਾ ਹੈ ਤੇ ਗੰਦਮੰਦ ਹੈ ਪਰ ਵਿਕਦਾ ਬਹੁਤ ਮਹਿੰਗਾ ਹੈ ਤੇ ਜੇ ਗੁਰਬਾਣੀ ਦੇ 10 ਸ਼ਬਦ ਕੋਈ ਰਾਗੀ ਜਥਾ ਸੁਣਾਵੇ ਰਾਗੀ ਜਥਾ 10 ਸ਼ਬਦ ਸਾਨੂੰ ਘਰ ਆ ਕੇ ਸੁਣਾਵੇ ਤੇ ਉਹ ਬਾਅਦ ਵਿੱਚ ਕਵੇ 5000 ਰੁਪਈਆ ਗੱਡੀ ਦਾ ਖਰਚਾ ਤਿੰਨ ਜਣੇ ਅਸੀਂ ਆਏ ਆ 5000 ਫਿਰ ਕਹਿਣਗੇ ਲੈ ਮੰਗ ਕੇ ਪੈਸੇ ਲੈਂਦਾ ਮੂੰਹ ਅੱਡਦਾ ਤੈਨੂੰ ਕਾਹਦੇ ਪੈਸੇ ਉਹਨੂੰ ਇਦਾਂ ਕਹਾਂਗੇ ਆਪਾਂ ਤੇ 10 ਲੱਖ ਰੁਪਈਆ ਗਾਉਣ ਵਾਲੇ ਨੂੰ ਦੇਾਂਗੇ ਜਿਹਨੇ ਗੰਦਮੰਦ ਲਿਖਿਆ ਅਗਲਾ ਲਿਖੇ ਕਿਉਂ ਨਾ ਅਗਲੇ ਦਾ ਵਿਕਦਾ ਹੈ ਅਗਲੇ ਦਾ ਗੰਦਮੰਦ ਵਿਕਦਾ ਲਿਖੇ ਕਿਉਂ ਨਾ ਇਸੇ ਕਰਕੇ ਇਹ ਕੁਝ ਚੱਲੀ ਜਾਂਦਾ ਹੈ ਧਿਆਨ ਦਿਓ ਜਰਾ ਇਕਾਗਰਤਾ ਬਣਾ ਕੇ ਰੱਖਿਓ ਵੇਖੋ ਜੇ ਬੰਦਾ ਉਸੇ ਦੇਣੀ ਕਲਮ ਚੁੱਕ ਲਵੇ ਵਧੀਆ ਲਿਖਣਾ ਹੈ ਸਹੀ ਲਿਖਣਾ ਹੈ ਗੰਦਮੰਦ ਛੱਡਤਾ ਲਿਖਣਾ ਫਿਰ ਗੁਰੂ ਜੀ ਬੋਲਣਗੇ ਫਿਰ ਗੁਰੂ ਜੀ ਬੋਲਣਗੇ ਧੰਨ ਸੋ ਕਾਗਦ ਕਲਮ ਕੋਈ ਨਿੱਜੀ ਵਿਰੋਧ ਥੋੜਾ ਕਿਸੇ ਬੰਦੇ ਨਾਲ ਹੁਣ ਮੇਰੇ ਵਰਗਾ ਬੰਦਾ ਜਦੋਂ ਆਪਾਂ ਸਟੇਜ ਤੇ ਕੁਛ ਇੱਧਰ ਧਿਆਨ ਇਕਾਗਰ ਰੱਖਿਓ ਜਰਾ ਬਈ ਹਿੱਲ ਜੁਲ ਨਾ ਹੋ ਇੱਧਰ ਸੁਣਿਓ ਬਈ ਜਰਾ ਇੱਧਰ ਰੱਖਿਓ ਧਿਆਨ ਹੁਣ ਜੇ ਕੋਈ ਬੰਦਾ ਆ ਹੁਣ ਜਿਵੇਂ ਮੈਂ ਸਟੇਜ ਤੇ ਕਹਿ ਰਿਹਾ ਹੁਣ ਸਾਡਾ ਕਿਹਦਾ ਕਿਸੇ ਨਾਲ ਨਿੱਜੀ ਵਿਰੋਧ ਹੈ ਨਿੱਜੀ ਵਿਰੋਧ ਥੋੜੋ ਹੈ ਕਿਸੇ ਨਾਲ ਕੋਈ ਵੈਰ ਥੋੜੋ ਹੈ ਵਿਰੋਧ ਥੋੜੋ ਹੈ ਤੇ ਜੇ ਉਹੀ ਬੰਦਾ ਇੱਧਰ ਸੁਣੋ ਜੀ ਧਿਆਨ ਨਾਲ ਜੇ ਉਹੀ ਬੰਦਾ ਗੁਰਬਾਣੀ ਲਿਖਣ ਲੱਗ ਜਾਏ ਗੁਰਬਾਣੀ ਦੀ ਵਿਚਾਰ ਲਿਖਣ ਲੱਗ ਜਾਏ ਸੋਹਣੀ ਸੋਚ ਲੋਕਾਂ ਨੂੰ ਦੇਣ ਲੱਗ ਜਾਵੇ ਸੋਹਣੇ ਵਿਚਾਰ ਲੋਕਾਂ ਨੂੰ ਦੇਣ ਲੱਗ ਜਾਵੇ ਤੇ ਫਿਰ ਆਪਾਂ ਕੀ ਕਵਾਂਗੇ ਫਿਰ ਗੁਰਬਾਣੀ ਦੀ ਪੰਕਤੀ ਵੀ ਸ਼ੁਕਰ ਹੈ ਸੱਚੇ ਪਾਤਸ਼ਾਹ ਆ ਸੋਹਣਾ ਲਿਖਦਾ ਹੈ ਇਹ ਸੋਹਣਾ ਲਿਖਦਾ ਹੈ ਉਹਨੂੰ ਗੁਰੂ ਸਾਹਿਬ ਧੰਨ ਕਹਿੰਦੇ ਆ ਹਾਂਜੀ
ਧੰਨ ਸੋ ਕਾਗਦ ਕਲਮ ਧੰਨ ਧਨ ਭਾਂਡਾ ਧਨ ਮਾਸੋ ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ
ਹੁਣ ਇੱਥੇ ਧਨ ਗਿਆ ਨਾ ਉਹ ਕਾਗਜ਼ ਵੀ ਧਨ ਧਨ ਸੋ ਕਾਗਦ ਕਲਮ ਧਨ ਧਨ ਭਾਂਡਾ ਧੰਨ ਮਸ ਜਿਹੜੇ ਵਿੱਚ ਦਵਾਤ ਵਿੱਚ ਜਿਹਦੇ 'ਚ ਛਾਈ ਪਾਈ ਹੈ ਉਹਨੂੰ ਵੀ ਧੰਨ ਗਿਆ ਛਾਈ ਨੂੰ ਵੀ ਧੰਨ ਗਿਆ ਵੇਖੋ ਸੁਧਰ ਜੇ ਬੰਦਾ ਤੇ ਬਾਣੀ ਸ਼ਾਬਾਸ਼ ਵੀ ਕਿੰਨੀ ਵੱਡੀ ਦਿੰਦੀ ਹੈ ਕਿੱਡਾ ਹੌਸਲਾ ਹੈ ਕਿੱਡੀ ਸ਼ਾਬਾਸ਼ ਗੁਰੂ ਗ੍ਰੰਥ ਸਾਹਿਬ ਦਿੰਦੇ ਆ ਜੇ ਬੰਦਾ ਸੁਧਰ ਜਾਏ ਫਿਰ ਗੁਰੂ ਜੀ ਧੰਨ ਧੰਨ ਕਹਿੰਦੇ ਆ ਧੰਨ 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 ਲਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਸਹੀ ਗੱਲ ਲਿਖਣ ਲੱਗ ਜੇ ਕਿਤੇ ਫਿਰ ਗੁਰੂ ਜੀ ਉਹਨੂੰ ਧੰਨ ਧੰਨ ਕਹਿੰਦੇ ਆ ਭਾਈ ਹੁਣ ਵੇਖੋ ਜੀ ਪ੍ਰੋਬਲਮ ਪਤਾ ਕੀ ਹੈ ਸਾਡੀ ਵੀ ਜਿਵੇਂ ਹੁਣ ਆਹ ਪੰਕਤੀਆਂ ਲਿਖੀਆਂ ਨੇ ਇਹ ਪਤਾ ਹੀ ਨਹੀਂ ਗੀਤਕਾਰਾਂ ਨੂੰ ਵੀ ਮੇਰੇ ਬਾਰੇ ਗੁਰੂ ਗ੍ਰੰਥ ਸਾਹਿਬ 'ਚ ਆਹ ਕੁਛ ਲਿਖਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਮੇਰੇ ਬਾਰੇ ਆਹ ਲਿਖਿਆ ਦੱਸਣਾ ਸਾਡਾ ਫਰਜ਼ ਸੀ ਅਸੀਂ ਦੱਸਣਾ ਸੀ ਅਸੀਂ ਦੱਸਿਆ ਹੀ ਨਹੀਂ ਇਸੇ ਕਰਕੇ ਆਹ ਕੁਝ ਹੋ ਰਿਹਾ ਨਾ ਜੋ ਕੁਝ ਅੱਜ ਕੱਲ੍ਹ ਹੋ ਰਿਹਾ ਤੇ ਜਦੋਂ ਜਵਾਨੀ ਸੁਣਦੀ ਹੈ ਫਿਰ ਵੇਖੋ ਗੁਰਬਾਣੀ ਦੇ ਗਿਆਨ ਨਾਲ ਜ਼ਿੰਦਗੀ ਬਦਲਦੀ ਕਿਵੇਂ ਹੈ। ਜਦੋਂ ਗੁਰਬਾਣੀ ਨੇ ਇਦਾਂ ਕਹਿਣਾ ਨਾ ਜੋ ਜਾਣੈ ਮੈਂ ਜੋਬਨ ਵੰਤ ਸੋ ਹੋਵਤ ਬਿਸਤਾ ਕਾ, ਤੇ ਆਪਾਂ ਗੁਰੂ ਸਾਹਿਬ ਤੋਂ ਪੁੱਛ ਰਹੇ ਸੀ, ਧਿਆਨ ਇੱਧਰ ਰੱਖਿਓ ਹੁਣ ਹੁਣ ਨਾ ਹਿੱਲਿਓ, ਗੁਰੂ ਸਾਹਿਬ ਤੋਂ ਆਪਾਂ ਪੁੱਛ ਰਹੇ ਸੀ ਵੀ ਗੁਰੂ ਜੀ ਇਹ ਦੱਸੋ ਵੀ ਤੁਸੀਂ ਇਹਨੂੰ ਬੰਦੇ ਨੂੰ ਕਿਹਾ ਜਿਹੜਾ ਬੰਦਾ ਜਵਾਨੀ ਦਾ ਮਾਣ ਕਰਦਾ ਉਹਨੂੰ ਤੁਸੀਂ ਗੰਦਗੀ ਦਾ ਕੀੜਾ ਕਿਹਾ, ਭਲਾ ਦੱਸਿਓ ਭਲਾ ਗੰਦਗੀ ਦਾ ਕੀੜਾ ਕਿਵੇਂ ਹੋਇਆ। ਗੁਰੂ ਜੀ ਕਹਿੰਦੇ ਆ ਜੋ ਸੁਣਦਾ ਹੈ ਉਹ ਗੰਦ ਤੇ ਜੋ ਵੇਖਦਾ ਹੈ, ਜੇ ਅੱਜ ਦੀ ਭਾਸ਼ਾ ਵਿੱਚ ਕਹਿਣਾ ਹੋਵੇ ਤਾਂ ਫੋਨ ਵੇਖੋ ਖੋਲ੍ਹ ਕੇ ਕਿ ਕਿਹੜੇ ਕਿਹੜੇ ਗੀਤ ਸੁਣਦਾ ਹੈ, ਕਿੱਦਾਂ ਦੀਆਂ ਅਸ਼ਲੀਲ ਪਿਕਚਰਾਂ ਵੇਖਦਾ ਹੈ, ਅਸ਼ਲੀਲ ਨਾਟਕ ਵੇਖਦਾ ਹੈ, ਅਸ਼ਲੀਲ ਨਾਵਲ ਪੜ੍ਹਦਾ ਹੈ, ਕਹਿੰਦੇ ਇਹ ਜੋ ਵੇਖਦਾ ਹੈ ਉਹ ਵੀ ਗੰਦ। ਹਾਂ, ਵੇਖਦਾ ਵੀ ਗੰਦੀ ਹੈ, ਸੁਣਦਾ ਵੀ ਗੰਦੀ ਹੈ। ਵਿਗੜਿਆ ਨੌਜਵਾਨ ਜੀ, ਸਿਆਣੇ ਦੀ ਗੱਲ ਨਹੀਂ, ਵਿਗੜਿਆ, ਸੁਣਦਾ ਵੀ ਗੰਦੀ ਹੈ, ਵੇਖਦਾ ਵੀ ਗੰਦੀ ਹੈ। ਫਿਰ ਉਦੋਂ ਬਾਅਦ ਜਦੋਂ ਜੀਭ ਤੋਂ ਬੋਲਦਾ ਹੈ, ਗੱਲ ਗੱਲ ਤੇ ਗਾਲ ਕੱਢਦਾ ਹੈ, ਇਹ ਤੇ ਬਕਦਾ ਵੀ ਗੰਦੀ ਹੈ। ਸੱਚੀ ਗੱਲ ਹੀ ਹੈ ਗੁਰੂ ਜੀ, ਇਹਦੇ ਅੰਦਰ ਵਿਚਾਰ ਵੀ ਗੰਦੇ ਹੀ ਚੱਲਦੇ ਨੇ, ਭੈੜੇ ਹੀ। ਮਾਫ਼ ਕਰਨਾ ਲਫ਼ਜ਼ ਮੈਂ ਬਾਰ ਬਾਰ ਵਰਤ ਰਿਹਾ, ਮੈਨੂੰ ਮਾਫ਼ ਕਰਨਾ, ਕਿਉਂਕਿ ਬਿਸਤਾ ਕਾ ਜੰਤ ਤੇ ਗੰਦਗੀ ਹੀ ਬਣਦੀ ਹੈ, ਫਿਰ ਅਰਥ ਤੇ ਇੱਦਾਂ ਹੀ ਹੋਏਗਾ, ਅਰਥ ਇੱਦਾਂ ਹੀ ਬਣੇਗਾ। ਗੰਦਗੀ ਦਾ ਕੀੜਾ ਕਿਉਂ ਕਹਿੰਦੇ ਹੋ? ਗੁਰੂ ਜੀ ਕਹਿੰਦੇ ਨੇ ਵੇਖਦਾ ਵੀ ਗੰਦੀ ਹੈ, ਸੁਣਦਾ ਵੀ ਗੰਦੀ ਹੈ, ਬੋਲਦਾ ਵੀ ਗੰਦੀ ਹੈ, ਇਹਦੇ ਦਿਮਾਗ 'ਚ ਵੀ ਗੰਦੀ ਹੈ। ਅੱਛਾ ਜੀ, ਤਾਂ ਕਿਹਾ ਗੰਦਗੀ ਦਾ ਕੀੜਾ
ਖੁਸਤਨਾ।
ਅੱਛਾ ਜੀ, ਤਾਂ ਕਿਹਾ ਗੰਦਗੀ ਦਾ ਕੀੜਾ ਤੁਸੀਂ ਗੁਰੂ ਜੀ, ਤਾਂ ਕਹਿੰਦੇ ਹੋ? ਅਸੀਂ ਤੇ ਇੱਦਾਂ ਹੀ ਵੇਖਦੇ ਹਾਂ ਬਾਹਰੋਂ ਹੀ ਵੀ ਬੰਦਾ ਤੇ ਸਾਫ਼ ਸੁਥਰਾ, ਗੰਦਗੀ ਦਾ ਕੀੜਾ ਕਿੱਥੋਂ ਹੋ ਗਿਆ? ਕਹਿੰਦੇ ਸੋ ਹੋਵਤ ਬਿਸਤਾ ਕਾ ਜੰਤ, ਗੰਦਗੀ ਦਾ ਕੀੜਾ ਹੀ ਬਣਿਆ ਫਿਰਦਾ ਸਾਰੀ ਜ਼ਿੰਦਗੀ, ਕਹਿੰਦੇ ਗੰਦਗੀ ਗੰਦਾ ਹੀ ਬਣ ਗਿਆ ਬਸ। ਤੇ ਵੇਖੋ ਜੇ ਉਹ ਨੌਜਵਾਨ ਜਿਹੜਾ ਇੱਦਾਂ ਮੱਥਾ ਟੇਕਣ ਆਉਂਦਾ ਹੈ, ਆਕੜ ਵਿੱਚ ਰਹਿੰਦਾ ਹੈ ਤੇ ਬੜੇ ਮਾੜੇ ਕੰਮ ਕਰਦਾ, ਮੱਥਾ ਟੇਕ ਕੇ ਇੱਦਾਂ ਕਹਿੰਦੇ ਬਾਬਾ ਸੁੱਖ ਰੱਖੀ ਕਿਰਪਾ ਰੱਖੀ, ਐਂ ਕਹਿ ਕੇ ਲੰਘ ਗਿਆ। ਪਰ ਜੇ ਆ ਸੁਣ ਲਵੇ ਫਿਰ ਤੁਧ ਦਿੱਥੇ ਸੱਚੇ
ਪਾਤਸ਼ਾਹ,
ਮਲ ਜਨਮ ਜਨਮ ਦੀ ਫਿਰ ਮੈਲ ਲਵੇ ਨਾ ਉਹਦੀ। ਉਸ ਨੌਜਵਾਨ ਵੀਰ ਨੇ ਸੁਣਿਆ ਨਹੀਂ, ਜਦੋਂ ਉਹਨੇ ਸੁਣ ਲਿਆ ਉਹ ਕਹਿੰਦਾ ਹੋਰ ਦੀ ਤੇ ਨਾ ਮੰਨੋ, ਚੱਲ ਯਾਰ ਗੁਰੂ ਦੀ ਤੇ ਮੰਨਾ। ਤੇ ਇਸੇ ਸ਼ਬਦ ਵਿੱਚ ਆਪਾਂ ਪਹਿਲਾਂ ਪੜ੍ਹਦੇ ਹਾਂ, ਜਿਸ ਕੈ ਅੰਤਰ ਰਾਜ ਅਭਿਮਾਨ,
ਪੜ੍ਹੋ।
ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ।
ਇੱਥੇ ਗੁਰੂ ਜੀ ਕਹਿੰਦੇ ਨੇ ਜਿਹੜੇ ਬੰਦੇ ਨੂੰ ਰਾਜ ਦਾ ਨਸ਼ਾ ਹੈ, ਇੱਕ ਤੇ ਹੈ ਜੀ ਰਾਜ ਕਰਨਾ ਕੋਈ ਮਾੜਾ ਨਹੀਂ, ਰਾਜ ਕਰੇ ਕੋਈ ਕਰੇ, ਇੱਕ ਬੰਦੇ ਰਾਜ ਦਾ ਨਸ਼ੇ ਵਿੱਚ ਹੰਕਾਰੇ ਜਾਂਦੇ ਆ ਭਾਈ, ਤੇ ਰਾਜ ਦਾ ਜਿਹੜਾ ਮਦ ਹੈ ਰਾਜ ਦੇ ਹੰਕਾਰ ਵਿੱਚ ਨਸ਼ੇ ਵਿੱਚ ਫਿਰ ਬਹੁਤ ਮਾੜੇ ਕੰਮ ਕਰਦੇ ਆ। ਗੁਰੂ ਜੀ ਕਹਿੰਦੇ ਆ ਲੋਕਾਂ ਨੂੰ ਰਾਜਾ ਲੱਗਦਾ ਹੈ ਪਰ ਮੈਨੂੰ ਤੇ ਗੰਦਗੀ ਦਾ, ਮੈਨੂੰ ਤੇ ਨਰਕ ਦਾ ਕੁੱਤਾ ਲੱਗਦਾ। ਸੋ ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ। ਕਹਿੰਦੇ ਮੈਨੂੰ ਤੇ ਨਰਕ ਦਾ ਕੁੱਤਾ ਲੱਗਦਾ, ਨਰਕ ਦਾ ਕੁੱਤਾ। ਕਿਉਂ? ਕਹਿੰਦੇ ਜਿਵੇਂ ਲੋਭੀ ਕੁੱਤਾ ਕੁੱਤਾ ਹਲਕਿਆ ਹੋਇਆ ਹੁੰਦਾ ਹੈ, ਜਿਉਂ ਕੁੱਕਰ ਹਰਕਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੀ ਭੱਖ ਅਭੱਖ ਸਭ ਖਾਏ। ਉਹ ਕਹਿੰਦੇ ਇਹ ਇੰਨੇ ਨਸ਼ੇ ਦੇ ਵਿੱਚ ਰਹਿੰਦਾ ਹੈ, ਨਸ਼ਾ ਇਹਨੂੰ ਰਾਜ ਦਾ ਨਸ਼ਾ ਹੈ, ਚੌਧਰ ਦਾ ਨਸ਼ਾ ਹੈ, ਇਹ ਪੁੱਠੇ ਕੰਮ ਸਾਰੇ ਕਰਦਾ। ਹੁਣ ਜਿਵੇਂ ਅੱਜ ਦੇ ਹਿਸਾਬ ਨਾਲ ਲਾ ਲਓਗੇ, ਸੜਕਾਂ ਖਾ ਜਾਂਦੇ ਨੇ, ਪੁਲ ਖਾ ਜਾਂਦੇ ਨੇ, ਬਜਰੀ ਖਾ ਜਾਂਦੇ ਨੇ, ਰੇਤਾ ਖਾ ਜਾਂਦੇ ਨੇ, ਇਹ ਤੇ ਮਿਹਰ ਹੋ ਜੇ ਸੱਚੇ ਪਾਤਸ਼ਾਹ ਦੀ, ਇਹ ਤੇ ਕੀੜਿਆਂ ਵਾਲੀਆਂ ਦਵਾਈਆਂ ਪੀ ਜਾਂਦੇ ਨੇ, ਕਰਦੇ ਨੇ ਕਿ ਨਹੀਂ ਦੱਸੋ? ਇਦਾਂ ਹੁੰਦਾ ਹੈ, ਹੁੰਦਾ ਹੈ ਜੀ, ਇਦਾਂ ਹੁੰਦਾ ਹੈ, ਇਹ ਨਸ਼ਾ ਹੀ ਹੁੰਦਾ ਹੈ ਨਾ। ਲੋਕੀ ਵੇਖੀ ਜਾਂਦੇ ਨੇ, ਧਰਨੇ ਲਾਈ ਜਾਂਦੇ ਨੇ, ਰੌਲਾ ਪਾਈ ਜਾਂਦੇ ਨੇ, ਕਹਿੰਦੇ ਪਰਵਾਹ ਹੀ ਕੋਈ ਨਹੀਂ, ਪਾਈ ਜਾ ਰੌਲਾ, ਅਗਲਾ ਪਛਾੜਾ ਮਾਰਨਗੇ, ਪੁਲਿਸ ਨੂੰ ਕਹਿਣਗੇ ਰੋਕ ਕੇ ਅੰਦਰ ਤੱਕ ਨਹੀਂ ਆਉਣ ਦੇਣੇ, ਰੋਕ ਦਿਓ, ਫਿਰ ਛਿੱਤਰ ਮਾਰਨਗੇ, ਡਾਂਗਾ ਮਾਰਨਗੇ ਸਾਨੂੰ, ਆਪਾਂ ਨੂੰ ਇੱਦਾਂ ਹੀ ਕਰਨਗੇ। ਸੁਧਾਰ ਹੋ ਜੇ ਹੌਲੀ ਹੌਲੀ ਤੇ ਰੱਬ ਜਾਣੇ ਭਾਈ, ਹੋ ਜੇ ਅਜੇ ਤੱਕ ਤੇ ਕੁਛ ਨਹੀਂ ਹੋਇਆ, ਅੱਗੇ ਹੋ ਜੇ ਕੁਛ ਪਤਾ ਨਹੀਂ, ਰੱਬ ਜਾਣੇ। ਇਹ ਤੇ ਮਾਲਕ ਕਿਰਪਾ ਕਰ ਦੇਵੇ, ਰਾਜੇ ਮਹਾਰਾਜੇ ਸੁਣ ਵੀ ਭਾਈ ਅਸੀਂ ਗੁਰੂ ਸਾਹਿਬ ਸਾਨੂੰ ਗੁਰਬਾਣੀ ਦੇ ਵਿੱਚ ਨਰਕ ਦਾ ਕੁੱਤਾ ਦੱਸਦੇ ਆ, ਕੁੱਤਾ ਵੀ ਨਰਕ ਦਾ, ਗੁਰਬਾਣੀ ਦਾ ਗਿਆਨ ਬੰਦੇ ਨੂੰ ਟਿਕਾਣੇ ਰੱਖੇ, ਲਾਲ ਬੱਤੀ ਵਿੱਚ ਬੈਠਾ ਵੀ ਦਿਮਾਗ ਟਿਕਾਣੇ ਰੱਖੇਗਾ ਫਿਰ ਉਹ ਆਪਣਾ। ਵੀ ਮਹਾਰਾਜ ਇਦਾਂ ਕਹਿੰਦੇ ਆ ਵੀ ਮਨਾ ਕਮਲਿਆ ਆਹ ਨਾ ਕਰ ਲਈ ਗਲਤੀ, ਕਿਤੇ ਗੰਦਗੀ ਦਾ ਕੀੜਾ ਨਾ ਬਣ ਜੀ, ਕਿਤੇ ਨਰਕ ਦਾ ਕੁੱਤਾ ਨਾ ਬਣ ਜੀ, ਕਿਤੇ ਇਦਾਂ ਸਮਝ ਆਉਂਦੀ। ਹੁਣ ਵੇਖੋ ਇਹਨਾਂ ਨੂੰ ਸੁਣੀਏ ਤੇ ਮਾਹੌਲ ਨਾ ਬਦਲ ਜੇ, ਸਾਰਾ ਜ਼ਿੰਦਗੀ ਬਦਲ ਗਈ। ਆ ਸਾਡੇ ਵਿੱਚ ਊਚ ਨੀਚ ਨਾ ਰਵੇ। ਆ ਹੁਣ ਵੇਖਿਓ ਆ ਸਾਰੇ ਜਰਾ ਟਿਕਾ ਨਾ ਰੱਖਿਓ, ਗੋਡੇ ਨਾਲ ਗੋਡਾ ਜੋੜ ਕੇ ਬੈਠਿਓ ਸਾਰੇ ਤੁਸੀਂ, ਅਸੀਂ ਸਟੇਜ ਤੇ ਸਾਰੇ ਇਕੱਠੇ ਬੈਠੇ ਹਾਂ, ਤੁਸੀਂ ਇੱਥੇ ਇਕੱਠੇ ਬੈਠੋ, ਆਪਾਂ ਸਾਰੇ ਭਰਾ ਭਰਾ ਭੈਣਾਂ ਆਪਣੀਆਂ ਬੈਠੀਆਂ ਭਰਾ ਬੈਠੇ ਸਾਰੇ, ਕਿੰਨੇ ਭਰਾ ਭਰਾ ਵਧੀਆ ਲੱਗਦੇ, ਗੁਰੂ ਦਾ ਘਰ ਕਿੰਨਾ ਵਧੀਆ, ਇੱਥੇ ਸਾਰੇ ਕਿੰਨੇ ਵਧੀਆ ਭਰਾ ਭਰਾ ਲੱਗਦੇ ਆ। ਕੋਈ ਬੰਦਾ ਨਾ ਜੀ ਉੱਥੇ ਪਹਿਰੇ ਤੇ ਖੜਾ ਸੁਣਿਓ, ਜੇ ਕੁਛ ਬਾਹਰੋਂ ਬੰਦਾ ਆ ਜਾਏ ਨਾ, ਬਾਹਰੋਂ ਬਾਹਰੋਂ ਬੰਦਾ ਆ ਜਾਏ ਕੋਈ ਨਵਾਂ ਗੋਰਾ ਹੋਵੇ ਕੋਈ ਹੋਵੇ, ਉਹ ਕਵੇ ਆ ਪਹਿਰੇ ਤੇ ਕਿਹੜਾ ਖੜਾ ਹੈ, ਇਹ ਭਾਈ ਸੰਤੋਖ ਸਿੰਘ ਖੜਾ ਹੈ, ਆ ਕੌਣ ਹੈ, ਇਹ ਭਾਈ ਅਨੂਪ ਸਿੰਘ ਪਹਿਰੇ ਤੇ, ਉਹ ਪਹਿਰੇ ਵਾਲਾ। ਅਗਲਾ ਕਹਿੰਦਾ ਅੱਛਾ ਭਾਈ ਭਾਈ ਸੰਤੋਖ ਸਿੰਘ ਭਾਈ ਅਨੂਪ ਸਿੰਘ ਖਾਲਸਾ। ਅਗਲਾ ਫਿਰ ਉੱਧਰ ਵੇਖੇ ਅੱਛਾ ਉਹ ਭਾਈ ਜਿਹੜਾ ਚੋਰ ਕਰਦਾ ਉਹਦਾ ਕੀ ਨਾਂ ਹੈ, ਇਹ ਭਾਈ ਗੁਰਜੰਟ ਸਿੰਘ ਖਾਲਸਾ।
ਅੱਛਾ ਅੱਛਾ
ਉਹਦਾ ਫਿਰ ਧਿਆਨ ਗਿਆ, ਉਹ ਕਹਿੰਦਾ ਵੀ ਆਹ ਜਿਹੜਾ ਪ੍ਰਸ਼ਾਦ ਵਰਤਾਉਂਦਾ ਫਿਰਦਾ ਕੜਾ ਪ੍ਰਸ਼ਾਦ ਵਰਤਾਉਂਦਾ ਇਹ ਕੌਣ ਹੈ, ਇਹ ਭਾਈ ਸਰਬਜੀਤ ਸਿੰਘ ਖਾਲਸਾ। ਇਦਾਂ ਸਰਬ ਨਾਂ ਕਿਸੇ ਦਾ ਵੀ ਲੈ ਦਿਓ, ਬਸ ਭਾਈ ਅੱਗੇ ਭਾਈ ਭਾਈ ਫਲਾਣਾ ਸਿੰਘ ਖਾਲਸਾ। ਅੱਛਾ ਅੱਛਾ ਉਹ ਜਿਹੜਾ ਸਟੇਜ ਤੇ ਕੀਰਤਨ ਕਰਦਾ ਇਹ ਕਿਹੜਾ ਹੈ, ਇਹ ਭਾਈ ਰਣਜੀਤ ਸਿੰਘ ਖਾਲਸਾ। ਇਦਾਂ ਲਾ ਲਓ ਆ ਢੋਲਕੀ ਵਾਲਾ ਕਿਹੜਾ ਭਾਈ ਸੁਖਮਨ ਸਿੰਘ ਖਾਲਸਾ, ਆਹ ਕਿਹੜਾ ਇਹ ਗੁਰਪ੍ਰੀਤ ਸਿੰਘ ਖਾਲਸਾ ਅਰਦਾਸ ਕਰਦਾ, ਇਹ ਭਾਈ ਗੁਰਪ੍ਰੀਤ ਸਿੰਘ ਹੈ। ਇਦਾਂ ਹੋ ਗਈ ਗੱਲ, ਵੇਖਣ ਵਾਲਾ ਤੇ ਹੈਰਾਨ ਹੋ ਗਿਆ, ਕਹਿੰਦਾ ਕਮਾਲ ਹੋ ਗਈ, ਇੱਥੇ ਸਟੇਜ ਵਾਲਾ ਵੀ ਭਾਈ ਹੋਈ ਹੈ, ਚੌਰ ਵਾਲਾ ਵੀ ਭਾਈ ਹੋਈ ਹੈ, ਉਹ ਪਹਿਰੇ ਵਾਲਾ ਵੀ ਭਾਈ ਹੈ, ਇਹ ਦੇਗ ਵਰਤਾਨ ਵਾਲਾ ਵੀ ਭਾਈ ਹੈ, ਆਹ ਅੱਗੇ ਕਿਹੜਾ ਬੈਠਾ ਹੈ, ਆਹ ਭਾਈ ਸੁਖਦੇਵ ਸਿੰਘ ਭਾਈ, ਆਹ ਭਾਈ ਕੁਲਦੀਪ ਸਿੰਘ ਖਾਲਸਾ ਭਾਈ। ਉਹ ਹੱਦ ਹੋ ਗਈ ਸਾਰੇ ਹੀ ਭੈਣ ਭਰਾ ਆਖੋ ਸਤਨਾਮ, ਕਿੱਦਾਂ ਕਮਾਲ ਹੋ ਗਈ। ਉਹ ਬੀਬੀ ਏਦਾਂ ਹੀ ਬੀਬੀਆਂ ਨੇ, ਬੀਬੀ ਕੁਲਵੰਤ ਕੌਰ ਖਾਲਸਾ, ਆਹ ਬੀਬਾ, ਏਦਾਂ ਏਦਾਂ ਹੀ ਨਾਂ ਨੇ ਸਾਰੀਆਂ ਦੇ। ਅਗਲਾ ਵੇਖੋ ਭੈਣ ਭਰਾ ਕਿੱਡੀ ਸੋਹਣੀ ਗੱਲ ਲੱਗਦੀ ਹੈ। ਹਾਂ ਇਸ ਗੱਲ ਨਾਲ ਫਰਕ ਜ਼ਰੂਰ ਪੈ ਜਾਂਦਾ ਹੈ, ਵੇਖੋ ਕਿਸੇ ਦੀ ਅਵਸਥਾ ਬਹੁਤ ਉੱਚੀ ਹੋ ਸਕਦੀ ਹੈ, ਇਹ ਗੱਲ ਵੱਖਰੀ ਹੈ। ਕੋਈ ਬੰਦਾ ਸੰਤ ਬਿਰਤੀ ਦਾ ਹੋ ਸਕਦਾ ਹੈ, ਸੰਤ ਬਿਰਤੀ, ਬਿਰਤੀ ਗੁਰਮੁਖਾਂ ਵਾਲੀ ਬਿਰਤੀ ਸੰਤਾਂ ਵਾਲੀ ਹੋ ਸਕਦੀ ਹੈ ਜੀ। ਕਿਸੇ ਦੀ ਅਵਸਥਾ ਦਾ ਕੀ ਪਤਾ ਹੈ, ਹੋ ਸਕਦਾ ਹੈ ਤੁਹਾਡੇ ਚ ਕੋਈ ਵੀਰ ਭਰਾ ਭੈਣ ਕੋਈ ਵੀ ਸੰਤ ਹੋ ਸਕਦਾ ਹੈ ਬਿਰਤੀ ਕਰਕੇ, ਬਿਰਤੀ ਕਰਕੇ। ਪਰ ਜਿਹੜਾ ਆ ਬਾਹਰਲਾ ਚੀਜ਼ ਬਾਹਰਲੀ ਚੀਜ਼ ਹੈ ਨਾ, ਸਾਨੂੰ ਇਹ ਨਹੀਂ ਖਰਾਬ ਕਰਨੀ ਚਾਹੀਦੀ। ਇੱਥੇ ਸਾਰਿਆਂ ਨੂੰ ਇਹੀ ਲੱਗੇ ਵੀ ਸਾਰੇ ਭਰਾ ਭਰਾ ਹੀ ਨੇ, ਆਖੋ ਸਤਨਾਮ, ਇਹ ਲੱਗਣਾ ਚਾਹੀਦਾ। ਸੁਣਿਓ ਆ ਗੱਲ ਨੋਟ ਕਰ ਲਿਓ, ਜਦੋਂ ਹੁਣ ਤੁਸੀਂ ਐਂ ਕਹੋਗੇ ਉਸ ਬੰਦੇ ਨੂੰ ਵੀ ਇਹ ਤੇ ਜਿਹੜੇ ਆਹ ਭਾਈ ਫਲਾਣਾ ਸਿੰਘ ਖਾਲਸਾ, ਆਹ ਭਾਈ ਫਲਾਣਾ ਸਿੰਘ ਖਾਲਸਾ, ਉਹ ਭਾਈ ਫਲਾਣਾ ਸਿੰਘ ਖਾਲਸਾ, ਅੱਛਾ ਤੇ ਆਹ ਜਿਹੜਾ ਕੀਰਤਨ ਕਰਦਾ ਹੈ ਇਹ ਸ਼੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਮਹਾਰਾਜ। ਉਹ ਕਹਿਣਗੇ ਯਾਰ ਐਵੇਂ ਕਹੀ ਜਾਂਦੇ ਭਾਈ ਭਾਈ, ਇਹ ਕਿੱਡਾ ਵੱਡਾ ਬਾਕੀ ਆਮ ਬੰਦੇ, ਆਖੋ ਸਤਨਾਮ, ਭਾਈ ਭਾਈ ਕਿੱਥੋਂ ਤੁਸੀਂ ਐਵੇਂ ਹੀ ਮਰੀ ਜਾਂਦੇ ਹੋ, ਭਰਾ ਭਰਾ ਬਣ ਜਾਂਦੇ ਆ, ਅੰਮ੍ਰਿਤ ਛਕ ਕੇ ਭਰਾ ਭਰਾ ਬਣ ਜਾਈਦਾ ਹੈ, ਇਹ ਗੱਲਾਂ ਕਿੱਥੋਂ ਲਿਆਈਆਂ ਤੁਸੀਂ, ਐਵੇਂ ਹੀ ਮਰੀ ਜਾਂਦੇ ਹੋ। ਫਰਕ ਤੇ ਬਹੁਤ ਹੈ ਤੁਹਾਡੇ ਚ, ਪ੍ਰੈਕਟੀਕਲਿਟੀ ਤੇ ਨਹੀਂ, ਪ੍ਰੈਕਟੀਕੈਲਿਟੀ ਤਾਂ ਨਹੀਂ ਹੈ ਨਾ, ਇਦਾਂ ਹੀ ਹੈ। ਕਈ ਜਾਂਦੇ ਹੋ ਵੀ ਭਰਾ ਭਰਾ ਆ, ਮੰਨ ਕੇ ਮੰਨਦੇ ਤੇ ਹੈ ਨਹੀਂ ਤੁਸੀਂ, ਕੋਈ ਕੁਛ ਹੈ ਕੋਈ ਕੁਛ ਹੈ, ਇੱਕ ਆਮ ਬੰਦਾ ਇੱਕ ਫਲਾਣਾ, ਇਹ ਤੇ ਫਰਕ ਬਹੁਤ ਹੈ। ਮੈਂ ਫੇਰ ਕਹਿੰਦਾ ਸੰਤ ਬਿਰਤੀ ਹੋਏਗਾ, ਪਰ ਬਾਹਰਲਾ ਸਿਸਟਮ ਖਰਾਬ ਨਾ ਕਰੀਏ, ਜਿਹੜੀ ਬਾਹਰਲੀ ਪਿਕਚਰ ਹੈ ਨਾ ਉਹ ਇਦਾਂ ਹੀ ਰਹਿਣ ਦਈਏ ਵੀ ਅਸੀਂ ਗੁਰੂ ਘਰ 'ਚ ਸਾਰੇ ਭਰਾ ਭਰਾ ਹੀ ਹੁੰਦੇ ਹਾਂ। ਆਖੋ ਸਤਨਾਮ,
ਸ੍ਰੀ ਵਾਹਿਗੁਰੂ,
ਸਾਡੇ 'ਚ ਕੋਈ ਵੱਡਾ ਨਹੀਂ ਤੇ ਕੋਈ, ਜਦੋਂ ਅੰਮ੍ਰਿਤ ਛਕ ਲਿਆ ਤੇ ਭਰਾ ਭਰਾ, ਜਿਹੜੇ ਬਾਟੇ 'ਚੋਂ ਤੁਸੀਂ ਛਕਿਆ ਉਸੇ ਬਾਟੇ 'ਚੋਂ ਮੈਂ ਛਕਿਆ। ਗੁਰੂ ਗੋਬਿੰਦ ਸਿੰਘ, ਹੁਣ ਪਿਤਾ ਕੌਣ ਹੈ, ਧੰਨ ਗੁਰੂ ਬੋਲਦੇ ਆ, ਗੁਰੂ ਧੰਨ ਗੁਰੂ, ਮਾਤਾ ਵਾਸੀ ਅਨੰਦਪੁਰ ਸਾਹਿਬ ਦੇ ਜਨਮ ਕੇਸਗੜ੍ਹ ਸਾਹਿਬ ਦਾ, ਲੈ ਨਾਨਕੇ ਇੱਕ, ਦਾਦਕੇ ਇੱਕ, ਪਿਓ ਇੱਕ, ਮਾਂ ਇੱਕ, ਫਿਰ ਭਰਾ ਭਰਾ ਹੀ ਬਣੇ। ਆਖੋ ਸਤਨਾਮ, ਵੱਡਾ ਛੋਟਾ ਕਿਵੇਂ ਬਣ ਗਿਆ, ਕਿੰਨੇ ਵਧੀਆ ਕਨਸੈਪਟ, ਕਿੰਨਾ ਵਧੀਆ ਹੈ, ਸਵਾਦ ਕਿੰਨਾ ਆਉਂਦਾ ਗੱਲ ਕਰਦਿਆਂ, ਦੱਸਦਿਆਂ ਕਿੰਨਾ ਸਵਾਦ ਆਉਂਦਾ। ਅਸੀਂ ਸਾਡੀ ਸਾਨੂੰ ਇਹ ਇੰਨੀ ਵਧੀਆ ਮਰਿਆਦਾ ਜਿਹੜੀ ਹੈ ਖਰਾਬ ਕਰਨੀ ਨਹੀਂ ਚਾਹੀਦੀ। ਵੇਖਣ ਵਾਲਾ ਹੈਰਾਨ ਹੋ ਜਾਂਦਾ ਵੀ ਕਮਾਲ ਹੋ ਗਈ, ਇੱਦਾਂ ਭਰਾ ਭਰਾ ਤੁਸੀਂ। ਐਦਾਂ ਭਰਾ ਭਰਾ ਤੁਸੀਂ ਕਮਾਲ ਦੀ ਗੱਲ, ਕਿੰਨੀ ਵਧੀਆ ਗੱਲ ਲੱਗਦੀ ਹੈ। ਸਾਰੇ ਆਪਾਂ ਭਰਾ ਭਰਾ ਬਣੀਏ, ਕਿੰਨੀ ਵਧੀਆ। ਵੱਡਾ ਛੋਟਾ ਬਿਰਤੀ ਕਰਕੇ ਹੋਏਗਾ ਹੀ ਕੋਈ ਸੰਗਤ ਵਿੱਚ, ਕੀ ਪਤਾ ਭਾਈ ਕਿੱਦਾਂ ਕਿੱਡੀ ਕੁ ਬਿਰਤੀ ਵਾਲਾ ਬੈਠਾ ਕੋਈ ਤੁਹਾਡੇ ਚ, ਕੋਈ ਭੈਣ ਭਰਾ ਕੀ ਪਤਾ ਕਿੱਡੀ ਕੁ ਸੇਵਾ ਕਰਦਾ, ਕਿੰਨਾ ਨਾਮ ਜਪਦਾ, ਕਿੱਡੀ ਵੱਡੀ ਅਵਸਥਾ ਹੈ। ਇਹ ਅੰਦਰ ਦੀਆਂ ਗੱਲਾਂ ਨੇ, ਬਾਹਰ ਆਪਾਂ ਇਦਾਂ ਹੀ ਰਹਿਣੇ ਚਾਹੀਦੇ ਹਾਂ ਭਰਾ ਭਰਾ। ਆ ਗਈ ਗੱਲ ਪ੍ਰਗਟ ਚ, ਹੁਣ ਅੱਗੇ ਚੱਲੀਏ, ਥੋੜੀ ਅੱਗੇ ਗੱਲ ਕਰ ਲਈਏ। ਹੁਣ ਵੇਖੋ ਆਪਾਂ ਇੱਥੇ ਸਾਰੇ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਹਾਂ, ਕੋਈ ਕਿਸੇ ਦੀ ਜਾਤ ਨਹੀਂ ਪੁੱਛਦਾ। ਪੁੱਛਦਾ ਕੋਈ ਜਾਤ ਇੱਥੇ ਕਿਸੇ ਦੀ, ਤੇਰੀ ਕਿਹੜੀ ਜਾਤ ਹੈ, ਤੇਰੀ ਕਿਹੜੀ ਬਰਾਦਰੀ ਹੈ, ਕੋਈ ਨਹੀਂ ਜੀ ਪੁੱਛਦਾ। ਸਤਿਗੁਰਾਂ ਨੇ ਜਾਤਾਂ ਤੋਂ ਮੁਕਤ ਕੀਤਾ ਸਾਨੂੰ, ਜਾਤਾਂ ਦੇ ਪਿੰਜਰੇ ਤੋੜੋ, ਇਹਦੇ ਨਾਲ ਸਮਾਜ ਵੰਡਿਆ ਜਾਂਦਾ ਹੈ। ਇਹ ਸਭ ਤੋਂ ਵੱਡਾ ਨੁਕਸਾਨ ਕਰਦੀ ਹੈ ਜਾਤ, ਜਾਤਾਂ ਦੇ ਆਧਾਰ ਦੇ ਉੱਤੇ ਸਾਰਾ ਕੁਝ ਅੱਜ ਹੋ ਰਿਹਾ। ਪਿੱਛੇ ਜੇ ਨਾ ਜਦੋਂ ਇਲੈਕਸ਼ਨ ਹੋਈ ਹੈ, ਪਿੱਛੇ ਜੇ ਆਪਣੇ 4 ਤਰੀਕ ਨੂੰ, 15-20 ਦਿਨ ਪਹਿਲਾਂ ਨਾ ਇੱਕ ਮੈਂ ਉੱਥੇ ਕਿਤੇ ਬੈਠਾ ਸੀ ਤੇ ਮੈਨੂੰ ਕਿਸੇ ਬੰਦੇ ਨੇ ਸਵਾਲ ਕੀਤਾ, ਮੈਨੂੰ ਕਹਿੰਦਾ ਜੀ ਤੁਸੀਂ ਕਿਸੇ ਪਾਰਟੀ ਨਾਲ ਸਿੱਧੇ ਹੀ ਜੁੜ ਕੇ ਕਹੋ, ਤੁਹਾਡੇ ਕਹਿਣ ਨਾਲ ਤੇ ਤੜਥੱਲੀ ਮੱਚ ਜਾਏਗੀ, ਤੁਸੀਂ ਕਹਿ ਦਿਓ ਵੀ ਫਲਾਣਿਆਂ ਨੂੰ ਵੋਟਾਂ ਪਾ ਦਿਓ, ਇਹ ਬੰਦੇ ਚੰਗੇ, ਇਹਨੂੰ ਵੋਟ ਪਾ ਦਿਓ, ਚੰਗਾ ਹੈ ਬੰਦਾ, ਤੁਹਾਡੇ ਕਹਿਣ ਨਾਲ ਕੀ ਫਰਕ ਪੈਂਦਾ, ਮੈਨੂੰ ਕਹਿੰਦੇ ਆ ਕੇ। ਮੈਂ ਉਹਨਾਂ ਨੂੰ ਹੱਸਦਾ ਸੀ, ਮੈਂ ਕਿਹਾ ਜੀ ਬੇਨਤੀ ਮੇਰੀ ਇਹ ਹੈ, ਪਹਿਲੀ ਗੱਲ ਤੇ ਵਹਿਮ ਨਾ ਕਰੋ ਵੀ ਸਾਡੇ ਕਹਿਣ ਨਾਲ ਕੋਈ ਤੜਥੱਲੀ ਮੱਚ ਸਕਦੀ ਹੈ, ਅਸੀਂ ਇੱਕ ਆਮ ਬੰਦੇ ਆ, ਸਾਡੇ ਕਹਿਣ ਨਾਲ ਕੋਈ ਵੋਟਾਂ ਵਾਲੀ ਗੱਲ ਨਹੀਂ। ਲੋਕ ਇਹ ਗੱਲ ਠੀਕ ਹੈ ਕਿ ਲੋਕ ਸੁਣਦੇ ਹੈ, ਜਿੱਥੇ ਕਿਤੇ ਦੀਵਾਨ ਲੱਗਦੇ ਇਕੱਠ ਹੋ ਜਾਂਦਾ, ਪਰ ਇਹਦਾ ਅਰਥ ਨਹੀਂ ਵੀ ਸਾਡੇ ਕਹਿਣ ਨਾਲ ਲੋਕੀ ਸਰਕਾਰਾਂ ਬਦਲ ਦੇਣਗੇ, ਤੁਹਾਡੀ ਮੂਰਖਤਾ ਹੈ, ਇਹ ਭੁਲੇਖਾ ਹੈ, ਇਦਾਂ ਹੁੰਦਾ ਨਹੀਂ। ਇੱਕ ਗੱਲ ਤੇ ਇਹ ਕਹਿੰਦੇ ਠੀਕ ਹੈ, ਤੇ ਦੂਜੀ ਗੱਲ ਇਹ ਹੈ, ਮੈਂ ਕਿਹਾ ਅਸੀਂ ਆਸ਼ਕ ਕਿਹਦੇ ਆ, ਗੁਰੂ ਗ੍ਰੰਥ ਸਾਹਿਬ ਦੇ, ਸਿੱਖ ਕਿਹਦੇ ਆ, ਗੁਰੂ ਗ੍ਰੰਥ ਸਾਹਿਬ ਦੇ। ਹੁਣ ਮੈਨੂੰ ਤੁਸੀਂ ਤੁਸੀਂ ਸਾਰਿਆਂ ਦੇ ਕਲਿੱਕ ਕਰੇਗੀ ਗੱਲ, ਮੈਂ 2-3 ਵਾਰੀ ਸਟੇਜ ਤੇ ਪਿੱਛੇ ਜੇ ਬੋਲੀ ਹੈ, ਮੈਂ 3-4 ਵਾਰੀ ਬੋਲੀ ਹੈ ਇਹ ਗੱਲ, ਇਲੈਕਸ਼ਨ ਤੋਂ ਵੀ 15 ਦਿਨ ਪਹਿਲਾਂ ਕਲਿੱਪ ਵੀ ਆਇਆ ਸੀ, ਮੈਂ ਇਹ ਬੋਲ ਦਿੱਤੀ ਸੀ ਦੀਵਾਨਾਂ ਵਿੱਚ, ਮੈਂ ਲਗਾਤਾਰ ਬੋਲ ਰਿਹਾ। ਵੇਖਿਓ ਰਾਜਨੀਤੀ, ਆਪਾਂ ਆਮ ਹੀ ਸਾਡੇ ਸਿੱਖਾਂ ਵਿੱਚ ਇਹ ਗੱਲ ਕਹੀ ਜਾਂਦੀ ਹੈ ਵੀ ਮੀਰੀ ਤੇ ਪੀਰੀ ਇਕੱਠੀਆਂ ਨੇ, ਇਦਾਂ ਕਹਿੰਦੇ ਨੇ ਵੀ ਗੁਰੂ ਸਾਹਿਬ ਨੇ ਰਾਜਨੀਤੀ ਵੀ ਰਾਜਨੀਤੀ ਵੀ ਚਾਹੀਦੀ ਹੈ ਤੇ ਧਰਮ ਵੀ ਚਾਹੀਦਾ, ਆ ਕਲਿੱਕ ਕਰਨੀ ਚਾਹੀਦੀ ਹੈ। ਮੈਂ ਚਾਹ ਰਿਹਾ, ਮੈਂ ਗੱਲ ਤਾਂ ਛੇੜੀ ਹੈ ਵੀ ਜਿੰਨੇ ਸਿੱਖ ਨੌਜਵਾਨ ਬੈਠੇ ਹੋ, ਤੁਹਾਡੇ ਗੱਲ ਕਲਿੱਕ ਕਰੇ, ਦਿਮਾਗ ਦੇ ਵਿੱਚ ਇਹ ਗੱਲ ਸਮਝ ਆ ਜਾਏ, ਜੇ ਤੁਹਾਡੇ ਇਹ ਸਮਝ ਆਉਣੀ ਚਾਹੀਦੀ ਹੈ, ਗੱਲ ਬੜੀ ਜ਼ਰੂਰੀ ਹੈ, ਇਹ ਸਮਝਣੀ ਚਾਹੀਦੀ ਹੈ ਸਾਨੂੰ। ਮੈਂ ਇਹ ਤੁਹਾਨੂੰ ਬੇਨਤੀ ਕਰਕੇ ਪੁੱਛਦਾ, ਆਪਾਂ ਆਮ ਹੀ ਕਹਿ ਦੇਣਾ ਵੀ ਮੀਰੀ ਤੇ ਪੀਰੀ ਇਕੱਠੀਆਂ ਚਾਹੀਦੀਆਂ ਨੇ ਜੀ, ਰਾਜ ਵੀ ਚਾਹੀਦਾ, ਧਰਮ ਵੀ ਚਾਹੀਦਾ, ਦੋਵੇਂ ਚੀਜ਼ਾਂ ਚਾਹੀਦੀਆਂ ਨੇ। ਆਪਾਂ ਸਿੱਖ ਵੀ ਇਹ ਗੱਲਾਂ ਕਹਿੰਦੇ ਹਾਂ ਨਾ ਆਮ ਹੀ ਵੀ ਰਾਜਨੀਤੀ ਵੀ ਚਾਹੀਦੀ ਹੈ ਯਾਰ, ਚੰਗੇ ਬੰਦੇ ਰਾਜਨੀਤੀ ਵਿੱਚ ਵੀ ਆਉਣੇ ਚਾਹੀਦੇ ਨੇ, ਰਾਜਨੀਤੀ ਵੀ ਚਾਹੀਦੀ ਹੈ, ਧਰਮ ਵੀ ਚਾਹੀਦਾ, ਦੋਵੇਂ ਚੀਜ਼ਾਂ ਚਾਹੀਦੀਆਂ ਨੇ। ਹੁਣ ਸੁਣਿਓ ਧਿਆਨ ਨਾਲ ਗੱਲ, ਹੁਣ ਤੁਸੀਂ ਮੈਨੂੰ ਇੱਕ ਜਵਾਬ ਦਿਓ, ਸਾਰੇ ਜਣੇ ਸੋਚ ਕੇ ਦੱਸੋ, ਸਿੱਖ ਧਰਮ ਜਾਤਾਂ ਪਾਤਾਂ ਮੰਨਦਾ, ਬੋਲੋ, ਸਿੱਖ ਧਰਮ ਜਾਤਾਂ ਪਾਤਾਂ ਮੰਨਦਾ ਜੀ, ਨਹੀਂ ਮੰਨਦਾ, ਹੁਣ ਜਰਾ ਜਵਾਬ ਦਿਓ, ਹਿੰਦੂ ਧਰਮ ਜਾਤ ਪਾਤ ਮੰਨਦਾ, ਮੰਨਦਾ, ਇਹ ਵਰਨ ਵੰਡ ਜਿਹੜੀ ਖੱਤਰੀ ਬ੍ਰਾਹਮਣ ਸੂਦ ਵੈਸ, ਇਹ ਵਰਨ ਵੰਡ ਹੈ, ਹਿੰਦੂ ਭਰਾਵਾਂ ਵਿੱਚ ਜਾਤ ਪਾਤ ਮੰਨੀ ਜਾਂਦੀ ਹੈ, ਜਿਹੜੀ ਮੰਨੂ ਦੀ ਸੋਚ ਹੈ ਨਾ, ਮੰਨੂ ਦੀ, ਹਿੰਦੂ ਧਰਮ ਦੇ ਜਿਹੜੀ ਜੜ ਹੈ ਉਹ ਮੰਨੂ ਦਾ ਸ਼ਾਸਤਰ ਹੈ, ਮੰਨੂ ਦਾ ਜਿਹੜਾ ਗ੍ਰੰਥ ਹੈ ਉਹਦੇ ਆਧਾਰ ਤੇ ਇਹ ਦੱਸਿਆ ਜਾਂਦਾ ਹੈ ਵੀ ਇਹਦੇ ਪਿਛਲੇ ਜਨਮ ਚ ਪਾਪ ਕੀਤੇ ਹੋਣਗੇ, ਐਦਕੀ ਸ਼ੂਦਰ ਬਣਿਆ, ਖੱਤਰੀ ਬ੍ਰਾਹਮਣ, ਇਹ ਬ੍ਰਾਹਮਣ ਬ੍ਰਹਮਾ ਦੇ ਸਿਰ ਚੋਂ ਪੈਦਾ ਹੋਇਆ, ਜਿਹੜੇ ਖੱਤਰੀ ਨੇ ਇਹ ਉਹਦੀਆਂ ਬਾਜੂ ਚੋਂ ਪੈਦਾ ਹੋਏ ਹੈ, ਜਿਹੜੇ ਵੈਸ ਨੇ ਪੇਟ ਤੋਂ ਪੈਦਾ ਹੋਏ ਹੈ, ਜਿਹੜੇ ਸ਼ੂਦਰ ਨੇ, ਸ਼ੂਦਰ ਸ਼ਡਿਊਲ ਕਾਸਟ ਜਿਹੜੀ ਹੈ ਇਹ ਕਹਿੰਦੇ ਬਰਮੇ ਦੇ ਪੈਰਾਂ ਤੋਂ ਪੈਦਾ ਹੋਈ ਹੈ, ਇਹ ਇਹ ਹਿੰਦੂ ਧਰਮ ਜਾਤਾਂ ਪਾਤਾਂ ਮੰਨਦਾ, ਠੀਕ ਹੈ ਗੱਲ ਜੀ। ਹੁਣ ਮੈਂ ਫੇਰ ਪੁੱਛਦਾ, ਸਿੱਖ ਜਾਤਾਂ ਪਾਤਾਂ ਮੰਨ, ਗੁਰੂ ਗ੍ਰੰਥ ਸਾਹਿਬ ਆਪਣੇ ਸਿੱਖ ਜਾਤਾਂ ਪਾਤਾਂ ਮੰਨਦੇ ਆ ਜੀ, ਹਿੰਦੂ ਮੰਨਦੇ ਨੇ, ਮੰਨਦੇ ਨੇ, ਹੁਣ ਦੱਸੋ ਜਿਹੜੀ ਅੱਜ ਕੱਲ ਭਾਰਤ ਦੀ ਜਾਂ ਪੰਜਾਬ ਦੀ ਰਾਜਨੀਤੀ ਹੈ, ਸੋਚ ਕੇ ਦੱਸਿਓ ਇਹ ਜਾਤ ਪਾਤ ਮੰਨਦੀ ਹੈ ਕਿ ਨਹੀਂ ਮੰਨਦੀ, ਮੰਨਦੀ ਹੈ, ਸ਼ਡਿਊਲ ਕਾਸਟ ਵਾਲਿਆਂ ਨੂੰ ਸਹੂਲਤਾਂ ਦੇਵਾਂਗੇ, ਇਹਨਾਂ ਨੂੰ ਆਹ ਦੇਵਾਂਗੇ, ਇਹਨਾਂ ਨੂੰ ਆਹ ਦੇਵਾਂਗੇ, ਛੋਟੀ ਜਾਤ ਵਾਲਿਆਂ ਨੂੰ, ਮੈਂ ਕਹਿ ਰਿਹਾ ਬਈ ਜਾਤਾਂ ਦੇ ਨਾਂ ਤੇ ਕਿਉਂ ਦਿਓਗੇ? ਜਿਹੜਾ ਬੰਦਾ ਗਰੀਬ ਹੈ, ਲੋੜਵੰਦ ਹੈ, ਉਹਨੂੰ ਸਾਰਾ ਕੁਝ ਤੁਸੀਂ ਦਿਓ। ਲੋੜਵੰਦ ਨੂੰ ਨੌਕਰੀ ਦਿਓ, ਲੋੜਵੰਦ ਨੂੰ ਆਟਾ ਦਿਓ, ਲੋੜਵੰਦ ਨੂੰ ਜੋ ਮਰਜ਼ੀ ਦੇਈ ਜਾਓ। ਵੈਸੇ ਤੇ ਲੋੜਵੰਦ ਨੂੰ ਨੌਕਰੀ ਦਿਓ, ਆਟਾ ਦਾਲ ਤੇ ਅਗਲਾ ਆਪੇ ਹੀ ਖਰੀਦ ਲੇਗਾ, ਆਟਾ ਦਾਲ ਤੇ ਆਪੇ ਹੀ ਖਰੀਦ ਲੇਗਾ। ਨੌਕਰੀਆਂ ਦਿਓ ਲੋੜਵੰਦ ਨੇ ਜਿਹੜੇ, ਜਾਤਾਂ ਦੇ ਨਾਂ ਤੇ ਕਿਉਂ? ਸੁਣਿਓ ਧਿਆਨ ਨਾਲ ਗੱਲ। ਹੁਣ ਇਹ ਜਿਹੜੀ ਰਾਜਨੀਤੀ ਹੈ, ਜਾਤ ਪਾਤ ਮੰਨਦੀ ਹੈ, ਫਿਰ ਹੁਣ ਇੱਕ ਜਵਾਬ ਸੋਚ ਕੇ ਦਿਓ, ਇਹ ਸਿੱਖ ਰਾਜਨੀਤੀ ਹੈ ਕਿ ਹਿੰਦੂ ਰਾਜਨੀਤੀ ਹੈ? ਸਿੱਖ ਰਾਜਨੀਤੀ ਤੇ ਅਜੇ ਜੰਮੀ ਵੀ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆ ਗਈ ਪਕੜ 'ਚ ਗੱਲ, ਪਕੜ 'ਚ ਗੱਲ ਆ ਗਈ। ਹੁਣ ਵੇਖਿਓ, ਗੁਰੂ ਘਰ ਜਾਤ ਛਡਾਉਂਦਾ ਹੈ, ਰਾਜਨੀਤੀ ਜਾਤਾਂ 'ਚ ਪਾਉਂਦੀ ਹੈ। ਜੇ ਅੱਜ ਮੰਨ ਲਓ ਵੀ ਮੈਂ MLA ਬਣਨਾ ਹੋਵੇ, ਮੰਨ ਲਓ ਵੀ ਮੈਂ MLA ਦੀ ਇਲੈਕਸ਼ਨ ਲੜਨੀ ਹੋਵੇ, ਮੈਂ ਤੇ ਫਿਰ ਦੱਸੋ, ਫਿਰ ਮੈਨੂੰ ਇਹ ਮੰਨਣੀ ਪਏਗੀ ਜਾਤ ਪਾਤ? ਜਾਤ ਪਾਤ ਮੰਨਣੀ ਪਏਗੀ, ਕਿਉਂਕਿ ਸਰਕਾਰ ਮੰਨਦੀ ਹੈ, ਮੇਰੇ ਬਾਕੀ ਦੇ ਨਾਲ ਦੇ MLA ਮੰਨਣਗੇ, ਮੰਤਰੀ ਮੰਨਣਗੇ, ਕੈਬਨਿਟ ਮੰਤਰੀ ਜਦੋਂ ਮੀਟਿੰਗਾਂ ਹੋਣਗੀਆਂ ਤੇ ਜਾਤ ਪਾਤ, ਜਾਤਾਂ ਵਾਲਿਆਂ ਨੂੰ ਆਹ ਦੇਣਾ, ਫਲਾਣਿਆਂ ਨੂੰ ਆਹ ਦੇਣਾ, ਆਹ ਦੇਣਾ। ਜਾਤ ਪਾਤ ਮੰਨ ਲਈ, ਇਹਦਾ ਅਰਥ ਸਿੱਧਾ ਸਿੱਧਾ ਹੈ, ਉਦਨ ਮੈਨੂੰ ਗੁਰੂ ਦੀ ਸੱਚੀ ਸਿੱਖਿਆ ਛੱਡਣੀ ਪਏਗੀ। ਆਖੋ ਸਤਨਾਮ, ਸਿੱਖਿਆ ਛੱਡਣੀ ਪੈਂਦੀ ਹੈ ਗੁਰੂ ਦੀ। ਇਹ ਨਾ ਇੱਕ ਤਰੀਕਾ ਹੈ ਬੜਾ ਵੱਡਾ, ਇਹ ਤੇ ਬੜੀ ਕਮਾਲ ਦੀ ਖੇਡ ਹੈ। ਜੇ ਤੁਹਾਡੇ ਗੱਲ ਕਲਿੱਕ ਹੋਵੇ, ਇਹ ਗੱਲ ਨੂੰ ਜੇ ਧਿਆਨ ਨਾਲ ਸਮਝ ਸਕੋ, ਇਹ ਤੇ ਬੜੀ ਵੱਡੀ ਇੱਕ ਖੇਡ ਹੈ ਇਹਨਾਂ ਏਜੰਸੀਆਂ ਦੀ, ਇਹਨਾਂ ਇਹਨਾਂ ਸਿਸਟਮ ਹੈ ਜਿਹੜਾ। ਜੇ ਕਿਤੇ ਗੱਲ ਪਕੜੋ, ਆਓ ਆਪਾਂ ਬਾਅਦ ਚ, ਮੈਂ ਥੋੜੀ ਜਿਹੀ ਗੱਲ ਇਸ ਟੋਪਿਕ ਤੇ 5 ਮਿੰਟ ਕਰਾਂਗਾ। ਪੰਜ ਪਿਆਰੇ ਆ ਰਹੇ ਆ, ਉਹ ਸੰਗਤਾਂ ਆਈਆਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ। ਆਓ ਪਹਿਲਾਂ ਆਪਾਂ ਉਹਨਾਂ ਨੂੰ ਜੀ ਆਇਆਂ ਨੂੰ ਕਹੀਏ, ਉਹਨਾਂ ਨੂੰ ਜੀ ਆਇਆਂ ਨੂੰ ਕਹੀਏ ਜਿਹੜੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਆਏ ਐ। ਸੰਗਤਾਂ ਨੇ ਉੱਠਣਾ ਨਹੀਂ ਭਾਈ, ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਹੈ, ਉੱਠਣਾ ਨਹੀਂ ਕਿਸੇ ਨੇ। ਜੀ ਆਇਆਂ ਨੂੰ ਕਹੀਏ ਗੁਰੂ ਵਾਲੇ ਬਣੇ ਜਿਹੜੇ ਦਿਨੇ ਵੀ, ਅੱਜ ਅੱਜ ਦਿਨ ਦੇ ਦੀਵਾਨ ਵਿੱਚ 216 ਪ੍ਰਾਨੀ ਅੰਮ੍ਰਿਤਧਾਰੀ ਬਣੇ। ਲਤਾਲੇ ਦੀਵਾਨ ਚੱਲਦੇ ਸੀ, ਉੱਥੇ ਦਿਨੇ ਅੰਮ੍ਰਿਤ ਸੰਚਾਰ ਸੀ, ਹੁਣ ਸ਼ਾਮ ਦਾ ਇੱਥੇ ਹੋਇਆ ਹੈ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਜਿਹੜੇ ਜਿਹੜੇ ਆ ਰਹੇ ਆ, ਜੀ ਆਇਆਂ ਨੂੰ ਕਹੀਏ।
ਲੜ ਲਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖੇ, ਗੁਰੂ ਜੀ ਪੱਲੇ ਨਾਲ ਲਾਈ ਰੱਖੇ, ਲਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖੇ, ਗੁਰੂ ਜੀ ਤੇਰੇ
ਬੀਬੀਆਂ ਵਾਲੇ ਪਾਸੇ ਬੀਬੀਆਂ ਬਹਿ ਜਾਣ, ਸਿੰਘਾਂ ਵਾਲੇ ਪਾਸੇ ਸਿੰਘ ਮੱਥਾ ਟੇਕ ਕੇ ਬਹਿ ਜਾਓ ਕਿਰਪਾ ਕਰਕੇ, ਸਭ ਪਹਿਰੇਦਾਰ ਵੀਰ ਸਭ ਬਹਿ ਜਾਓ।
ਜੀ ਆਇਆ ਨੂੰ, ਜੀ ਆਇਆ, ਜੀ ਆਇਆ ਨੂੰ, 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 ਜੀ ਆਇਆ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਕਲਗੀ ਲੜ ਕੇ ਜਾਇਆ ਨੂੰ, ਕਲਗੀ ਲੜ ਕੇ ਜਾਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਕਲਗੀ ਲੜ ਕੇ ਜਾਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਕਲਗੀ ਲੜ ਕੇ ਜਾਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਆਪਾ ਸਾਹਿਬ ਕੌਰ ਦੇ ਜਾਇਆ ਨੂੰ,
ਸੌ ਬਾਈ ਪੁਰਾਣੀ ਗੁਰੂ ਵਾਲੇ ਬਣੇ। ਅੱਜ ਦਿਨੇ ਵੀ ਅੰਮ੍ਰਿਤ ਸੰਚਾਰ ਹੋਇਆ, 438 ਪੁਰਾਣੀ ਅੱਜ ਮਹਾਰਾਜ ਦੀ ਮਿਹਰ ਨਾਲ ਸਤਿਗੁਰੂ ਦੇ ਦਰ ਘਰ ਨਾਲ ਜੁੜੇ ਆ। ਬਹੁਤ ਬਹੁਤ ਵਧਾਈਆਂ ਅੰਮ੍ਰਿਤ ਛਕ ਕੇ ਆਉਣ ਵਾਲਿਆਂ ਨੂੰ। ਇੱਕ ਮਿੰਟ ਲਈ ਜਿਨ੍ਹਾਂ ਨੂੰ ਚਾਹੇ ਸੰਗਿਓ ਨਾ, ਮਾੜਾ ਜਿਹਾ ਜੋਸ਼ ਭਰਿਆ ਜਾਂਦਾ ਜੀ ਇਹਦੇ ਨਾਲ, ਜੋਸ਼ ਮਾਫ ਕਰਨਾ, ਅਸੀਂ ਕੋਈ ਵੋਟਾਂ ਨਹੀਂ ਲੈਣੀਆਂ, ਇੱਕ ਸਪਿਰਿਟ ਭਰਿਆ ਜਾਂਦਾ ਹੈ। ਸਾਰੇ ਵੀਰ ਭਰਾ ਸੰਗਿਓ ਵੀ ਨਾ ਤੇ ਜਰਾ ਸਿੱਧੀਆਂ ਬਾਹਾਂ ਕਰਕੇ ਜਕਾਰੇ ਦੇ ਵਿੱਚ ਨਾਲ ਸਾਥ ਦਿਓ, ਸੰਗਿਓ ਨਾ। ਜਿਹੜੇ ਜਿਹੜੇ ਅੱਜ ਸਿੰਘ ਸਜੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਸਭ ਵੀਰਾਂ ਭਰਾਵਾਂ ਭੈਣਾਂ ਨੂੰ ਬਹੁਤ 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 ਵਧਾਈਆਂ ਹੋਵਣ। ਸਾਰੇ ਕਿਰਪਾ ਕਰਕੇ ਪਹਿਰੇਦਾਰ ਵੀਰ ਹੁਣ ਬਹਿ ਜਾਓ, ਜਿਹੜੇ ਆਉਣ ਉੱਥੇ ਹੀ ਭਾਈ ਜਾਇਓ, ਹੁਣ ਪਿੱਛੇ ਹੀ, ਹੁਣ ਹਿਲਜੁਲ ਨਾ ਅੱਗੇ ਹੋਵੇ, ਧਿਆਨ ਰੱਖਿਓ। ਹੁਣ ਆਹ ਗੱਲ ਧਿਆਨ ਨਾਲ ਸੁਣ ਲਿਓ, ਲਓ ਜੀ ਜਿਹੜਾ ਅੱਜ ਅੰਮ੍ਰਿਤ ਛੱਕ ਕੇ ਆਇਆ ਉਹਨੂੰ ਬਾਟੇ ਇੱਕ ਵਿੱਚ ਅੰਮ੍ਰਿਤ ਛਕਾਇਆ ਪੰਜ ਪਿਆਰਿਆਂ ਨੇ ਇੱਕ ਬਾਟੇ 'ਚ ਛਕਾਇਆ ਅੱਜ ਤੋਂ ਬਾਅਦ ਕਿਹਾ ਵੀ ਤੁਸੀਂ ਕੀ ਬਣ ਗਏ ਭਰਾ ਭਰਾ ਅੱਜ ਤੋਂ ਜਾਤ ਪਾਤ ਖਤਮ ਨਾ ਜਾਤ ਪਾਤ ਛਕਾਉਣ ਵਾਲਿਆਂ ਦੀ ਪੁੱਛੀ ਜਾਂਦੀ ਹੈ ਤੇ ਨਾ ਛਕਣ ਵਾਲਿਆਂ ਦੀ ਪੁੱਛੀ ਜਾਂਦੀ ਹੈ ਗੁਰੂ ਸਾਹਿਬ ਨੇ ਆਖਿਆ ਪਿਆਰੇ ਦਇਆ ਸਿੰਘ ਜੀ ਖਾਲਸਾ ਅੱਜ ਤੋਂ ਬਾਅਦ ਖੱਤਰੀ ਨਹੀਂ ਪਿਆਰੇ ਧਰਮ ਸਿੰਘ ਜੀ ਖਾਲਸਾ ਅੱਜ ਤੋਂ ਬਾਅਦ ਜੱਟ ਪੁਣਾ ਲਾ ਦੇ ਪਿਆਰੇ ਹਿੰਮਤ ਸਿੰਘ ਜੀ ਖਾਲਸਾ ਝੌਰ ਨਹੀਂ ਰਿਹਾ ਅੱਜ ਤੋਂ ਬਾਅਦ ਪਿਆਰੇ ਮੋਕਮ ਸਿੰਘ ਜੀ ਪਿਆਰੇ ਸਾਹਿਬ ਸਿੰਘ ਜੀ ਸਾਰੇ ਖਾਲਸੇ ਬਣ ਗਏ ਕੋਈ ਨਾਈ ਕੋਈ ਝੌਰ ਨਹੀਂ ਰਿਹਾ ਕੋਈ ਜੱਟ ਕੋਈ ਛੀਂਬਾ ਨਹੀਂ ਰਿਹਾ ਕੋਈ ਖੱਤਰੀ ਨਹੀਂ ਰਿਹਾ ਅੱਜ ਤੋਂ ਬਾਅਦ ਖਾਲਸੇ ਬਣ ਗਏ ਇਹੀ ਸਿਧਾਂਤ ਹੈ ਨਾ ਜੀ ਅੱਜ ਤੱਕ ਆਪਾਂ ਇਹੀ ਸੁਣਿਆ ਹੁਣ ਧਿਆਨ ਨਾਲ ਸੁਣੋ ਜੇ ਕੋਈ ਬੰਦਾ ਅੱਜ ਦੀ ਰਾਜਨੀਤੀ ਵਿੱਚ ਜਾਣਾ ਚਾਹਵੇ ਉਹਨੂੰ ਇਹ ਇੱਥੋਂ ਬੇਮੁਖ ਹੋਣਾ ਪਏਗਾ ਉਹ ਕਹੇਗਾ ਜੀ ਮੈਂ ਤੇ ਫਿਰ ਜਾਤਾਂ ਮੰਨਾਂਗਾ ਕਿਉਂਕਿ ਰਾਜਨੀਤੀ ਜਾਤ ਮੰਨਦੀ ਹੈ ਕਰੇ ਕੀ ਸਮਝ ਆਈ ਗੱਲ ਹੁਣ ਵੇਖਿਓ ਮੰਨੂ ਵਾਲੀ ਪੀਰੀ ਹੈ ਅੱਜ ਵਾਲੀ ਮੀਰੀ ਤੇ ਪੀਰੀ ਅੱਜ ਦੀ ਭਾਰਤ ਦੀ ਰਾਜਨੀਤੀ ਮੰਨੂ ਦੀ ਸੋਚ ਨਾਲ ਰਲਦੀ ਹੈ ਗੁਰੂ ਨਾਨਕ ਦੀ ਸੋਚ ਨਾਲ ਨਹੀਂ ਰਲਦੀ ਇਹ ਉਹ ਮੀਰੀ ਪੀਰੀ ਨਹੀਂ ਸਮਝ ਆ ਗਈ ਗੱਲ ਅੱਛਾ ਹੁਣ ਸੋਚੋ ਅਗਲਿਆਂ ਨੇ ਬੁਰਕੀ ਹੀ ਏਦਾਂ ਦੀ ਪਾਈ ਹੈ ਇਹ ਨਹਿਰੂ ਗਾਂਧੀ ਨੇ ਉਸ ਵੇਲੇ ਇਹ ਸੋਚਿਆ ਸੀ ਵੀ ਜਾਤ ਕਿਉਂਕਿ ਹਿੰਦੁਸਤਾਨ ਹਿੰਦੂ ਧਰਮ ਹੈ ਜਿਹੜਾ ਉਹ ਜਾਤ ਪਾਤ ਦੇ ਸਿਰ ਤੇ ਖੜਾ ਹੈ ਤੇ ਜੇ ਅਗਲਾ ਅੰਮ੍ਰਿਤ ਛਕਦਾ ਜਾਤ ਛੱਡਣੀ ਪੈਂਦੀ ਹੈ ਵੀ ਅੱਜ ਤੋਂ ਬਾਅਦ ਜਾਤ ਨਹੀਂ ਮੰਨਣੀ ਕੋਈ ਕੋਈ ਅੱਜ ਤੋਂ ਬਾਅਦ ਮਜ਼ਬੀ ਨਹੀਂ ਰਿਹਾ ਰਮਦਾਸੀਆ ਨਹੀਂ ਰਿਹਾ ਕੋਈ ਖੱਤਰੀ ਬ੍ਰਾਹਮਣ ਤੇ ਜੱਟ ਪੁਣੇ ਨੇ ਜੱਟ ਨੇ ਜੱਟ ਪੁਣਾ ਛੱਡਤਾ ਅੱਜ ਤੋਂ ਬਾਅਦ ਅਸੀਂ ਭਰਾ ਭਰਾ ਬਣ ਕੇ ਖਾਲਸੇ ਬਣ ਗਏ ਉਹਨਾਂ ਨੇ ਵੇਖਿਆ ਵੀ ਤੇ ਕਮਾਲ ਹੋ ਗਈ ਤੇ ਸਿੰਘ ਬਣ ਜਾਣਗੇ ਸਾਰੇ ਉਹਨਾਂ ਨੇ ਫਿਰ ਕੀ ਕੀਤਾ ਉਹਨਾਂ ਨੇ ਇਹ ਜਿਹੜਾ ਰਾਖਵਾਂ ਕਰਨ ਵੀ ਨਹੀਂ ਅਸੀਂ ਆਹ ਸਹੂਲਤਾਂ ਦੇਵਾਂਗੇ ਆਹ ਦੇਵਾਂਗੇ ਜਾਤਾਂ ਦੇ ਆਧਾਰ ਤੇ ਫਿਰ ਅਗਲਾ ਕਹਿੰਦਾ ਵੀ ਜੇ ਜਾਤ ਛੱਡਤੀ ਫਿਰ ਸਹੂਲਤਾਂ ਨਹੀਂ ਮਿਲਣੀਆਂ ਆਖੋ ਸਤਨਾਮ ਵੇਖ ਲਓ ਫਿਰ ਤਰੀਕਾ ਵੇਖੋ ਅਗਲਿਆਂ ਦਾ ਕਿੱਡੀ ਚਾਲਬਾਜ਼ੀ ਹੈ ਹੁਣ ਉਹਨਾਂ ਨੂੰ ਕੀ ਦੁੱਖ ਹੈ ਜੀ ਉੱਪਰਲਿਆਂ ਨੂੰ ਪੰਜਾਬ ਦੇ ਵਿੱਚ ਹੋ ਰਹੇ ਅੰਮ੍ਰਿਤ ਸੰਚਾਰਾਂ ਦਾ ਕੀ ਦੁੱਖ ਹੈ ਇੱਥੇ ਗੁਰਦੁਆਰੇ ਬਹੁਤ ਹੈ ਗੁਰਦੁਆਰਿਆਂ 'ਚ ਨਾਰੇ ਜਕਾਰੇ ਲੱਗ ਰਹੇ ਜਿਵੇਂ ਆਪਾਂ ਲਾ ਹੀ ਰਹੇ ਹਾਂ ਅਗਲੇ ਉੱਤੇ ਬੈਠੇ ਹੱਸਦੇ ਹੈ ਵੀ ਅਸੀਂ ਤੇ ਬੁਰਕੀ ਹੋਈ ਏਦਾਂ ਦੀ ਪਾਈ ਹੋਈ ਹੈ ਅਗਲਾ ਛੱਕ ਵੀ ਲਏਗਾ ਫਿਰ ਵੀ ਜਾਤ ਵਾਲਾ ਸਰਟੀਫਿਕੇਟ ਚੁੱਕੀ ਫਿਰੇਗਾ ਆਖੋ ਸਤਨਾਮ ਕਰ ਲਓ ਜੋ ਮਰਜ਼ੀ ਤੁਸੀਂ ਲਾ ਲਓ ਜ਼ੋਰ ਜਿੰਨਾ ਲੱਗਦਾ ਤੁਹਾਡੇ ਛੱਡ ਕੇ ਵਿਖਾਓ ਭਾਵ ਕੇ ਮੰਨੂ ਵਾਲੀ ਸੋਚ ਤਾਕਤ ਫੜ ਗਈ ਰਾਜਨੀਤੀ ਨੇ ਰਾਜਨੀਤੀ ਸ਼ਕਤੀ ਹੈ ਤੇ ਮੰਨੂ ਨੂੰ ਸ਼ਕਤੀ ਦੇ ਦਿੱਤੀ ਉਹ ਕਹਿੰਦੇ ਜ਼ੋਰ ਲਾ ਲਓ ਤੁਸੀਂ ਅਸੀਂ ਬੁਰਕੀ ਹੋਈ ਏਦਾਂ ਦੀ ਪਾਈ ਅਗਲਾ ਚਾਹ ਕੇ ਵੀ ਜਾਤ ਨਹੀਂ ਛੱਡੇਗਾ ਸਾਰੀ ਜ਼ਿੰਦਗੀ ਬਰਾਦਰੀ ਨਾਲ ਚੁੱਕੀ ਫਿਰੇਗਾ ਕਿਉਂ ਅਗਲਾ ਜਾਤ ਮੰਨੇ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਕੇ ਵੀ ਕਿਉਂ ਜਾਤ ਦੀ ਗੱਲ ਹੋਵੇ ਲੋੜ ਹੀ ਕੀ ਸੀ ਅਸੀਂ ਸਿੰਘ ਬਣਦੇ ਭਰਾ ਭਰਾ ਬਣਦੇ ਕਿਉਂ ਪੁੱਛਦਾ ਹੈ ਕੋਈ ਸਾਡੀ ਜਾਤ ਗੁਰਦੁਆਰੇ ਵਿੱਚ ਗੁਰੂ ਸਾਹਿਬ ਕਹਿੰਦੇ ਜਾਤ ਕਾ ਗਰਭ ਨਾ ਕਰ ਮੂਰਖ ਕਾ ਵਾਰਾ ਇਸ ਗਰਭ ਤੇ ਚੱਲਣਾ ਹੈ ਬਹੁਤ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਵੋ ਜਾਤਾਂ ਇੱਕ ਕਰ ਦਿਓ ਅਗਲਿਆਂ ਨੇ ਤਰੀਕਾ ਹੀ ਏਦਾਂ ਦਾ ਵਰਤਿਆ ਹੋਇਆ ਸਾਡੇ ਤੇ ਏਦਾਂ ਦਾ ਪਿੰਜਰਾ ਪਾਇਆ ਅਸੀਂ ਚਾਹ ਕੇ ਵੀ ਇਸ ਪਿੰਜਰੇ ਨੂੰ ਤੋੜ ਨਹੀਂ ਸਕਦੇ ਭਲਾ ਇਹ ਟੁੱਟ ਸਕਦਾ ਹੈ ਜੀ ਧਿਆਨ ਨਾਲ ਸੁਣਿਓ ਟੁੱਟ ਸਕਦਾ ਸੀ ਜਿੱਦਣ ਸਾਡੇ ਸਿੱਖ ਰਾਜਨੀਤੀ ਵਿੱਚ ਆਏ ਸੀ ਉਹ ਕਹਿੰਦੇ ਰਾਜਨੀਤੀ ਪੰਜਾਬ ਵਿੱਚ ਹੋਏਗੀ ਪਰ ਇਹਦਾ ਆਧਾਰ ਗੁਰੂ ਗ੍ਰੰਥ ਸਾਹਿਬ ਹੋਏਗਾ ਪੰਜਾਬ ਦੇ ਸਿੱਖ ਆਗੂ ਜਿੱਦਣ ਰਾਜਨੀਤੀ 'ਚ ਗਏ ਸੀ ਜਿੱਦਣ ਪੰਜਾਬ ਬਣਦਾ ਹੈ ਸੂਬਾ ਬਣਿਆ ਸੀ ਪੰਜਾਬ ਜਿਸ ਦਿਨ ਉਦਣ ਪੰਜਾਬ ਦੇ ਲੋਕਾਂ ਨੇ ਕਹਿਣਾ ਸੀ ਰਹਿੰਦੇ ਅਸੀਂ ਭਾਰਤ ਵਿੱਚ ਆ ਪਰ ਪੰਜਾਬ ਦੇ ਵਿੱਚ ਰਾਜਨੀਤੀ ਅਸੀਂ ਆਪਣੇ ਅਸੂਲਾਂ ਤੇ ਕਰਾਂਗੇ ਅਸੀਂ ਜਾਤ ਨਹੀਂ ਪੁੱਛਣੀ ਅਮਰੀਕਾ ਵਾਲੇ ਜਾਤ ਪੁੱਛਦੇ ਨੇ ਕਿਤੇ ਕੈਨੇਡਾ 'ਚ ਕੋਈ ਜਾਤ ਨਹੀਂ ਇੰਗਲੈਂਡ 'ਚ ਕੋਈ ਜਾਤ ਨਹੀਂ ਆਸਟ੍ਰੇਲੀਆ 'ਚ ਕੋਈ ਜਾਤ ਨਹੀਂ ਇਹ ਪੰਜਾਬ ਵਿੱਚ ਜਾਤ ਅਸੀਂ ਵੀ ਨਹੀਂ ਪੁੱਛਣੀ ਤੇ ਬਾਹਰਲਿਆਂ ਲੋਕਾਂ ਨੇ ਕਹਿਣਾ ਸੀ ਯਾਰ ਸਾਰੇ ਭਾਰਤ ਵਿੱਚ ਜਾਤਾਂ ਪੁੱਛਦੇ ਐ ਇਕੱਲੇ ਪੰਜਾਬ 'ਚ ਪੁੱਛਦੇ ਹੀ ਨਹੀਂ ਇਹ ਤੁਸੀਂ ਕਿੱਥੋਂ ਸਿੱਖੇ ਹੋ ਆਪਾਂ ਫਿਰ ਕਹਿਣਾ ਸੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਸਿੱਖੇ ਹਾਂ ਐਦਾਂ ਪ੍ਰਚਾਰ ਗੁਰੂ ਗ੍ਰੰਥ ਸਾਹਿਬ ਦਾ ਹੋਣਾ ਸੀ ਓਏ ਤੁਹਾਡੇ ਤੇ ਇੰਨੇ ਸਾਲ ਪਹਿਲਾਂ ਹੀ ਤੁਹਾਡਾ ਤੇ ਅਮਰੀਕਾ ਬਣਿਆ ਪਿਆ ਸੀ ਜੇ ਕਿਤੇ ਚੱਲ ਪੈਂਦੇ ਮਰਦੇ ਬਚਨਾਂ ਤੇ ਪਰ ਆਪਾਂ ਜੇ ਜ਼ਿੰਦਾਬਾਦ ਲੈ ਕੇ ਝੰਡੇ ਤੁਰ ਪਏ ਤੇ ਤੁਰੇ ਮੰਨੂ ਦੇ ਮਗਰੀਆਂ ਜਾਤਾਂ ਪਾਤਾਂ ਵਾਲੇ ਪਿੱਛੇ ਹੀ ਅਸੀਂ ਗੁਰੂ ਦੇ ਪਿੱਛੇ ਕਿੱਥੇ ਤੁਰੇ ਹਾਂ ਮੈਂ ਫਿਰ ਕਹਿ ਰਿਹਾ ਕਿ ਗੁਰੂ ਵਾਲੀ ਰਾਜਨੀਤੀ ਜਿਹੜੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ ਅਜੇ ਸ਼ੁਰੂ ਨਹੀਂ ਹੋਈ ਤੇ ਮੈਂ ਐਤਕੀ ਮੈਨੂੰ ਉਹ ਬੰਦਾ ਕਹਿੰਦਾ ਸਿੱਧੇ ਹੋ ਕੇ ਤੁਰ ਪਓ ਮੈਂ ਕਿਹਾ ਗੱਡੀ 'ਚ ਬਹਿ ਕੇ ਤੇਰੇ ਨਾਲ ਵੋਟਾਂ ਮੰਗਣ ਚੱਲਾਂਗਾ ਕੱਲੇ ਕੱਲੇ ਘਰ ਲੈ ਜੀ ਜਿੱਥੇ ਮਰਜ਼ੀ ਸਾਰੇ ਪੰਜਾਬ ਵਿੱਚ ਫੇਰ ਦਿਓ ਮੈਨੂੰ ਮੈਂ ਜਾਵਾਂਗਾ ਪਰ ਰਾਜਨੀਤੀ ਉਹ ਕਰੋ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਰਾਜਨੀਤੀ ਪੈਦਾ ਕਰੋ ਉਹ ਰਾਜਨੀਤੀ ਲਿਆਓ ਤੁਸੀਂ ਸਾਹਮਣੇ ਸੋਚ ਤੇ ਉਹੀ ਹੈ ਮੈਂ ਤੇਰੇ ਨਾਲ ਵੋਟਾਂ ਮੰਗਣ ਜਾਵਾਂ ਨਾ ਤੇ ਮੈਂ ਕਹਾਂਗਾ ਜਾਤ ਨਹੀਂ ਮੰਨਣੀ ਤੇ ਤੂੰ ਕਹੀ ਜਾਈ ਤੁਸੀਂ ਸਾਨੂੰ ਵੋਟਾਂ ਪਾਇਓ ਅਸੀਂ ਤੁਹਾਨੂੰ ਬਹੁਤ ਸਹੂਲਤਾਂ ਦੇਵਾਂਗੇ ਆਖੋ ਸਤਨਾਮ ਜਾਤ ਰੱਖੀ ਤੂੰ ਸਾਂਭ ਕੇ ਆਪਣੇ ਮੇਲ ਹੋ ਗਿਆ ਕਿਤੇ ਗੁਰੂ ਜੀ ਦੇ ਸਿੱਖ ਦਾ ਇਸ ਰਾਜਨੀਤੀ ਨਾਲ ਕਿਵੇਂ ਮੇਲ ਹੋ ਗਿਆ ਹਾਂ ਉਹ ਗੱਲ ਵੱਖ ਹੈ ਵੀ ਬੰਦਾ ਇੱਕ ਸਰਕਾਰ ਤੋਂ ਤੰਗ ਆ ਜਾਂਦਾ ਦੂਜੀ ਬਣਾ ਲੈਂਦਾ ਦੂਜੀ ਤੋਂ ਤੰਗ ਆਉਂਦਾ ਤੀਜੀ ਬਣਾ ਲੈਂਦਾ ਸਿੰਘੋ ਪੰਜਾਬੀਓ ਤੀਜੀ ਤੋਂ ਤੰਗ ਆਓਗੇ ਚੌਥੀ ਬਣਾ ਲਿਓ ਚੌਥੀ ਤੋਂ ਤੰਗ ਆਓਗੇ ਪੰਜਵੀਂ ਬਣਾਉਂਦੇ ਰਹੋ ਪਰ ਇਹ ਭੁੱਲ ਜਿਓ ਵੀ ਸਿੱਖ ਰਾਜਨੀਤੀ ਅਜੇ ਜੰਮੀ ਨਹੀਂ ਜਿੱਦਣ ਜੰਮੇਗੀ ਉਦਣ ਪੰਜਾਬ ਅਮਰੀਕਾ ਬਣ ਜਾਂਦਾ ਭਰਾ ਭਰਾ ਬਣ ਜਾਣਗੇ ਸਾਰੇ ਇੱਕ ਹੋ ਜਾਣਗੇ ਏਕਤਾ ਆ ਜਾਏਗੀ ਅਜੇ ਜੰਮੀ ਨਹੀਂ ਕਲਿੱਕ ਕਰੋ ਇਹ ਦਿਮਾਗ 'ਚ ਗੱਲ ਬੜੇ ਸਾਡੇ ਵੀ ਆਹ ਗੱਲ ਸੋਚਦੇ ਕਿਉਂ ਨਹੀਂ ਅਸੀਂ ਇਹਨਾਂ ਨੇ ਏਦਾਂ ਦਾ ਜਾਲ ਪਾਇਆ ਹੋਇਆ ਹੈ ਵੀ ਹਿੰਦੁਸਤਾਨ ਵਿੱਚ ਹਿੰਦੂ ਹੀ ਰਵੇ ਅਗਲਾ ਜਾਤ ਪਾਤ ਮੰਨੇ ਸਾਰਾ ਹਿੰਦੁਸਤਾਨ ਚਾਹ ਕੇ ਵੀ ਕੋਈ ਇੱਥੇ ਜਾਤਾਂ ਨਾ ਛੁਡਾ ਦੇ ਕਿਤੇ ਬੰਦਿਆਂ ਦੀ ਬਰਾਦਰੀਆਂ ਨਾ ਇੱਥੋਂ ਖਤਮ ਹੋ ਜਾਣ ਕਿਤੇ ਜੇ ਬਰਾਦਰੀਆਂ ਖਤਮ ਹੋ ਗਈਆਂ ਫਿਰ ਤੇ ਗੱਲ ਹੀ ਕੁਝ ਹੋਰ ਬਣ ਜਾਏਗੀ ਇਹਨਾਂ ਨੇ ਕਦੇ ਨਹੀਂ ਖਤਮ ਕਰਨ ਦੇਣੀਆਂ ਇਹਨਾਂ ਨੇ ਤਰੀਕਾ ਹੀ ਇੱਦਾਂ ਦਾ ਵਰਤਿਆ ਹੋਇਆ ਕਿੰਨਾ ਕੁ ਵੱਡਾ ਸਾਹ ਲੈ ਲਓਗੇ ਪਿਆਰਿਓ ਕਿੱਥੇ ਸਾਹ ਲਓਗੇ ਤੁਸੀਂ ਘੱਟ ਤੋਂ ਘੱਟ ਪੰਜਾਬ ਦੇ ਵਿੱਚ ਤੇ ਇਦਾਂ ਹੁੰਦਾ ਪੰਜਾਬ ਦੇ ਵਿੱਚ ਤੇ ਰਾਜਨੀਤੀ ਇਦਾਂ ਦੀ ਕਰ ਸਕਦੇ ਆਪਾਂ ਸੋ ਚਲੋ ਗੱਲ ਇਹ ਚੱਲਦੀ ਸੀ ਵੀ ਰਾਜਾ ਹੋ ਕੇ ਕੋਈ ਬੰਦਾ ਮਾਨ ਨਾ ਕਰੇ ਉਹਨੂੰ ਗੁਰੂ ਸਾਹਿਬ ਨਰਕ ਦਾ ਕੁੱਤਾ ਦੱਸਦੇ ਐ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਉਹ ਤੇ ਨਰਕ ਦਾ ਕੁੱਤਾ ਹੈ ਤੇ ਅੱਗੇ ਗੁਰੂ ਜੀ ਨੇ ਜਵਾਨੀ ਨੂੰ ਜਦੋਂ ਟੀਕਾ ਲਾਇਆ ਜੋ ਜਾਣੈ ਮੈਂ ਜੋਵਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਜਿਹੜਾ ਜਵਾਨੀ ਦਾ ਮਾਨ ਕਰਦਾ ਹੈ ਗੰਦਗੀ ਦਾ ਕੀੜਾ ਹੈ ਤੇ ਜੇ ਜਵਾਨੀ ਲੇਖੇ ਲਾ ਦੇਵੇ ਕੌਮ ਦਾ ਹੀਰਾ ਕੌਮ ਦਾ ਹੀਰਾ ਭਾਈ ਹਵਾਰੇ ਵਰਗਿਆਂ ਤੇ ਜਵਾਨੀਆਂ ਨਹੀਂ ਆਈਆਂ ਸਾਰੀ ਜ਼ਿੰਦਗੀ ਜੇਲ੍ਹ 'ਚ ਕੱਢਤੀ ਆਈਆਂ ਨਹੀਂ ਜਵਾਨੀਆਂ ਤੇ ਜਿਹੜਾ ਕੰਮ ਉਹਨਾਂ ਨੇ ਕੀਤਾ ਹੈ ਜੇ ਉਸ ਵੇਲੇ ਨਾ ਕਰਦੇ ਇਹ ਹਵਾਰੇ ਵਰਗੇ ਗੁਰਸਿੱਖ ਨਾ ਇਹ ਕੰਮ ਕਰਦੇ ਤੇ ਅੱਜ ਆਪਣੇ ਵਿੱਚੋਂ ਬਹੁਤੇ ਨਹੀਂ ਸੀ ਹੋਣੇ ਜਿਹੜੇ ਹਿਸਾਬ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਸੀ ਕਤਲੇਆਮ ਜਵਾਨੀ ਦਾ ਕੀਤਾ ਜਾ ਰਿਹਾ ਸੀ ਅੱਜ ਨੂੰ ਤੇ ਕੱਖ ਵੀ ਨਹੀਂ ਸੀ ਲੱਭਣਾ ਖਤਮ ਕਰ ਦੇਣੀ ਸੀ ਸਾਰੀ ਜਵਾਨੀ ਜੇ ਉਹ ਹਵਾਰੇ ਵਰਗੇ ਇਹ ਕੰਮ ਨਾ ਕਰਦੇ ਇਸੇ ਕਰਕੇ ਫਰਕ ਹੈ ਜਿਹੜੇ ਆ ਪੰਜਾਬ ਦੇ ਨੌਜਵਾਨ ਅੰਮ੍ਰਿਤਧਾਰੀ ਸ਼ਹੀਦ ਹੁੰਦੇ ਆ ਉਹ ਗਦਾਰ ਇਹਨਾਂ ਨੂੰ ਤਾਂ ਲੱਗਦੇ ਆ ਤਾਂ ਗਦਾਰ ਕਹਿੰਦੇ ਆ ਇਹਨਾਂ ਦਾ ਜਦੋਂ ਕੋਈ ਸ਼ਹੀਦ ਹੁੰਦਾ ਉਹ ਸ਼ਹੀਦ ਹੈ ਤੇ ਪੰਜਾਬ ਦਾ ਜੇ ਕੋਈ ਬੰਦੂਕ ਚੱਕ ਕੇ ਸ਼ਹੀਦ ਹੋ ਜਾਂਦਾ ਕਹਿੰਦੇ ਗਦਾਰ ਹੈ ਇਹ ਗਦਾਰੀ ਕਰਦਾ ਇਹ ਉਲਟ ਚੱਲਦਾ ਹੁਣ ਜਿਹੜੀ ਗੱਲ ਮੈਂ ਕਰ ਰਿਹਾ ਸਟੇਜ ਤੇ ਆ ਮੰਨੂ ਦੀ ਸੋਚ ਦੀ ਤੇ ਗੁਰੂ ਨਾਨਕ ਦੀ ਸੋਚ ਦੀ ਰਲਦੀ ਨਹੀਂ ਇਹਨਾਂ ਦੇ ਹਿਸਾਬ ਨਾਲ ਤੇ ਅਸੀਂ ਗਦਾਰ ਹੀ ਆ ਤੁਸੀਂ ਗਦਾਰੀ ਕਰਦੇ ਹੋ ਗੱਲ ਅੱਡ ਕਰਦੇ ਹੋ ਗੱਲ ਅੱਡ ਕਿਉਂ ਵੱਖਰੀ ਗੱਲ ਤਾਂ ਕਰਦੇ ਆ ਸਿੱਖ ਵੱਖਰੀ ਕੌਮ ਹੈ ਤੇ ਸਿੱਖ ਵੱਖਰੀ ਕੌਮ ਤਾਂ ਹੈ ਅਸੀਂ ਦਾੜੀਆਂ ਕਰਕੇ ਵੱਖਰੇ ਨਹੀਂ ਦਸਤਾਰਾਂ ਕਰਕੇ ਵੱਖਰੇ ਨਹੀਂ ਅਸੀਂ ਵੱਖਰੇ ਤਾਂ ਆ ਸਾਡੇ ਗੁਰੂ ਗ੍ਰੰਥ ਸਾਹਿਬ ਵੱਖਰੀ ਗੱਲ ਕਰਦੇ ਆ ਸਾਡਾ ਗੁਰੂ ਵੱਖਰਾ ਹੈ ਸਿੱਖ ਆਪੇ ਹੀ ਵੱਖਰੇ ਹੋ ਜਾਂਦੇ ਆ ਕੋ ਸਤਨਾਮ
ਸ੍ਰੀ ਅਕਾਲ
ਸਾਡੇ ਗੁਰੂ ਗ੍ਰੰਥ ਸਾਹਿਬ ਵੱਖਰੀ ਗੱਲ ਕਰਦੇ ਆ ਹਟ ਕੇ ਗੱਲ ਕਰਦੇ ਆ ਸਾਰਿਆਂ ਨਾਲੋਂ ਬਾਕੀ ਦਲੀਲ ਨਹੀਂ ਲੌਜਿਕ ਕੋਈ ਨਹੀਂ ਉਦੋਂ ਫਿਰ ਅਸੀਂ ਵੱਖਰੇ ਬਣ ਜਾਂਦੇ ਹਾਂ ਤਾਂ ਕਰਕੇ ਫਿਰ ਮੈਂ ਹਮੇਸ਼ਾ ਕਿਹਾ ਹੈ ਜੋ ਸਾਡੀ ਨਜ਼ਰ 'ਚ ਜੋਧੇ ਨੇ ਤੈਨੂੰ ਕਾਤਲ ਦਿਸਣ ਹਵਾਰੇ ਨੇ ਵੀ ਜਿਹੜੇ ਸਾਡੀ ਨਜ਼ਰ 'ਚ ਤੇ ਜੋਧੇ ਹੈ ਤੈਨੂੰ ਕਾਤਲ ਲੱਗਦੇ ਸਾਡੀ ਫਿਰ ਬਣੇ ਕਿਵੇਂ? ਤੁਸੀਂ ਵਧਣ ਕਿਉਂ ਨਹੀਂ ਦਿੰਦੇ ਸਾਨੂੰ? ਨਹੀਂ ਸਾਡੇ ਵਧਣ ਦੀ ਕਿਹੜੀ ਗੱਲ ਹੈ? ਤੁਸੀਂ ਗੁਰੂ ਨਾਨਕ ਦੀ ਸੋਚ ਨੂੰ ਵਧਣ ਕਿਉਂ ਨਹੀਂ ਦਿੰਦੇ? ਤੁਸੀਂ ਦੱਬ ਕਿਉਂ ਦਿੰਦੇ ਹੋ? ਮੇਰੀ ਗੱਲ ਨੂੰ ਸਮਝਿਓ, ਜਾਤ ਪਾਤ ਨਹੀਂ ਮੰਨਣੀ, ਇਹ ਗੱਲਾਂ ਗੁਰੂ ਸਾਹਿਬ ਨੇ ਸਿਖਾਈਆਂ। ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ। ਸਾਡੇ ਗੁਰੂ ਜੀ ਦੀ ਸੋਚ ਨੂੰ ਵਧਣ ਕਿਉਂ ਨਹੀਂ ਦਿੰਦੇ? ਇਸ ਗੱਲ ਦਾ ਦੁੱਖ ਹੈ। ਫੈਲਣ ਦਿਓ ਯਾਰ ਸਾਡੀ, ਸਾਨੂੰ ਗੱਲ ਕਹਿ ਲੈਣ ਦਿਓ, ਸਾਡਾ ਸੱਚਾ ਗਿਆਨ ਕੋਨੇ ਕੋਨੇ ਤੱਕ ਜਾਣ ਦਿਓ। ਭਾਰਤ ਦੇ ਵਿੱਚ ਵੇਖਦੇ ਹਾਂ ਕਿੰਨੀ ਕੁ ਗੱਲ ਸਾਡੀ ਸੁਣਦੇ ਨੇ, ਸਾਨੂੰ ਖੁੱਲਣ ਤੇ ਦਿਓ ਮਾੜਾ ਜਿਹਾ ਮੌਕਾ ਤੇ ਦਿਓ ਖੁੱਲਣ ਦਾ, ਗੱਲ ਤੇ ਕਰਨ ਦਿਓ ਆਪਣੀ, ਦਿਓ ਜਰਾ ਮੌਕਾ ਖੁੱਲਣ ਦਾ। ਪੰਜਾਬ ਨੂੰ ਮਾਡਲ ਬਣਾ ਕੇ ਵਿਖਾਈਏ ਵੀ ਪੰਜਾਬ ਇਦਾਂ ਰਾ ਇਦਾਂ, ਇੱਥੇ ਜਾਤਾਂ ਪਾਤਾਂ ਭਰਾ ਭਰਾ ਹੁੰਦੇ ਆ ਅਸੀਂ, ਸਾਨੂੰ ਮਾੜਾ ਜਿਹਾ ਮੌਕਾ ਦਿਓ। ਭਾਰਤ ਸਾਰਾ ਵੇਖੇਗਾ ਵੀ ਇਹਨੂੰ ਕਹਿੰਦੇ ਆ ਗੁਰੂ ਨਾਨਕ ਦਾ ਪੰਜਾਬ, ਆ ਹੈ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਗੱਲ ਤੇ ਬਣੇ ਕੁਛ ਪਰ ਨਹੀਂ, ਇਹਨਾਂ ਨੇ ਤਰੀਕਾ ਹੀ ਇਦਾਂ ਦਾ ਵਰਤਿਆ ਹੋਇਆ। ਫਿਰ ਪੜ੍ਹੀ ਦਿਓ ਜਰਾ, ਜੋ ਸਾਡੀ ਨਜ਼ਰ ਚ ਜੋਧੇ ਨੇ ਤੈਨੂੰ ਕਾਤਲ ਦਿਸਣ ਹਵਾਰ। ਤੈਨੂੰ ਕਾਤਲ ਲੱਗਦੇ ਆ ਦਿੱਲੀਏ ਇਹ ਸਰਕਾਰ, ਤੇ ਸਾਨੂੰ ਜੋਧੇ ਲੱਗਦੇ ਆ। ਫਰਕ ਇਹਨਾਂ ਹੈ, ਸਾਡੇ ਸ਼ਹੀਦ ਤੈਨੂੰ ਗਦਾਰ ਜਾਪਦੇ ਆ, ਜਿਹੜੇ ਸੱਚ ਦੀ ਗੱਲ ਕਰਦੇ ਆ, ਅਣਖ ਦੀ ਗੱਲ ਕਰਦੇ ਆ, ਸਿਧਾਂਤ ਦੀ ਗੱਲ ਕਰਦੇ ਆ, ਗੁਰਬਾਣੀ ਦੇ ਸੱਚ ਦੀ ਗੱਲ ਕਰਦੇ ਆ, ਉਹ ਤੈਨੂੰ ਕਾਤਲ ਲੱਗਦੇ ਆ। ਤੇਰੇ ਵਾਲੇ ਸਾਰੇ ਸ਼ਹੀਦ ਨੇ, ਸਾਡੇ ਵਾਲੇ ਸਾਰੇ ਗਦਾਰ ਨੇ, ਫਰਕ ਹੈ। ਲਓ ਹੁਣ ਸੁਣ,
ਜੋ ਸਾਡੀ ਨਜ਼ਰ ਚ ਯੋਧੇ ਨੇ ਤੈਨੂੰ ਕਾਤਲ ਲੱਗਣ ਹਵਾਰੇ ਨੀ, ਜੋ ਸਾਡੀ ਨਜ਼ਰ ਚ ਯੋਧੇ ਨੇ ਤੈਨੂੰ ਕਾਤਲ ਲੱਗਣ ਹਵਾਰੇ ਨੀ, ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ, ਤੂੰ ਲਾਲ ਕਿਲੇ ਦੀ ਰਾਣੀ ਏ, ਤੇਰੇ ਖਸਮ ਵੀ ਤਾਜਾਂ ਵਾਲੇ ਨੇ, ਅਸੀਂ ਵਾਰਸ ਕੱਚੀਆਂ ਗੜੀਆਂ ਦੇ, ਸਾਨੂੰ ਪਾਲਿਆ ਬਾਜਾਂ ਵਾਲੇ ਨੇ, ਤੇਰੇ ਲਈ ਮਖਮਲੀ ਸਜਾਨੇ, ਸਾਡੇ ਲਈ ਮਾਛੀ ਵਾਲੇ ਨੀ, ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ, ਤੈਨੂੰ ਮਾਣ ਹਮੇਸ਼ਾ ਰਹਿੰਦਾ, ਕਦੇ ਚੰਦੂ ਤੇ ਕਦੇ ਗੰਗੂ ਤੇ, ਉਸ ਵੇਲੇ ਕੋਈ ਵੀ ਦਿਸਿਆ ਨਾ ਜਦ ਖਤਰਾ ਬਣਿਆ ਜੰਝੂ ਤੇ, ਤੂੰ ਚੌਂਕ ਚਾਂਦਨੀ ਭੁੱਲ ਗਈ ਏ, ਭੁੱਲ ਗਈ ਏ ਦੇ ਗਾਇਆਰੇ ਨੀ, ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ, ਅੱਡੇ ਬਣ ਗਏ ਨੇ ਬਦਮਾਸ਼ੀ ਦੇ, ਛੇ ਇਨੀ ਇੱਥੇ ਡੇਰਿਆਂ ਨੂੰ
ਅੱਡੇ ਬਣ ਗਏ ਨੇ ਬਦਮਾਸ਼ੀ ਦੇ, ਅੱਡੇ ਬਣ ਗਏ ਨੇ ਬਦਮਾਸ਼ੀ ਦੇ। ਪ੍ਰਚਾਰ ਨਹੀਂ ਕਰਦੇ ਬਦਮਾਸ਼ੀਆਂ ਕਰਦੇ, ਪ੍ਰਚਾਰ ਨਹੀਂ ਕਰਦੇ ਸੱਚ ਦਾ ਹੋਕਾ ਨਹੀਂ ਦਿੰਦੇ ਬਦਮਾਸ਼ ਪੈਦਾ ਹੋ ਗਏ ਬਦਮਾਸ਼, ਅੱਡੇ ਬਣ ਗਏ ਨੇ ਬਦਮਾਸ਼ੀ ਦੇ। ਸ਼ੈ ਇੰਨੀ ਇੱਥੇ ਡੇਰਿਆਂ ਨੂੰ, ਡੇਰਿਆਂ ਨੂੰ ਸ਼ੈ ਦਿੰਦੀਆਂ ਨੇ ਸਰਕਾਰਾਂ, ਬਦਮਾਸ਼ੀ ਦੇ ਅੱਡੇ ਬਣ ਗਏ। ਹਾਂਜੀ
ਅੱਡੇ ਬਣ ਗਏ ਨੇ ਬਦਮਾਸ਼ੀ ਦੇ, ਸ਼ੈ ਇੰਨੀ ਇੱਥੇ ਡੇਰਿਆਂ ਨੂੰ, ਹੁਣ ਛੇਤੀ ਹੀ ਨੱਥ ਪਾਉਣੀ ਪਊ। ਲੱਗਦਾ ਸ਼ਹਿਜਾਦਿਆਂ ਤੇਰਿਆਂ ਨੂੰ ਸਾਨੂੰ ਜਾਣ ਜਾਣ ਕੇ ਛੇੜਦੇ ਨੇ, ਸਾਨੂੰ ਜਾਣ ਜਾਣ ਕੇ ਛੇੜਦੇ ਨੇ, ਤੇਰੇ ਆਸ਼ੂਤੋਸ਼ ਭਨਿਆਰੇ ਨੀ ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ।
ਦੇਖੋ ਸਿੰਘੋ ਲਿਖਿਆ ਤੇ ਆ ਵੀ ਹੈ ਨਾ, ਆ ਵੀ ਤੇ ਲਿਖਿਆ ਹੀ ਹੋਇਆ, ਧੰਨ ਨਹੀਂ ਕਲਮਾਂ ਜਿਹੜੀਆਂ ਸੱਚ ਕਹਿ ਦੇਣ, ਧੰਨ ਨਹੀਂ ਉਹ ਕਲਮਾਂ ਜਿਹੜੀਆਂ ਸੱਚ ਕਹਿ ਦੇਣ, ਜਵਾਨੀ ਨੂੰ ਹਲੂਣਾ ਦੇ ਜਾਣ ਜਿਹੜੀਆਂ ਕਲਮਾਂ। ਵਰਤ ਸਹੀ, ਜੇ ਤੈਨੂੰ ਔੜਦੀ ਹੈ ਕੋਈ ਗੱਲ ਔੜਦੀ ਹੈ, ਲਿਖ ਲਿਖ ਸਕਦਾ ਹੈ ਤੇ ਸੋਹਣਾ ਲਿਖ, ਜੇ ਰੱਬ ਨੇ ਤੈਨੂੰ ਗਲਾ ਦਿੱਤਾ ਤੇ ਸੋਹਣਾ ਗਾ। ਰੱਬ ਦੀ ਦਿੱਤੀ ਦਾਤ ਨੂੰ ਗਲੇ ਨੂੰ ਗਲਤ ਕਿਉਂ ਵਰਤਦਾ ਹੈ, ਗਲਤ ਕਿਉਂ ਲਿਖਦਾ ਹੈ? ਆ ਸੋਚ ਕਿਤੇ ਫੈਲੀ ਹੁੰਦੀ ਅੱਜ ਇਸ ਜਗ੍ਹਾ ਦਾ, ਇਸ ਭਾਰਤ ਦਾ ਨਕਸ਼ਾ ਹੀ ਕੁਝ ਹੋਰ ਹੋਣਾ ਸੀ। ਪਰ ਸਕੰਜਾ ਹੀ ਇਦਾਂ ਦਾ ਪਾਇਆ ਗੁਰਮੁਖੋ, ਤਰੀਕਾ ਹੀ ਇਦਾਂ ਦਾ ਇਹਨਾਂ ਨੇ ਵਰਤਿਆ, ਬੰਦਾ ਚਾਹ ਕੇ ਵੀ ਸਿੱਖ ਨਹੀਂ ਬਣ ਸਕਦਾ, ਫਿਰ ਉਹ ਕਹਿੰਦਾ ਹਿੰਦੂ ਹੀ ਹੈ ਜੀ, ਕਿਉਂਕਿ ਜਾਤਾਂ ਕੌਣ ਮੰਨਦਾ ਜੀ, ਬੋਲੋ ਹਿੰਦੂ। ਇਹਨਾਂ ਨੇ ਤਰੀਕਾ ਹੀ ਇਦਾਂ ਦਾ ਬਣਾਇਆ ਕਿ ਫਿਰ ਪੰਜਾਬ ਦੇ ਲੋਕ ਮੰਨਦੇ ਜਾਤਾਂ ਨੂੰ ਨੇ, ਉਹ ਫਿਰ ਉੱਥੇ ਚਲੇ ਜਾਂਦੇ ਨੇ, ਕਹਿੰਦੇ ਠੀਕ ਹੈ ਕਰ ਲਓ ਜੋ ਮਰਜ਼ੀ, ਫਰਕ ਨਹੀਂ ਪੈਂਦਾ, ਅਗਲੇ ਨੂੰ ਸਭ ਪਤਾ ਹੈ। ਪਰ ਜੇ ਕਿਤੇ ਸ਼ਕਤੀ ਮਿਲ ਜਾਂਦੀ ਇਹਨਾਂ ਵਿਚਾਰਾਂ ਨੂੰ, ਪਾਵਰ ਮਿਲ ਜਾਂਦੀ, ਫਿਰ ਪਤਾ ਲੱਗਦਾ ਨੇ ਆਪਣੇ ਵਰਗੇ ਫਿਰ ਇੱਦਾਂ ਹੀ ਐਵੇਂ ਆਪਾਂ ਤੇ ਇੱਦਾਂ ਹੀ ਕਹਿੰਦੇ ਰਹਿੰਦੇ ਹਾਂ, ਮੀਰੀ ਪੀਰੀ ਜੀ ਇਕੱਠੀਆਂ ਜੀ, ਰਾਜਨੀਤੀ ਤੇ ਧਰਮ ਇਕੱਠਾ ਜੀ, ਧਰਮ ਸਾਡੇ ਸਾਹਮਣੇ ਹੈ ਆਹ ਗੁਰੂ ਗ੍ਰੰਥ ਸਾਹਿਬ, ਇਹਦੇ ਬਰਾਬਰ ਰਾਜਨੀਤੀ ਚਲਾਓ ਫਿਰ ਮੰਨਾਂਗੇ ਵੀ ਧਰਮ ਤੇ ਰਾਜਨੀਤੀ ਇਕੱਠੀਆਂ ਨੇ, ਅੱਜ ਪਹਿਲਾਂ ਵਾਲੀ ਤੇ ਹੈ ਹੀ ਨਹੀਂ ਇਕੱਠੀਆਂ। ਹਾਂ ਹਿੰਦੂ ਬੜੇ ਖੁਸ਼ ਹੋਣਗੇ ਵੀ ਸਾਡੇ ਵਾਲਾ ਧਰਮ ਤੇ ਅੱਜ ਵਾਲੀ ਰਾਜਨੀਤੀ ਇਹ ਦੋਵੇਂ ਇਕੱਠੇ ਨੇ, ਸਿੱਖ ਨਹੀਂ ਕਹਿ ਸਕਦਾ, ਜੇ ਕਹਿ ਸਕਦਾ ਤੇ ਦੱਸੋ, ਨਹੀਂ ਕਹਿ ਸਕਦਾ, ਸਿੱਖ ਨਹੀਂ ਕਹਿ ਸਕਦਾ ਵੀ ਰਾਜਨੀਤੀ ਤੇ ਧਰਮ ਇਕੱਠੇ ਚਾਹੀਦੇ ਨੇ, ਕਿਉਂਕਿ ਪਾਵਰ ਤੇ ਰਾਜਨੀਤੀ ਕੋਲ ਹੈ, ਪਾਵਰ ਤੇ ਰਾਜਨੀਤਿਕਾਂ ਕੋਲ ਹੈ, ਪਾਵਰ ਸਾਰੀ ਅਗਲਿਆਂ ਕੋਲ ਹੈ, ਅਸੀਂ ਤੇ ਬਸ ਠੀਕ ਹੈ ਕਹੀ ਜਾਓ, ਰੌਲਾ ਪਾਈ ਜਾਓ, ਜਕਾਰੇ ਲਾਈ ਚੱਲੋ, ਬਸ ਆਹ ਕੁਛ ਕਰੀ ਚੱਲੋ, ਸਾਡੇ ਗੱਲ ਕਲਿੱਕੀ ਨਹੀਂ ਕਰਦੀ। ਅਗਲੇ ਨੇ ਭਾਰ ਹੀ ਇੰਨਾ ਪਾਇਆ ਸਾਡੇ ਦਿਮਾਗ ਤੇ, ਸੱਭਿਆਚਾਰ ਦੇ ਨਾਂ ਤੇ ਇੰਨਾ ਕੁਝ ਭਰਿਆ ਪਿਆ, ਇੱਥੇ ਗੱਲਾਂ ਕਲਿੱਕ ਹੋਣਗੀਆਂ। ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਪੜ੍ਹੀ ਪੜ੍ਹੀਏ ਤੇ ਸਮਝੀਏ, ਪਤਾ ਲੱਗੇ ਅਗਲਿਆਂ ਨੇ ਤਰੀਕਾ ਹੀ ਇਦਾਂ ਦਾ ਵਰਤਿਆ ਹੋਇਆ, ਟਾਈਮ ਹੀ ਨਹੀਂ ਛੱਡਿਆ ਅਸੀਂ ਬਾਣੀ ਵਾਲੇ ਪਾਸੇ, ਤੁਰੇ ਹੀ ਨਹੀਂ ਕਦੇ। ਅੱਜ ਵੱਡੇ ਵੱਡੇ ਸਿੱਖਾਂ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਮੈਂ ਗੁਰੂ ਮੰਨਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਾ ਸਮਝਦਾ ਹੈ, ਕਹਿੰਦੇ ਨਾ ਇਹਦੇ ਬਾਰੇ ਤੇ ਮੈਨੂੰ ਪਤਾ ਕੋਈ, ਸਿੱਖ ਕਾਹਦਾ, ਗੁਰੂ ਸਾਹਿਬ ਕਹਿੰਦੇ ਕੀ ਨੇ ਇਹਦਾ ਤੇ ਪਤਾ ਹੀ ਨਹੀਂ ਸਾਨੂੰ। ਇਸੇ ਤਰੀਕੇ ਐਸਾ ਜਕੜ ਲਿਆ ਸਾਡੀ ਸੁਰਤ ਨੂੰ ਕਿ ਡਿਵੈਲਪਮੈਂਟ ਰੁਕ ਗਈ, ਖਤਮ ਹੋ ਗਿਆ, ਬਸ ਤਾਂ ਇਸੇ ਕਰਕੇ ਅਗਲਾ ਕਹਿੰਦਾ ਕਿ ਸ਼ਹਿਰਾ ਧਾਰੀ ਬਾਹਮਣ ਬਣ ਗਏ, ਕਿਰਪਾਨ ਧਾਰੀ ਬ੍ਰਾਹਮਣ ਬਣ ਗਏ, ਦਸਤਾਰ ਧਾਰੀ ਬ੍ਰਾਹਮਣ ਬਣ ਗਏ, ਕਿਉਂਕਿ ਸੋਚ ਬ੍ਰਾਹਮਣ ਵਾਲੀ ਰਹਿ ਗਈ, ਉੱਤੋਂ ਕੱਪੜੇ ਸਿੱਖਾਂ ਵਾਲੇ ਪਾ ਲਏ। ਆਖੋ ਸਤਨਾਮ, ਸੱਚ ਹੈ ਝੂਠ ਵੇਖ ਲਓ, ਗਲਤ ਹੈ ਤੇ ਦੱਸੋ, ਸੱਚ ਇਹ ਹੋਈ ਹੈ, ਉੱਤੋਂ ਉੱਤੋਂ ਬਦਲ ਗਏ ਵਿੱਚੋਂ ਨਹੀਂ ਬਦਲੇ। ਕਿਉਂ ਜਾਤ ਪਰਖਦਾ ਕੋਈ ਪੰਜਾਬ ਦੇ ਵਿੱਚ ਕਿਸੇ ਦੀ? ਸਾਡਾ ਗੁਰੂ ਨਹੀਂ ਜਾਤ ਪੁੱਛਦਾ ਯਾਰ। ਇੱਥੇ ਗੁਰੂ ਨੇ ਇੱਕ ਬਾਟੇ ਚ ਅੰਮ੍ਰਿਤ ਛਕਾ ਦਿੱਤਾ, ਤੇਰੀਆਂ ਬਾਟੀਆਂ ਬਾਟੇ ਤੋਂ ਵੀ ਵਧੀਆ ਨੇ। ਬਾਟੀਆਂ ਅੱਡ ਅੱਡ ਰੱਖਦਾ, ਭਾਂਡੇ ਅੱਡ ਅੱਡ ਰੱਖਦਾ। ਛੋਟੀ ਜਾਤ ਵਾਲਾ ਜੀ, ਇੱਕ ਨੂੰ ਤੇ ਨੌਕਰੀ ਦੇ ਦਿੱਤੀ, ਅਗਲਾ ਜਾਤ ਨਾਲ ਲਾ ਕੇ ਤੇ ਨੌਕਰੀ ਲੈ ਗਿਆ। ਉਹਦੇ ਚਾਰ ਭਰਾ ਕਿਸੇ ਕੋਲ ਸੀਰ ਕਰਦੇ ਨੇ, ਇੱਕ ਤੇ ਨੌਕਰੀ ਲੈ ਗਿਆ ਸਰਕਾਰ ਤੋਂ, ਬਾਕੀ ਦੇ ਚਾਰ ਭਰਾ ਸੀਰੀ ਰਲਦੇ ਨੇ, ਮਜ਼ਦੂਰੀ ਕਰਦੇ ਨੇ, ਤੇ ਉਹਦੇ ਭਾਂਡੇ ਅਗਲਾ ਬਾਹਰ ਰੱਖਦਾ ਹੈ। ਤੇ ਸਾਡਾ ਗੁਰੂ ਤੇ ਇਦਾਂ ਦਾ ਹੈ, ਬਾਟਾ ਤੇ ਗੁਰੂ ਸਾਹਿਬ ਨੇ ਤੇ ਬਾਟਾ ਮੂੰਹ ਨੂੰ ਲਵਾ ਦਿੱਤਾ, ਤੇ ਤੇਰੀਆਂ ਘਰ ਦੀਆਂ ਬਾਟੀਆਂ ਇਹ ਬਾਟੇ ਤੋਂ ਵੀ ਗਈਆਂ ਗੁਜਰੀਆਂ ਨੇ, ਤੇਰੀਆਂ ਬਾਟੀਆਂ ਵੱਡੀਆਂ ਹੋ ਗਈਆਂ। ਜਦੋਂ ਬਾਟਾ ਲੱਗ ਗਿਆ ਤੇ ਤੂੰ ਭਾਂਡੇ ਅੱਡ ਅੱਡ ਕਿਵੇਂ ਰੱਖਦਾ ਹੈ? ਤੂੰ ਭਾਂਡੇ ਅੱਡ ਅੱਡ ਕਿਵੇਂ ਕਰਤੇ? ਵੰਡ ਕਿਉਂ ਦਿੱਤਾ ਮਨੁੱਖਤਾ ਨੂੰ? ਕਿਉਂ ਨਹੀਂ ਭਰਾ ਭਰਾ ਬਣ ਦਿੰਦੇ? ਪਾਰਟੀਆਂ ਕਿਉਂ ਬਣਾਈਆਂ ਨੇ? ਤੁਹਾਨੂੰ ਪਤਾ ਹੈ ਜਦੋਂ ਇੱਕ ਪਿੰਡ ਵਿੱਚ ਪਾਰਟੀ ਹੋਵੇ ਅਗਲਾ ਲਾਹਾ ਲੈ ਜਾਂਦਾ, ਇਹਨਾਂ ਨੇ ਸਾਨੂੰ ਤੋੜ ਕੇ ਰੱਖਣਾ, ਪਾੜ ਕੇ ਰੱਖਣਾ ਹੈ। ਇਹ ਰਾਜਨੀਤੀ ਇਦਾਂ ਦੀ ਹੈ, ਪਾੜ ਕੇ ਰੱਖਦੀ ਹੈ ਦੁਨੀਆ ਨੂੰ। ਤੇ ਰਾਜ ਤਰੀਕਾ ਤੇ ਉਹ ਗੋਰਿਆਂ ਵਾਲਾ ਹੀ ਹੈ, ਪਾੜੋ ਤੇ ਰਾਜ ਕਰੋ, ਤਰੀਕਾ ਤੇ ਉਹੀ ਹੈ, ਢੰਗ ਤੇ ਉਹੀ ਹੈ, ਪਾੜ ਕੇ ਰੱਖੋ। ਤੇ ਪਾੜ ਕੇ ਰੱਖਣ ਲਈ ਜਾਤਾਂ ਪਾਤਾਂ ਵਾਲੀ ਬੁਰਕੀ ਸਿੱਟੀ ਰੱਖੋ, ਅਗਲਾ ਪਾਟਿਆ ਹੀ ਰਹਿਣਾ, ਇਕੱਠੇ ਕਦੇ ਹੋਣਾ ਹੀ ਨਹੀਂ, ਤਰੀਕਾ ਹੀ ਇਦਾਂ ਦਾ ਹੈ ਨਾ। ਇਸ ਗੱਲ ਨੂੰ ਜ਼ਰੂਰ ਮੈਨੂੰ ਲੱਗਦਾ ਹੈ ਕਿ ਤੁਹਾਡੇ ਇਹ ਗੱਲ ਕਲਿੱਕ ਕੀਤੀ ਹੋਏਗੀ, ਮੇਰਾ ਖਿਆਲ ਸਮਝ ਆ ਗਈ, ਇਹ ਗੱਲ ਚੰਗੀ ਤਰ੍ਹਾਂ ਦਿਮਾਗ 'ਚ ਵੜੀ ਹੋਏਗੀ। ਮੈਂ ਚਾਹੁੰਦਾ ਆਇਆ ਵੀ ਇਦਾਂ ਦੀਆਂ ਗੱਲਾਂ ਕਲਿੱਕ ਹੋਣ, ਕੋਈ ਨਾ ਕੋਈ ਗੱਲ ਦਿਵਾਨ ਸਾਰੇ 'ਚ ਇੱਕ ਗੱਲ ਸਮਝ ਆਉਣ ਲੱਗ ਜਾਏ ਨਾ, ਜੇ ਕਿਤੇ ਬਸ ਸਾਡਾ ਤੁਹਾਡਾ ਸਭ ਦਾ ਆਉਣਾ ਸਫਲ ਹੋ ਜਾਂਦਾ ਹੈ। ਇੱਕ ਪੈਸਾ ਨਹੀਂ ਜੀ ਮੰਗਦੇ, ਭਾਵੇਂ ਰੌਲਾ ਬਹੁਤ ਪਾਉਂਦੇ ਆ ਲੋਕ, ਇਹ ਜੀ ਪੈਸੇ ਮੰਗਦੇ ਆ, ਕੋਈ ਕਹਿੰਦਾ 7 ਲੱਖ ਲੈਂਦੇ ਆ, ਕੋਈ ਕਹਿੰਦੇ 10 ਲੱਖ ਲੈਂਦੇ। ਮੈਨੂੰ ਤੇ ਇਹ ਲੱਗਦਾ ਪਤਾ ਨਹੀਂ ਉਹ ਰੋਟੀ ਦਾ ਖਰਚਾ, ਪਤਾ ਨਹੀਂ ਟੈਂਟ ਦਾ, ਲਾਈਟ ਦਾ, ਸਾਊਂਡ ਦਾ, ਪਤਾ ਨਹੀਂ ਇਹ ਵੀ ਮੇਰੇ ਤੇ ਹੀ ਪਾ ਦਿੰਦੇ ਸਾਰਾ। ਇੱਕ ਰੁਪਈਆ ਵੀ ਜੇ ਕਿਤੇ ਮੰਗਿਆ ਮੈਂ ਕਹਿੰਦਾ ਸਟੇਜ ਤੋਂ ਥੱਲੇ ਲਾ ਦਿਓ। ਇੱਕ ਰੁਪਈਆ ਮੰਗਿਆ ਕਦੇ ਵੀ ਦੀਵਾਨ ਅਸੀਂ ਤਾਂ ਲਾਵਾਂਗੇ, ਇੱਕ ਰੁਪਈਆ ਵੀ ਕਦੇ। ਮੈਨੂੰ ਕੱਲ ਵੀ ਦਿਨੇ ਬੇਨਤੀ ਕਰਨੀ ਪਈ ਸੀ, ਮਜਬੂਰੀ ਬਸ। ਉੱਥੇ ਵੀ ਪ੍ਰਬੰਧਕ ਕਹਿੰਦੇ ਸੀ ਅਸੀਂ ਜੀ ਜਿੱਥੇ ਜਾਂਦੇ ਹਾਂ ਸਾਨੂੰ ਇਹੀ ਸਵਾਲ ਕਰਦੇ ਹੋ ਤੇ ਇੰਨੇ ਪੈਸੇ ਲੈਂਦੇ ਆ। ਮੈਂ ਕਿਹਾ ਜੇ ਪੈਸੇ ਲੈਣ ਲੱਗ ਗਏ ਜ਼ਰੂਰਤ ਖਤਮ ਹੋ ਜਾਏਗੀ ਉਦਣ ਹੀ। ਆ ਗੁਰੂ ਦਾ ਗਿਆਨ ਵੇਚਣ ਵਾਸਤੇ ਨਹੀਂ, ਸਮਝਣ ਵਾਸਤੇ ਹੁੰਦਾ ਹੈ, ਅਕਲ ਲੈਣੀ ਹੈ। ਅਸੀਂ ਜਿਉਣ ਦਿੰਦੇ, ਮੈਨੂੰ 18 ਸਾਲ ਹੋ ਗਏ ਗੁਰਬਾਣੀ ਦਾ ਹਰ ਜਸ ਪ੍ਰਚਾਰ ਕਰਦੇ ਨੂੰ, 18 ਸਾਲ, 19ਵਾਂ ਚੱਲਦਾ ਹੁਣ ਨੂੰ ਤੁਰਨ ਦਿੰਦੇ ਮੰਗ ਮੰਗ ਕੇ ਪੈਸੇ ਵੀ ਲਿਆਓ ਜੀ 10 ਲੱਖ 5 ਲੱਖ ਲੈ, ਹੱਦ ਹੋ ਗਈ 5-5 ਲੱਖ ਮੰਗਣ ਵਾਲੇ ਬੰਦੇ। ਇਹ ਤੇ ਗਾਉਣ ਵਾਲੇ ਕਰਦੇ ਹੋਣਗੇ ਸੌਦੇਬਾਜ਼ੀ। ਇੱਕ ਰੁਪਈਆ ਨਹੀਂ ਕਦੇ ਸਬੂਤ ਲੈ ਕੇ ਆਓ ਕਦੇ ਮੰਗਿਆ ਹੋਵੇ ਕਿ ਤਾਂ ਦੀਵਾਨ ਲਾਵਾਂਗੇ ਪਹਿਲਾਂ ਇੰਨੇ ਪੈਸੇ ਦਿਓ, ਕਦੀ ਵੀ ਨਹੀਂ। ਤੁਸੀਂ ਗੱਡੀਆਂ ਦਾ ਤੇਲ ਵੀ ਨਾ ਪਵਾਇਓ, ਆ ਟਿਕ ਕੇ ਬਹਿ ਕੇ ਸੁਣ ਲੈਂਦੇ ਹੋ, ਸੋਚ ਕੇ ਵੇਖੋ ਸਿੰਘੋ ਅੱਜ ਦੇ ਸਮੇਂ ਦੇ ਵਿੱਚ ਇੰਨਾ ਟਿਕ ਕੇ ਨੌਜਵਾਨੀ ਸਾਹ ਰੋਕ ਕੇ ਸੁਣਦੀ ਹੈ, ਇਦੂ ਵੱਡੀ ਮੇਰੇ ਲਈ ਭੇਟਾ ਕੀ ਹੋ ਸਕਦੀ। ਪੰਜਾਬ ਦੇ ਦਿਨ ਦੇ ਦੀਵਾਨ ਵਿੱਚ ਵੀ ਇੰਨਾ ਹੀ ਇਕੱਠ ਸੀ, ਦਿਨੇ ਵੀ ਇੰਨਾ ਹੀ ਇਕੱਠ ਸੀ, ਰਾਤ ਨੂੰ ਵੀ ਇੰਨਾ ਹੀ ਇਕੱਠ ਹੈ। ਇੱਕ ਦਿਨ ਦੇ ਵਿੱਚ ਜੇ 50-60-70 ਹਜ਼ਾਰ ਬੰਦਾ ਬਹਿ ਕੇ ਸੁਣ ਲੈਂਦਾ, ਇੱਕ ਇੱਕ ਇਲਾਕੇ ਦਾ, ਇੱਕ ਏਰੀਏ ਦਾ ਇਕੱਠ ਹੈ, ਥੋੜਾ ਵੀ ਉਧਰੋਂ ਸੱਦੇ ਕੇ ਕੋਈ ਹੁਸ਼ਿਆਰਪੁਰ ਤੋਂ ਸੱਦੇ ਨੇ ਗੱਡੀਆਂ ਬੁਲਾਏ ਆ, ਅੰਮ੍ਰਿਤਸਰ ਤੋਂ ਕੋਈ ਬੁਲਾਏ ਆ, ਆ ਏਰੀਏ ਦਾ ਹੀ ਇਕੱਠ ਹੈ ਤੁਹਾਡੇ ਦਾ। ਤੇ ਮੇਰੇ ਲਈ ਇਦੂ ਵੱਡੀ ਮਾਣ ਵਾਲੀ ਗੱਲ ਕੀ ਹੋ ਸਕਦੀ ਹੈ? ਮੈਨੂੰ ਹੋਰ ਭੇਟਾ ਕੀ ਚਾਹੀਦੀ? ਮੇਰੇ ਲਈ ਤੇ ਇੰਨੀ ਬੜੀ ਖੁਸ਼ੀ ਹੈ, ਸ਼ੁਕਰ ਹੈ। ਲੋਕੀ ਕਹਿੰਦੇ ਸੁਣਦੇ ਨਹੀਂ, ਸਾਰੇ ਕਹਿੰਦੇ ਦੁਨੀਆ ਸੁਣਦੀ ਨਹੀਂ, ਪਰ ਸੁਣਦੇ ਤੇ ਹੈ ਨਾ ਬਹਿ ਕੇ। ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਵੀ ਗੁਰਬਾਣੀ ਨੂੰ ਪੜ੍ਹਨਾ ਸ਼ੁਰੂ ਕਰੋ। ਆ ਗੱਲਾਂ ਕੱਲੀਆਂ ਕੱਲੀਆਂ ਸਾਨੂੰ ਕਲਿੱਕ ਹੋਣ, ਸਾਨੂੰ ਕੋਈ ਬੁੱਧੂ ਨਹੀਂ ਬਣਾ ਸਕਦਾ। ਕਿਉਂ ਝੰਡੇ ਚੁੱਕੀ ਫਿਰਾਂਗੇ ਫਿਰ ਅਸੀਂ? ਅਸੀਂ ਕਿਉਂ ਕਮਲੇ ਹੋਵਾਂਗੇ? ਝੰਡਾ ਚੁੱਕਾਂਗੇ ਕੇਸਰੀ ਗੁਰੂ ਵਾਲਾ ਜਿੱਦਣ ਲੋੜ ਪਈ ਚੁੱਕਾਂਗੇ, ਉਹ ਚੁੱਕਣਾ ਚਾਹੀਦਾ ਹੈ। ਆਸ਼ਕ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਆ, ਅਸੀਂ ਸੋਚ ਦੇ ਆਸ਼ਕ ਆ, ਗੁਰੂ ਨਾਨਕ ਦੀ ਦੇ, ਅਸੀਂ ਨਹਿਰੂ ਗਾਂਧੀ ਦੇ ਆਸ਼ਕ ਨਹੀਂ। ਅਸੀਂ ਇਹਨਾਂ ਦੀ ਸੋਚ ਨੂੰ ਨਹੀਂ ਮੰਨਦੇ, ਅਸੀਂ ਗੁਰੂ ਨਾਨਕ ਦੀ ਸੋਚ ਨੂੰ ਮੱਥਾ ਟੇਕਦੇ ਆ। ਅਸੀਂ ਗੁਰੂ ਗੋਬਿੰਦ ਸਿੰਘ ਦੇ ਆਸ਼ਕ ਆ, ਗੁਰੂ ਗੋਬਿੰਦ ਸਿੰਘ ਵਾਲੀ ਰਾਜਨੀਤੀ ਜਿੱਦਣ ਆਏਗੀ ਉਦਣ ਨਾਲ ਤੁਰ ਪਾਂਗੇ, ਨਹਿਰੂ ਗਾਂਧੀ ਦੇ ਆਸ਼ਕ ਨਹੀਂ ਅਸੀਂ। ਇਹਨਾਂ ਦੀ ਸੋਚ ਸਾਨੂੰ ਪਤਾ ਕਿੱਦਾਂ ਦੀ ਹੈ। ਇਸ ਕਰਕੇ ਬੇਨਤੀ ਜੋ ਜੋ ਮੈਂ ਬੇਨਤੀਆਂ ਕੀਤੀਆਂ ਨੇ ਇਹਨਾਂ ਗੱਲਾਂ ਨੂੰ ਧਿਆਨ ਨਾਲ ਵਿਚਾਰਨ ਦੀ ਕੋਸ਼ਿਸ਼ ਕਰਿਓ ਭਾਈ। ਆ ਬਾਟਾ ਇੱਕ ਕਰਦਾ ਹੈ, ਇੱਥੇ ਪੰਗਤ ਇੱਕ ਕਰਦੀ ਹੈ, ਪਾਣੀ ਇੱਕ ਕਰਦਾ ਹੈ, ਸਰੋਵਰਾਂ ਦਾ ਮਹੱਤਵ ਹੈ। ਇੱਥੇ ਸਰੋਵਰਾਂ ਦੇ ਵਿੱਚ ਇੱਕ ਸਰੋਵਰ ਇੱਕ ਪਾਣੀ 'ਚ ਨਵਾਇਆ ਜਾਂਦਾ ਹੈ। ਇੱਥੇ ਨਹਾ ਭੈਣ ਭਰਾ ਇਕੱਠੇ ਨਹਾ ਰਹੇ ਆ, ਇੱਕ ਪੰਗਤ ਵਿੱਚ ਛਕਿਆ ਜਾਂਦਾ, ਇੱਕ ਸੰਗਤ ਵਿੱਚ ਬੈਠਿਆ ਜਾਂਦਾ, ਇੱਕ ਬਾਟੇ ਵਿੱਚ ਅੰਮ੍ਰਿਤ ਛਕਾਇਆ ਜਾਂਦਾ, ਸਾਰਿਆਂ ਨੂੰ ਤਖੱਲਸ ਲੱਗਦਾ ਹੈ। ਖਾਲਸਾ ਇੱਥੇ ਭਾਈ ਤੇ ਖਾਲਸੇ ਬਣਾਏ ਜਾਂਦੇ ਆ, ਸਾਰਾ ਇੱਕ ਹੈ, ਇੱਥੇ ਵੰਡੀਆਂ ਤੇ ਹੈ ਹੀ ਨਹੀਂ। ਆਖੋ
ਸਤਨਾਮ।
ਬਸ ਇਹਨਾਂ ਗੱਲਾਂ ਨੂੰ ਸਮਝੋ ਭਾਈ। ਗੁਰਬਾਣੀ ਦਾ ਦਰਸ਼ਨ ਸੁਣ ਕੇ ਹੁੰਦਾ ਹੈ, ਸਮਝ ਕੇ ਹੁੰਦਾ ਹੈ, ਸੁਣਨਾ ਤੇ ਸਮਝਣਾ। ਫਿਰ ਵੇਖਿਓ ਤੁਧ ਡਿੱਠੇ ਸੱਚੇ ਮਨ ਜਨਮ ਜਨਮ ਦੀ। ਦੇਖੋ ਗੁਰੂ ਕਹਿੰਦਾ ਕੀ ਹੈ, ਸਾਡੇ ਗੁਰੂ ਜੀ ਸਮਝਾਉਂਦੇ ਕੀ ਹੈ ਸਾਨੂੰ, ਐ ਸਮਝ ਆਵੇ ਸਾਰੀ ਗੱਲ। ਤੁਹਾਡੇ ਇਲਾਕੇ ਦੇ ਵਿੱਚ ਕਿਸ਼ਨਪੁਰਾ ਦਲ ਬਣਿਆ ਹੈ, ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਕਿਸ਼ਨਪੁਰੇ ਬਣਿਆ ਹੈ। ਤੁਹਾਡੇ ਇੱਥੋਂ ਦੇ ਮੈਂਬਰ ਨੇ ਵਿੱਚ ਉਹਦੇ ਦਲ ਦੇ ਇਲਾਕੇ ਵਾਲੇ ਕਾਫੀ ਸਿੰਘ ਮੈਂਬਰ ਹੈ ਨੇ, ਹੋਰ ਵੀ ਮੈਂਬਰ ਬਣੋ ਤੇ ਮਹੀਨੇ ਦੇ ਮਹੀਨੇ ਜਥਾ ਆਉਂਦਾ, ਚਾਹੇ ਮਹੀਨੇ 'ਚ ਦੋ ਵਾਰੀ ਜਥਾ ਸੱਦ ਲਓ, ਚਾਰ ਵਾਰੀ ਸੱਦ ਲਓ। ਜਥੇ ਦੇ ਸਿੰਘ ਵੀ ਆਉਂਦੇ ਆ, ਪ੍ਰਚਾਰ ਕਰਦੇ ਆ ਪਿੰਡਾਂ ਪਿੰਡਾਂ ਵਿੱਚ, ਅੰਮ੍ਰਿਤ ਸੰਚਾਰ ਵੀ ਕਰਦੇ ਆ, ਕਈ ਜਗ੍ਹਾ ਅੰਮ੍ਰਿਤ ਸੰਚਾਰ ਹੋਏ ਆ। ਸੋ ਉਹ ਦਲ ਜਿਹੜਾ ਕਿਸ਼ਨਪੁਰੇ ਵਾਲਾ ਬਣਿਆ ਉਹਦੇ ਤੋਂ ਲਾਭ ਪ੍ਰਾਪਤ ਕਰਿਆ ਕਰੋ, ਕਿਉਂਕਿ ਦੀਵਾਨ ਤੇ ਚਲੋ ਚਿਰ ਬਾਅਦ ਆਉਂਦੇ ਆ, ਹਰ ਸਾਲ ਨਹੀਂ ਵੀ ਆਇਆ ਜਾਂਦਾ, ਡੇਢ ਸਾਲ ਬਾਅਦ ਕਦੇ ਦੋ ਸਾਲ ਬਾਅਦ ਗੇੜਾ ਲੱਗਦਾ, ਪਰ ਜਥੇ ਤੇ ਆਉਂਦੇ ਹੀ ਰਹਿੰਦੇ ਆ, ਹਾਜ਼ਰੀ ਭਰਦੇ ਰਹਿੰਦੇ ਆ। ਇਲਾਕੇ ਜ਼ਿਆਦਾ ਆ, ਵੰਡ ਕੇ ਥੋੜ੍ਹਾ ਬਹੁਤ ਟਾਈਮ ਦਿੰਦੇ ਰਹੀਦਾ। ਬਾਕੀ ਮੈਨੂੰ ਕਹਿੰਦੇ ਸੀ ਕਿ ਦੁਬਾਰਾ ਪ੍ਰੋਗਰਾਮ ਬਣਾਇਓ, ਜਿਉਂਦੇ ਰਹੇ ਤੇ ਜ਼ਰੂਰ ਜਿਉਂਦੇ ਰਹੇ। ਪਤਾ ਨਹੀਂ ਨਾ ਕੋਈ ਕਈ ਵਾਰੀ, ਮਾਫ਼ ਕਰਨਾ, ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਪਰ ਚਲੋ ਜਿਉਂਦੇ ਰਹੇ ਤੇ ਜ਼ਰੂਰ ਦੁਬਾਰਾ ਵੀ ਦਰਸ਼ਨ ਕਰਾਂਗੇ, ਗੁਰੂ ਸਾਹਿਬ ਕਿਰਪਾ ਰੱਖਣ, ਜਿਉਂਦੇ ਰਹੇ ਜ਼ਰੂਰ ਆਵਾਂਗੇ ਫਿਰ ਵੀ। ਸੋ ਸਾਰੀ ਸੰਗਤ ਦਾ ਧੰਨਵਾਦ ਹੈ ਜਿਨ੍ਹਾਂ ਨੇ ਇੰਨੀ ਠੰਡ ਦੇ ਵਿੱਚ ਆ ਕੇ ਦੂਰੋਂ ਨੇੜਿਓਂ ਹਾਜ਼ਰੀ ਭਰੀ ਹੈ। ਬਹੁਤ ਟਕਾ ਨਾਲ ਵੇਖੋ, ਸਵਾ ਦੋ ਘੰਟੇ ਲੰਘ ਗਏ, ਪਤਾ ਹੀ ਨਹੀਂ ਲੱਗਿਆ, ਇੱਦਾਂ ਲੱਗਦਾ ਵੀ ਅਜੇ ਥੋੜ੍ਹਾ ਹੀ ਟਾਈਮ ਹੋਇਆ ਸ਼ੁਰੂ। ਮੈਨੂੰ ਤਾਂ ਇੱਦਾਂ ਲੱਗਦਾ, ਤੁਹਾਡਾ ਮੈਨੂੰ ਪਤਾ ਨਹੀਂ, ਪਰ ਮੈਨੂੰ ਇੱਦਾਂ ਹੀ ਲੱਗਦਾ ਵੀ ਹੁਣੀ ਸ਼ੁਰੂ ਹੋਇਆ ਜੇ। ਇਸ ਕਰਕੇ ਮੇਰੀ ਬੇਨਤੀ ਹੈ ਵੀ ਨੇੜੇ ਤੇੜੇ ਕਿਤੇ ਤਵੇਂ ਇੱਧਰਲੇ ਪਾਸੇ ਜਿਹੜੇ ਮੋਗੇ ਦੇ ਇਲਾਕੇ 'ਚੋਂ ਆਏ ਆ, ਉਹਨਾਂ ਨੂੰ ਬੇਨਤੀ ਹੈ ਵੀ ਬਦਨੀ ਕਲਾਂ ਵਿੱਚ ਦੀਵਾਨ ਨੇ, ਮੇਰੇ ਖਿਆਲ 20-21-22 ਮਾਰਚ ਦੇ ਨੇੜੇ ਤੇੜੇ ਨੇ, 19-20-21 ਮਾਰਚ ਹੈ। ਤੇ ਜਿਹੜੇ ਇੱਧਰੋਂ ਆਏ ਆ ਨਕੋਦਰ ਦੇ ਏਰੀਏ ਵਿੱਚੋਂ, ਇੱਧਰਲੇ ਪਾਸੇ ਤੋਂ ਆਏ ਆ ਜਿਹੜੇ, ਤੇ ਉਹਨਾਂ ਨੂੰ ਬੇਨਤੀ ਹੈ ਵੀ ਉੱਪਲ ਖਾਲਸਾ ਉੱਥੇ ਵੀ ਮਾਰਚ ਦੇ ਮਹੀਨੇ ਦੇ ਦੀਵਾਨ ਆ, ਫਲੋਰ ਦਾ ਏਰੀਆ ਜਿਹੜੀ ਇਸ ਪਾਸਿਓ ਸੰਗਤ ਆਈ ਹੈ, ਪਿੰਡ ਉੱਪਲ ਖਾਲਸਾ, ਉੱਥੇ ਵੀ ਮਾਰਚ ਦੇ ਦੀਵਾਨ ਨੇ। ਮੇਰਾ ਖਿਆਲ ਹੈ 16-17-18 ਦੇ ਨੇੜੇ ਤੇੜੇ ਆ, ਮੈਨੂੰ ਪੱਕੀ ਡੇਟ ਯਾਦ ਨਹੀਂ ਇਸ ਵੇਲੇ, ਪਰ ਉਹ ਇਸ਼ਤਿਹਾਰ ਵਗੈਰਾ ਬੋਰਡ ਲੱਗਣਗੇ ਤੁਹਾਨੂੰ ਪਤਾ ਲੱਗ ਜਾਏਗਾ। ਉੱਪਲ ਖਾਲਸਾ ਵੀ ਇੱਧਰਲੇ ਪਾਸੇ ਆ, ਨੇੜੇ ਤੇੜੇ ਜਿੱਥੇ ਵੀ ਕਿਤੇ ਦੀਵਾਨ ਆਉਂਦੇ ਆ, ਆਪਾਂ ਵੱਧ ਚੜ ਕੇ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੀਏ ਤੇ ਹਾਜ਼ਰੀ ਭਰੀਏ। ਸਿੰਘੋ ਅੰਮ੍ਰਿਤਧਾਰੀ ਬਣੋ, ਗੁਰੂ ਵਾਲੇ ਬਣੋ, ਸਤਿਗੁਰ ਦੇ ਦਰ ਘਰ ਨਾਲ ਜੁੜੇ ਰਹੀਏ, ਇਸੇ ਤਰ੍ਹਾਂ ਪ੍ਰੇਮ ਬਣਿਆ ਰਵੇ। ਬਾਕੀ ਵੇਖੋ ਨਸ਼ੇ ਛੱਡਣੇ ਨੇ, ਵੀ ਗੁਰੂ ਗ੍ਰੰਥ ਸਾਹਿਬ ਤੇ ਨਸ਼ਿਆਂ ਨੂੰ ਕਿੰਨਾ ਕੁਝ ਕਹਿੰਦੇ ਆ, ਤੇ ਇੱਥੇ ਸ਼ਰਾਬਾਂ ਕਈ ਅਸਥਾਨਾਂ ਤੇ ਸ਼ਰਾਬਾਂ ਚੜ੍ਹਦੀਆਂ ਨੇ, ਸ਼ਰਾਬਾਂ ਜਿੱਥੇ ਚੜ੍ਹਦੀਆਂ ਨੇ ਉਹਨੂੰ ਸ਼ਰਾਬਾਂ ਚੜ੍ਹਨ ਨੂੰ ਧਰਮ ਸਮਝਿਆ ਜਾਂਦਾ ਹੈ, ਤੇ ਸ਼ਰਾਬਾਂ ਪੀਣ ਵਾਲਿਆਂ ਨੂੰ ਇੱਥੇ ਭਗਤ ਤੇ ਮਸਤ ਦੱਸਿਆ ਜਾਂਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ, ਵੇਖੋ ਨਸ਼ਾ ਕਰਨ ਵਾਲਾ ਬੰਦਾ, ਸ਼ਰਾਬਾਂ ਪੀਣ ਵਾਲਾ ਬੰਦਾ, ਇੱਥੇ ਸਿਸਟਮ ਹੀ ਇਦਾਂ ਦਾ ਫਿੱਟ ਕੀਤਾ ਹੋਇਆ ਹੈ, ਪ੍ਰਮੋਟ ਕਰਨਗੇ ਜਿਹੜੀ ਜਗ੍ਹਾ ਨੂੰ ਵੇਖ ਕੇ ਨੌਜਵਾਨੀ ਵਿਗੜੇ ਉਸ ਜਗ੍ਹਾ ਨੂੰ ਪ੍ਰਮੋਟ ਕਰਦੀਆਂ ਨੇ ਸਰਕਾਰਾਂ, ਵੀ ਇਹ ਜਗ੍ਹਾ ਨੂੰ ਹਾਈਲਾਈਟ ਕਰੋ ਦੁਨੀਆ 'ਚ, ਉਹੋ ਜੀ ਜਗ੍ਹਾ ਨੂੰ ਪ੍ਰਮੋਟ ਕਰਨਗੇ। ਤੇ ਜੇ ਸੱਚ ਦੀ ਗੱਲ ਕਰੋਗੇ ਫਿਰ ਕੇਸ ਪਾਉਣਗੇ, ਗੋਲੀਆਂ ਮਾਰਨਗੇ ਫਿਰ, ਕਿਉਂਕਿ ਸੱਚ ਦੀ ਗੱਲ ਕਰਦਾ ਹੈ। ਤੇ ਜੇ ਗੱਲ ਗਲਤ ਕਰੋਗੇ, ਸ਼ਰਾਬਾਂ ਦੀ ਗੱਲ ਹੋਵੇਗੀ, ਉਸ ਥਾਂ ਨੂੰ ਪ੍ਰਮੋਟ ਕੀਤਾ ਜਾਂਦਾ, ਵੱਡੇ ਵੱਡੇ ਖਾੜੇ ਲੱਗਣਗੇ ਵੀ ਹਾਂ ਦੁਨੀਆ ਪੂਜੇ ਮੱਥਾ ਟੇਕੇ, ਏਦਾਂ ਦਾ ਕੁਝ ਕੀਤਾ ਜਾਂਦਾ। ਇਸ ਕਰਕੇ ਸਾਡਾ ਭਲਾ ਕਿੱਥੋਂ ਹੋਏਗਾ ਜਿੱਥੇ ਸ਼ਰਾਬਾਂ ਚੜਾਉਣ ਨੂੰ ਧਰਮ ਮੰਨਿਆ ਜਾਂਦਾ ਹੋਵੇ ਤੇ ਸ਼ਰਾਬਾਂ ਪੀਣ ਵਾਲਿਆਂ ਨੂੰ ਬਾਬੇ ਮੰਨਿਆ ਜਾਂਦਾ ਹੋਵੇ। ਆਮ ਜਨਤਾ ਦਾ ਕੀ ਬਣੇਗਾ? ਇੱਥੇ ਇਹੋ ਜਿਹਾ ਸਿਸਟਮ ਬਣਿਆ ਪਿਆ ਪੰਜਾਬ ਦੀ ਧਰਤੀ ਉੱਤੇ, ਕਬਰਾਂ ਨੂੰ, ਮੜੀਆਂ ਨੂੰ ਥਾਂ ਥਾਂ ਤੇ ਮੰਨਿਆ ਜਾਂਦਾ। ਇੱਕ ਬਾਬੇ ਦੀ ਕਬਰ ਅੰਬਾਲੇ ਦੇ ਏਰੀਏ ਦੇ ਵਿੱਚ ਆ ਗਈ ਜਗ੍ਹਾ, ਰੋਡ ਬਣਾਉਣ ਵਾਲੇ ਕਹਿੰਦੇ ਵੀ ਸੜਕ ਵੱਡੀ ਹੋ ਰਹੀ ਹੈ ਤੇ ਬਾਬੇ ਦੀ ਜਗ੍ਹਾ ਆ ਗਈ, ਵੀ ਮੁਸਲਮਾਨ ਕਿਤੇ ਰੌਲਾ ਹੀ ਨਾ ਪਾ ਲੈਣ, ਮੁਸਲਮਾਨ ਰੌਲਾ ਨਾ ਪਾ ਲੈਣ ਕਿਤੇ, ਵੀ ਸਾਡੀ ਜਗ੍ਹਾ ਪਿੱਛੇ ਕਰਤੀ ਢਾ ਕੇ। ਉਹ ਮੁਸਲਮਾਨਾਂ ਨੂੰ ਪਤਾ ਕੀਤਾ, ਮਲੇਰਕੋਟਲੇ ਤੱਕ ਪਹੁੰਚ ਕੀਤੀ ਵੀ ਉਹ ਕਬਰ ਹੈ। ਮੁਸਲਮਾਨ ਵੀਰ ਪਤਾ ਕੀ ਕਹਿੰਦੇ, ਕਹਿੰਦੇ ਅਸੀਂ ਤੇ ਜੀ ਕਬਰਾਂ ਨੂੰ ਮੰਨਦੇ ਹੀ ਨਹੀਂ, ਸਿੱਖਾਂ ਨੂੰ ਪੁੱਛ ਲਓ ਇਹ ਬਹੁਤੇ ਮੱਥੇ ਟੇਕਦੇ ਨੇ, ਵੇਖ ਲਓ। ਕਹਿੰਦੇ ਅਸੀਂ ਤੇ ਮੰਨਦੇ ਹੀ ਨਹੀਂ ਕਬਰਾਂ ਨੂੰ, ਇਹਨਾਂ ਨੂੰ ਪੁੱਛ ਲਓ। ਹੁਣ ਕਬਰ ਤੋਂ ਕੀ ਗਿਆਨ ਮਿਲੇਗਾ ਭਾਈ? ਮੁਰਦਾ ਕੋਈ ਦਫਨਾਇਆ ਹੋਇਆ ਉਹਨੇ ਕੀ ਗਿਆਨ ਦੇਣਾ? ਤਾਂ ਗੁਰਬਾਣੀ ਦੀ ਇੱਕ ਇੱਕ ਪੰਗਤੀ ਬੰਦੇ ਦਾ ਦਿਮਾਗ ਖੋਲ ਕੇ ਰੱਖ ਦਿੰਦੀ ਹੈ। ਐ ਚੋਟਾਂ ਪੈਂਦੀਆਂ ਨੇ, ਆ ਸੱਚਾ ਗਿਆਨ ਸਿੱਧਾ ਕਰ ਦਿੰਦਾ, ਫੜ ਕੇ ਚਿੱਬ ਕੱਢਦਾ ਸਾਰੇ। ਸਤਿਗੁਰੂ ਦਾ ਸੱਚਾ ਗਿਆਨ ਸਾਡੇ ਚਿੱਬ ਕੱਢ ਦਿੰਦਾ ਹੈ। ਤੇ ਇਹਨਾਂ ਕਬਰਾਂ ਮੜੀਆਂ ਦੇ ਵਿੱਚੋਂ ਸਾਨੂੰ ਕੀ ਮਿਲਣਾ ਸੀ? ਅਗਲਿਆਂ ਨੇ ਤਰੀਕਾ ਹੀ ਇਦਾਂ ਦਾ ਬਣਾਇਆ ਹੋਇਆ, ਬਸ ਕਬਰਾਂ ਤੇ ਉਲਝਾਇਆ ਪਿਆ, ਮੜੀਆਂ ਦੇ ਉੱਤੇ ਥਾਂ ਥਾਂ ਤੇ ਇੱਥੇ ਵੀ ਬਾਬਾ ਇੱਥੇ ਵੀ ਬਾਬਾ, ਬਸ ਇਦਾਂ ਹੀ ਬਾਬੇ ਨੇ। ਬੀਰਬਲ ਕਹਿੰਦਾ ਦੁਨੀਆ ਮਗਰ ਲੱਗਦੀ, ਅਕਬਰ ਕਹਿੰਦਾ ਯਾਰ ਇਦਾਂ ਕਿਵੇਂ ਲੱਗਦੂ? ਕਹਿੰਦੇ ਲੱਗਦੇ ਨੇ ਲੋਕ। ਕਹਿੰਦਾ ਇਦਾਂ ਕਿਵੇਂ ਮਗਰ ਲੱਗ ਜਾਣਗੇ? ਕਹਿੰਦਾ ਵੇਖਿਓ। ਉਹ ਥੋੜੇ ਦਿਨਾਂ ਬਾਅਦ ਗਿਆ ਬਾਦਸ਼ਾਹ ਦੀ ਜੁੱਤੀ ਲੈ ਗਿਆ ਚੋਰੀ ਕਰਕੇ, ਤੇ ਜੁੱਤੀ ਲਿਜਾ ਕੇ ਧਰਤੀ 'ਚ ਦੱਬ ਕੇ ਉੱਤੇ ਬਣਾ ਕੇ ਜਗ੍ਹਾ। ਕਹਿੰਦਾ ਜੀ ਪੀਰ ਪ੍ਰਗਟ ਹੋ ਗਿਆ ਜੁੱਤੇ ਸ਼ਾਹ ਜੀ, ਪੀਰ ਜੁੱਤੇ ਸ਼ਾਹ ਪ੍ਰਗਟ ਹੋ ਗਿਆ। ਤੇ ਲੋਕੀ ਲੱਗ ਪਏ ਮੱਥੇ ਟੇਕਣ, ਇੱਕ ਗਿਆ, ਦੋ ਗਿਆ, ਪੰਜਾਹ ਗਏ, ਸੌ ਗਏ, ਜਦੋਂ ਪੰਜ ਸੱਤ ਸੌ ਪੰਜ ਸੱਤ ਹਜ਼ਾਰ ਬੰਦਾ ਗਿਆ। ਤੇ ਬੀਰਬਲ ਨੂੰ ਦੱਸਿਆ, ਕਹਿੰਦੇ ਜੀ ਉੱਥੇ ਦੁਨੀਆ, ਕਿਉਂਕਿ ਜਨਤਾ ਜਿੱਥੇ ਜਾਂਦੀ ਹੈ ਫਿਰ ਲੀਡਰ ਵੀ ਜਾਂਦੇ ਨੇ ਮਗਰ ਮਗਰ, ਲੀਡਰ ਵੀ ਜਾਂਦੇ ਨੇ, ਇਹਨਾਂ ਨੇ ਵੀ ਮਗਰ ਮਗਰ ਜਾਣਾ। ਉਹ ਗਏ, ਉਹ ਰਾਜਾ ਬਾਦਸ਼ਾਹ ਕਹਿੰਦਾ ਅੱਛਾ, ਕਹਿੰਦੇ ਸੁੱਖਾਂ ਹੀ ਵਾਰਾਂ ਆਉਂਦੀਆਂ। ਤੇ ਲੈ ਜਦੋਂ ਬਾਦਸ਼ਾਹ ਵੀ ਜਾ ਕੇ ਮੱਥਾ ਲੱਗਾ ਟੇਕਣ, ਸਿਰ ਝੁਕਾਤਾ ਮੱਥਾ ਟੇਕਦਾ ਮੁਰਾਦ ਮੰਗ ਲਈ, ਤੇ ਉਹਨੇ ਜਗ੍ਹਾ ਪੱਟਣੀ ਸ਼ੁਰੂ ਕਰਤੀ। ਕਹਿੰਦੇ ਕਮਲਾ ਹੈ ਉਹ ਜਗ੍ਹਾ ਪੱਟੀ ਜਾਂਦਾ, ਬਾਬੇ ਦੀ ਜਗ੍ਹਾ ਨੂੰ ਕਿਉਂ ਛੇੜਨਾ ਹੈ? ਥੱਲਿਓ ਜੁੱਤਾ ਕੱਢ ਕੇ ਉਹਦੇ ਹੱਥ 'ਚ ਰੱਖਦਾ, ਕਹਿੰਦੇ ਤੇਰਾ ਹੀ ਜੁੱਤਾ ਜਿਹਨੂੰ ਮੱਥੇ ਟੇਕੀ ਜਾਂਦਾ, ਆਹ ਜੁੱਤੇ ਸ਼ਾਹ ਫੁਆ ਕੇ ਬਾਬਾ ਬਣਾਤਾ ਸੀ। ਐਦਾਂ ਰੀਤਾਂ ਚੱਲਦੀਆਂ ਨੇ ਜੀ, ਗਲਤ ਪੁਰਾਣੀਆਂ ਗੱਲਾਂ ਸਾਡੇ ਦਿਮਾਗ ਵਿੱਚ ਇੰਨੀਆਂ ਬਹਿ ਗਈਆਂ, ਲੋਕੀ ਵੱਡੇ ਜਾਣਗੇ ਕਹਿੰਦੇ ਐ ਐ ਨਹੀਂ ਮੈਂ ਹਟ ਸਕਦੇ, ਐਦਾਂ ਆਦਤ ਪਈ ਹੈ। ਬਾਬੇ ਨੇ ਸਾਡੀ ਮੱਝ ਮਿਲ ਨੂੰ ਹਟਾ ਦੇਣੀ ਹੈ, ਬਾਬੇ ਨੇ ਸਾਡੇ ਕਾਰਜ ਖਰਾਬ ਕਰ ਦੇਣੇ ਨੇ, ਐਦਾਂ ਡਰੇ ਪਏ ਹੈ ਜੀ ਲੋਕ। ਉਹ ਡਰਨ ਵੀ ਕਿਉਂ ਨਾ, ਲੋਕੀ ਤੇ ਬਿੱਲੀਆਂ ਤੋਂ ਡਰ ਜਾਂਦੇ ਆ, ਬਿੱਲੀ ਲੰਘ ਗਈ ਓਏ ਗੇਰ ਗੇਰ ਰੋਕ ਲਓ ਗੱਡੀ, ਪੈਰ ਝਾੜ ਲਓ, ਜੁੱਤੀ ਝਾੜ ਲਓ, ਇਦਾਂ ਡਰੀ ਜਾਂਦੇ। ਅਗਲਾ ਸੰਧੂਰ ਰੱਖ ਕੇ ਵੇਖਿਓ, ਨਾਰੀਅਲ ਖਾਣ ਵਾਲੀ ਚੀਜ਼ ਹੈ, ਅਗਲੇ ਨੇ ਸੰਧੂਰ ਜਿਹਾ ਲਾ ਕੇ ਨਾਰੀਅਲ ਰੱਖਦਾ, ਲੋਕੀ ਨਾਰੀਅਲ ਤੋਂ ਡਰੀ ਜਾਂਦੇ। ਵੰਗਾਂ ਰੱਖਦੀਆਂ, ਵੰਗਾਂ ਘਰ ਵਾਲੀ ਦੀਆਂ ਚੁੱਕੀ ਫਿਰਦਾ, ਵੰਗਾਂ ਪਾਉਂਦਾ ਫਿਰਦਾ, ਉੱਥੇ ਵੰਗਾਂ ਪਈਆਂ, ਹੁਣ ਵੰਗਾਂ ਤੋਂ ਡਰਦਾ, ਐਡਾ ਡਰ ਪਾਇਆ ਪਿਆ ਸਾਡੇ ਮਨ, ਉਹ ਟੂਣਾ 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 ਕਰਕੇ ਡਰ ਪਾਇਆ ਪਿਆ, ਏਦਾਂ ਕਬਰਾਂ ਦਾ ਮੜੀਆਂ ਦਾ ਡਰ ਪਾਇਆ ਪਿਆ ਸਾਡੇ ਮਨ ਵਿੱਚ, ਇੰਨੇ ਵਹਿਮ ਪਾਏ ਪਏ ਐ। ਨਜ਼ਰ ਲੱਗਦੀ ਹੈ ਜੀ, ਨਜ਼ਰ ਲੱਗਦੀ ਹੈ, ਨਜ਼ਰਾਂ ਦਾ ਡਰ ਪਾਇਆ ਪਿਆ, ਨਜ਼ਰ ਲੱਗ ਜਾਣੀ। ਕਿੰਨਾ ਕੁਝ ਕਰਦੇ ਆ ਲੋਕ, ਕਿੰਨੇ ਜਨਮ ਪੱਤਰੀਆਂ ਵਾਲੇ ਵੱਡੇ ਵੱਡੇ ਤਿਲਕ ਲਾ ਕੇ ਆ ਜਗ੍ਹਾ ਜਗ੍ਹਾ ਟੀਵੀਆਂ ਦੇ ਵਿੱਚ ਬੈਠੇ ਵੱਡੇ ਵੱਡੇ ਠੱਗ, ਕਿੰਨੇ ਕਿੰਨਾ ਕੁਝ ਕਰਦੇ ਆ ਜੀ। ਇਸ ਕਰਕੇ ਇਹਨਾਂ ਗੱਲਾਂ ਨੂੰ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰੋ, ਗੁਰਬਾਣੀ ਦੇ ਗਿਆਨ ਨਾਲ ਸਿਆਣੇ ਬਣਾਂਗੇ, ਫਿਰ ਡਰ ਕਿੱਥੇ ਨੇੜੇ ਤੇੜੇ। ਨਿਰਭਉ ਜਪੈ ਸਗਲ ਭਉ ਮਿਟੈ, ਕੋਈ ਡਰ ਨਹੀਂ ਰਹਿਣਾ ਜੀ ਮਨ ਵਿੱਚ, ਛੱਡ ਦਿਓ ਡਰ। ਆ ਲੁਧਿਆਣੇ ਤੁਸੀਂ ਸ਼ਨੀਵਾਰ ਵਾਲੇ ਦਿਨ ਕਿਰਪਾ ਕਰਕੇ ਜਾ ਕੇ ਵੇਖਿਓ, ਮੈਂ ਖੁਦ ਲੰਘਿਆ ਨਹਿਰ ਦੇ ਉੱਤੇ, ਇੱਧਰਲੇ ਪਾਸੇ ਨਾਰੀਅਲ ਸੁੱਟੀ ਜਾਂਦੇ ਨੇ ਲੋਕ, ਇੱਧਰ ਸੁੱਟੀ ਜਾਂਦੇ ਨੇ ਜਿੱਧਰ ਪਾਣੀ ਜਾਂਦਾ ਹੈ। 15 ਨੌਜਵਾਨ ਘੱਟ ਤੋਂ ਘੱਟ ਜਾਲੀਆਂ ਬਣਾਈਆਂ ਨੇ ਅਗਲਿਆਂ ਨੇ, ਨਾਰੀਅਲ ਆਉਂਦਾ ਜਾਲੀ ਜੀ ਦੇ ਡੰਡਾ ਬੰਨੇ, ਅੱਗੇ ਜਾਲੀ ਬੰਨੀ ਹੋਈ ਹੈ ਉਹਦੀ ਫੜ ਕੇ ਬਾਹਰ ਕੱਢ ਲੈਂਦੇ ਨੇ, ਉਹ ਸਿੱਟ ਦਿੰਦੇ ਨੇ, ਉਹ ਸਿੱਧਾ ਜਾ ਕੇ ਮੰਗ ਲਓ ਕੱਢ ਤੇ ਅਸੀਂ ਉਹੀ ਲੈਣਾ, ਤੁਸੀਂ ਸਾਨੂੰ ਫੜਾ ਦਿਓ। ਕਹਿੰਦੇ ਨਾ, ਸਾਨੂੰ ਪੰਡਿਤ ਜੀ ਨੇ ਕਿਹਾ ਵੀ ਤਾਰਨਾ, ਸਾਹਮਣੇ ਅਗਲੇ ਕੱਢ ਲੈਂਦੇ ਨੇ ਪਰ ਸੁੱਟਣ। ਆ ਸਤਲੁਜ ਦੇ ਤੁਸੀਂ ਆ ਦਰਿਆ ਤੋਂ ਲੰਘਦੇ ਹੁੰਦੇ ਆ, ਦਰਿਆ ਦੇ ਕੰਢੇ ਤੇ ਲੁਧਿਆਣੇ ਤੋਂ ਵੱਡੀਆਂ ਵੱਡੀਆਂ ਗੱਡੀਆਂ, ਵੱਡੇ ਵੱਡੇ ਬੰਦੇ ਉਤਰਦੇ ਆ, ਗੱਡੀ ਰੋਕਣਗੇ, ਗਟਾਕੀ ਖੋਲਣਗੇ ਤੇ ਮਾਂ ਦੀ ਦਾਲ, ਛੋਲੇ ਕਾਲੇ, ਲੋਹਾ ਲੋਹਾ। ਅਖੇ ਬਾਬੇ ਨੇ ਕਿਹਾ ਸੀ ਪਾਣੀ 'ਚ ਤੈਰ ਦਿਓ, ਛੋਲੇ ਖਾਣ ਵਾਲੀ ਚੀਜ਼ ਹੈ, ਗਰੀਬ ਬੱਚੇ ਇੱਦਾਂ ਹੱਥ ਕਰਨਗੇ, ਦੇ ਦਿਓ ਜੀ ਸਾਨੂੰ, ਉਹਨੂੰ ਨਹੀਂ ਦੇਣਗੇ, ਕਹਿਣਗੇ ਪਾਣੀ 'ਚ ਰੋੜਾਂਗੇ, ਸਾਨੂੰ ਬਾਬੇ ਨੇ ਕਿਹਾ। ਇਹ ਰੋੜਨ ਵਾਲੀਆਂ ਚੀਜ਼ਾਂ ਨੇ ਕਿਤੇ, ਪਰ ਲੋਕਾਂ ਨੇ ਦਿਮਾਗ 'ਚ ਹੀ ਇਦਾਂ ਦਾ ਕੁਝ ਭਰਿਆ ਪਿਆ ਵੀ ਇਹਦੇ ਨਾਲ ਤੇਰੀ ਪੁੱਠੀ ਸਿੱਧੀ ਪੈ ਜਾਏਗੀ, ਤੇਰੇ ਕੰਮ ਰਾਸ ਹੋ ਜਾਣਗੇ। ਆ ਲੀਡਰ ਤੁਰੇ ਫਿਰਦੇ ਨੇ, ਜੇ ਇਦਾਂ ਰਾਸ ਹੁੰਦੇ ਹੋਣੇ ਤੇ ਕਰੋੜ ਰੁਪਈਆ ਦੇ ਦੇਣਗੇ, ਜਵਾਬਾ ਲੈ ਲਾ ਦੇ ਬੇੜਾ ਬੰਨੇ ਲੈ ਲਾ ਕੇ ਵਿਖਾਉਣ, ਜਿਨ੍ਹਾਂ ਦੀ ਬੇੜੀ ਡੁੱਬਣੀ ਹੈ ਡੁੱਬਣੀ ਹੈ ਉਹਨਾਂ ਦੀ, ਜੇ ਇਦਾਂ ਬੇੜੇ ਬੰਨੇ ਲੱਗਦੇ ਹੋਣ ਤੇ ਲਵਾ ਕੇ ਵਿਖਾਉਣ। ਇਹਨਾਂ ਨੂੰ ਕਿਉਂ ਲੋੜ ਕੀ ਪਈ ਹੈ ਯਾਰ ਘਰ ਘਰ ਵੋਟਾਂ ਮੰਗਣ ਦੀ? ਹੱਥ ਜੋੜਦੇ ਫਿਰਦੇ ਪਾ ਦਿਓ ਜੀ ਵੋਟਾਂ, ਪਾ ਦਿਓ, ਤਰਲੇ ਕਰਦੇ ਫਿਰਦੇ ਹੈ, ਆਪਣ ਆਮ ਕਹਾਵਤ ਵੀ ਗਧੇ ਨੂੰ ਵੀ ਬਾਪ ਕਹਿਣ ਤੱਕ ਜਾਂਦੇ ਆ, ਕੀੜੀਆਂ ਘਰ ਨਰੈਣ ਤੁਰੇ ਫਿਰਦੇ ਆ, ਤਰਲੇ ਲੈਂਦੇ ਫਿਰਦੇ ਜੀ, ਜਿਤਾ ਦਿਓ ਜੀ ਜਿਤਾ ਦਿਓ, ਇਹੋ ਜਿਹੇ ਬਾਬੇ ਨੂੰ ਦੇ ਦੇਣ 5-7 ਕਰੋੜ ਰੁਪਈਆ, ਬਾਬਾ ਮੰਤਰ ਮਾਰ ਦੇਗਾ, ਲੈ ਆਪੀ ਪੇਟੀਆਂ ਚੋਂ ਹੀ ਬਦਲ ਦੇਗਾ ਸਾਰਾ ਕੁਛ। ਲੈ ਵੇਖੋ ਜਿਹਨਾਂ 'ਚ ਸ਼ਕਤੀ ਹੋਵੇ ਇਹਦੇ ਬੜੇ, ਇਹ ਬਾਬੇ ਤੇ ਨਜ਼ਾਰੇ ਲੈਣ ਪੂਰੇ ਵੀ ਕਿੱਥੇ ਦੀ ਕਿੱਥੇ ਪਹੁੰਚ ਜਾਣ। ਪਰ ਜਦੋਂ ਵੇਖਿਓ ਸਰਕਾਰਾਂ ਬਣ ਬਣ ਜਾਂਦੀਆਂ ਨੇ, ਕਿਹੜਾ ਆਉਂਦਾ ਰੱਬ ਜਾਣੇ, ਪਰ ਬਾਅਦ 'ਚ ਕਹਿਣਗੇ ਅਸੀਂ ਤੇ ਪਹਿਲਾਂ ਹੀ ਬਚਨ ਕਰਤਾ ਸੀ। ਜਾਂ ਫਿਰ ਚੇਲੇ ਚਾਲੜੇ ਇਦਾਂ ਦੇ ਹੁੰਦੇ ਨੇ, ਬਾਬਾ ਜੀ ਨੇ ਤੇ ਪਹਿਲਾਂ ਹੀ ਕਹਿ ਦਿੱਤਾ ਸੀ ਭਾਈ, ਹੁਣ ਨਹੀਂ ਦੱਸਣਗੇ ਬਾਅਦ 'ਚ ਦੱਸਣਗੇ। ਤੇ ਮੈਂ ਕਹਿੰਦਾ ਹੁੰਦਾ ਜਿਹੜੇ ਚੇਲੇ ਕਹਿੰਦੇ ਨਾ ਸਾਡੇ ਬਾਬਾ ਜੀ ਨੇ ਬਚਨ ਕੀਤਾ ਸੀ, ਸਾਡੀ ਕਿਰਪਾ ਨਾਲ ਇਹ ਸਰਕਾਰ ਬਣੀ ਹੈ, ਜਦੋਂ ਸਰਕਾਰਾਂ ਫਿਰ ਟੀਚਰਾਂ ਨੂੰ ਕੁੱਟਦੀਆਂ ਨੇ, ਟੀਚਰਾਂ ਨੂੰ ਮਾਰ ਪੈਂਦੀ ਹੈ, ਫਿਰ ਟੀਚਰਾਂ ਨੂੰ ਮੈਂ ਬੇਨਤੀ ਕਰਦਾ ਹੁੰਦਾ ਵੀ ਤੁਸੀਂ ਬਾਬੇ ਦੇ ਡੇਰੇ ਅੱਗੇ ਧਰਨਾ ਲਾਇਆ ਕਰੋ, ਤੇਰੀ ਕੀਤੀ ਕਰਤੂਤ ਹੈ ਵੀ ਬਾਬਾ ਹੁਣ ਬੋਲਦਾ, ਦਿਮਾਗ ਸੈੱਟ ਹੋਵੇ, ਮੁੜ ਕੇ ਨਹੀਂ ਝੂਠ ਬੋਲਣਾ ਬਾਬੇ ਨੇ, ਉਹਦੇ ਅੱਗੇ ਡੇਰੇ ਅੱਗੇ ਧਰਨਾ ਲਾਇਆ ਕਰੋ ਜਾ ਕੇ, ਹੁਣ ਤੂੰ ਬੋਲ ਵੀ ਤੂੰ ਕਹਿੰਦਾ ਸੀ ਤੇ ਤੇਰਾ ਆਸ਼ੀਰਵਾਦ, ਹੁਣ ਤੇਰਾ ਆਸ਼ੀਰਵਾਦ, ਤੇਰਾ ਹੱਥ ਵੱਢੀਏ ਤੇਰਾ, ਹੁਣ ਲੈ ਕਰਤ ਕਿਹੜੇ ਹੱਥ ਨਾਲ ਸਿਰ ਤੇ ਰੱਖਿਆ, ਤੇਰਾ ਹੱਥ ਵੱਢੀਏ ਹੁਣ, ਤੇਰਾ ਆਹ ਆਸ਼ੀਰਵਾਦ ਦਿੰਦੇ ਹੋ ਤੁਸੀਂ। ਇਹਨਾਂ ਨੂੰ ਪਤਾ ਲੱਗੇ ਬੰਦਾ ਦਿਮਾਗ ਸੈੱਟ ਹੋ ਜਾਣੇ, ਇਹਨਾਂ ਦੇ ਬੁੱਧੂ ਬਣਾਈ ਜਾਂਦੇ ਨੇ ਲੋਕਾਂ, ਬੁੱਧੂ ਬਣਾਈ ਜਾਂਦੇ ਨੇ। ਇਸ ਕਰਕੇ ਇਹਨਾਂ ਗੱਲਾਂ ਨੂੰ ਜ਼ਰੂਰ ਸਮਝੋ, ਗੁਰਬਾਣੀ ਦੇ ਸਹਿਜ ਪਾਠ ਸਿੰਘੋ ਘਰ ਘਰ ਕਰੋ, ਚਾਰ ਪੋਥੀਆਂ ਮਿਲਦੀਆਂ ਸ਼ਬਦਾਰਥਾਂ ਵਾਲੀਆਂ, ਚਾਰ ਪੋਥੀਆਂ ਲਿਆਓ, 500-700 ਰੁਪਈਆ ਖਰਚ ਦਿਓ, 1000 ਰੁਪਈਆ ਕੋਈ ਗੱਲ ਨਹੀਂ, ਚਾਰ ਪੋਥੀਆਂ ਲਿਆਓ, ਘਰ ਘਰ ਸਹਿਜ ਪਾਠ ਕਰੋ। ਬੱਚੇ ਦਾ ਜਨਮ ਦਿਨ ਹੁੰਦਾ ਹੈ, ਐਤਕੀ ਭੋਗ ਪਾ, ਅਗਲੇ ਜਨਮ ਦਿਨ ਤੇ ਫਿਰ ਭੋਗ ਪਾ ਦੀ, ਸਾਲ ਵਿੱਚ ਸਹਿਜ ਪਾਠ ਕਰ, ਸਮਝ ਸਮਝ ਕੇ ਪੜਿਆ ਕਰ, ਵੇਖੀ ਕਿੰਨਾ ਕੁਝ ਤੈਨੂੰ ਸਮਝਾ ਦੇਣਗੇ। ਕੋਈ ਨਹੀਂ ਬੁੱਧੂ ਬਣਾ ਸਕਦਾ, ਮੇਰੇ ਵਰਗਾ ਸਟੇਜ ਤੇ ਬੋਲੇਗਾ, ਥੱਲੇ ਬੈਠਾ ਫੜ ਲੇਗਾ ਵੀ ਆਹ ਗੱਲ ਗਲਤ ਕਹਿਤੀ, ਜੱਜ ਬਣ ਕੇ ਸੁਣੇਗਾ, ਜੱਜ ਬਣ ਕੇ, ਤੂੰ ਵੀ ਭਾਈ ਹੈ, ਤੂੰ ਵੀ ਭਾਈ ਹੈ, ਤੂੰ ਵੀ ਭਰਾ ਹੈ ਸਾਡਾ, ਭਰਾ ਭਰਾ ਹੈ ਆਪਾਂ, ਸਾਡੇ 'ਚ ਕੋਈ ਵੱਡਾ ਛੋਟਾ ਨਹੀਂ, ਥੱਲੇ ਬੈਠਾ ਜੱਜ ਬਣ ਕੇ ਸੁਣੇਗਾ ਜਦੋਂ ਗੁਰਬਾਣੀ ਪੜ੍ਹੇਗਾ। ਭੈਣਾਂ ਮੇਰੀਆਂ ਘਰ ਘਰ ਸਹਿਜ ਪਾਠ ਕਰੋ, ਇੱਕ ਬੀਬੀ ਨੇ ਪ੍ਰਕਾਸ਼ ਕੀਤਾ ਹੋਵੇ, ਇੱਕ ਭੈਣ ਨੇ, ਭੈਣ ਨੇ ਇੱਕ, ਇੱਧਰ ਤੁਸੀਂ ਸਿੰਘ ਵੀ ਕੀਤਾ ਹੋਵੇ, ਵੇਖੋ ਸਹਿਜ ਪਾਠ ਕਰੋ, ਗੁਰਬਾਣੀ ਦਾ ਗੂੰਜਾਂ ਪੈਣ। ਮੁੱਲ ਦੇ ਪਾਠ ਨਹੀਂ ਕਰਾਉਣੇ, ਮੁੱਲ ਦੇ ਪਾਠਾਂ 'ਚ ਕੁਛ ਨਹੀਂ। ਤੁਸੀਂ ਕਹੋਗੇ ਮੈਂ ਕੱਲ੍ਹ ਵੀ ਕਿਹਾ ਸੀ, ਹਰ ਜਗ੍ਹਾ ਕਹਿੰਦਾ, ਇੱਥੇ ਤੁਹਾਨੂੰ ਪੁੱਛ ਲੈਂਦਾ, ਜਰਾ ਕੁ ਮੈਨੂੰ ਹੁਣ ਤੁਸੀਂ ਜਵਾਬ ਦੇਣਾ, ਬੋਲ ਕੇ ਜਰਾ ਸੁਚੇਤ ਹੋ ਕੇ ਸੁਣੋ, ਜਰਾ ਮੈਨੂੰ ਜਵਾਬ ਦਿਓ ਜੀ, ਜਾਂਦੀ ਵਾਰੀ ਮੈਂ ਕਹਿ ਜਾ ਇਹ ਗੱਲ ਸੁਣੋ। ਆਪ ਪਾਠ ਕਰਨਾ ਹੈ, ਆਪ ਬਾਣੀ ਸਮਝਣੀ ਹੈ, ਬਾਣੀ ਨਾਲ ਜੁੜਨਾ ਹੈ, ਬਾਣੀ ਨਾਲ ਪਿਆਰ ਕਰਨਾ ਹੈ, ਹੁਣ ਜਰਾ ਜਵਾਬ ਦਿਓ। ਮੈਨੂੰ ਤੁਸੀਂ ਘਰ ਸੱਦ ਲਓ, ਪ੍ਰਸ਼ਾਦਾ ਛਕਾਓ, ਤੁਸੀਂ ਨਹੀਂ ਖਾਣੀ ਰੋਟੀ, ਮੈਨੂੰ ਛਕਾਓ, ਮੈਨੂੰ ਪ੍ਰਸ਼ਾਦਾ ਛਕਾਓ, ਤੁਸੀਂ ਖਾਣੀ ਨਹੀਂ, ਮੈਂ ਅਰਦਾਸ ਕਰਾਂ ਸੱਚੇ ਪਾਤਸ਼ਾਹ, ਰੋਟੀ ਮੈਂ ਖਾ ਲਈ ਹੈ, ਸਾਰੇ ਟੱਬਰ ਨੂੰ ਲੱਗ ਜਾਵੇ, ਮੇਰਾ ਖਾਧਾ ਸਾਰੇ ਟੱਬਰ ਨੂੰ ਲੱਗ ਜਾਵੇ, ਰੱਜ ਹੋ ਜੇ ਸਾਰੇ ਟੱਬਰ ਦਾ, ਲੱਗ ਜੇਗਾ ਦੱਸੋ, ਰੋਟੀ ਮੈਂ ਖਾਧੀ, ਤੁਸੀਂ ਖਾਧੀ ਨਹੀਂ, ਤੁਹਾਡਾ ਰੱਜ ਹੋਜੂ, ਬੋਲੋ ਅੱਗੇ ਬੋਲਿਓ। ਜੇ ਤੁਸੀਂ 5000 ਰੁਪਈਆ ਵੀ ਮੈਨੂੰ ਦਿਓ, ਰੋਟੀ ਵੀ ਖਵਾਓ, ਤੇ ਮੈਂ ਅਰਦਾਸ ਕਰਾਂ ਸੱਚੇ ਪਾਤਸ਼ਾਹ ਹੁਣ ਤੇ ਲਾ ਹੀ ਦਿਓ, ਕਿਉਂਕਿ 5000 ਦਿੱਤਾ, ਦੱਸੋ ਫਿਰ ਰੋਟੀ ਤੁਸੀਂ ਤੇ ਖਾਧੀ ਨਹੀਂ, ਤੁਹਾਡਾ ਰੱਜ ਹੋਜੂ, ਬੋਲੋ ਗੱਜ ਕੇ ਆਖੋ ਜੀ, ਹੋਜੂ ਰੱਜ, ਨਹੀਂ ਹੋ ਸਕਦਾ। ਅੱਛਾ ਜੇ ਤੁਸੀਂ 5 ਲੱਖ ਦੇ ਦਿਓ ਫਿਰ ਹੋਜੂ ਰੱਜ, ਨਹੀਂ ਹੋਣਾ। ਅੱਛਾ ਮੈਂ ਹੁਣ ਕਹਿੰਦਾ ਉੱਥੇ ਤੇਰਾ ਪਾਠ ਚੱਲਦਾ, ਤੂੰ ਘਰ ਬੈਠਾ ਹੈ। ਕਹਿੰਦੇ ਜੀ ਪਾਠ ਤੇ ਬਾਬਾ ਜੀ ਸਾਨੂੰ ਲੱਗ ਜਾਣਾ ਹੈ, ਪਾਠ ਭਾਵੇਂ ਜਿੱਥੇ ਮਰਜ਼ੀ ਹੋਈ ਜਾਵੇ, ਪਾਠ ਤੇ ਲੱਗ ਜਾਣਾ ਹੈ। ਮੈਂ ਪੁੱਛਦਾ ਕਿਉਂ ਲੱਗ ਜੂ? ਕਹਿੰਦੇ 10,000 ਜਮ੍ਹਾਂ ਕਰਾ ਕੇ ਆਏ। ਹੁਣ ਤੁਸੀਂ ਜਵਾਬ ਆਪੇ ਦਿੱਤਾ, ਸੋਚ ਕੇ ਵੇਖੋ ਤੁਸੀਂ, ਇੱਥੇ ਤੁਸੀਂ 10,000 ਕੀ 10 ਲੱਖ ਦਿਓ, ਮੇਰੀ ਖਾਧੀ ਰੋਟੀ ਜੇ ਤੈਨੂੰ ਨਹੀਂ ਲੱਗਣੀ, ਤੇ 10,000 ਦੇ ਕੇ ਤੇ ਮੇਰਾ ਕੀਤਾ ਪਾਠ ਤੈਨੂੰ ਕਿਵੇਂ ਲੱਗ ਜਾਏਗਾ? ਅਸਲ ਵਿੱਚ ਜਿਹੜੇ ਬੰਦੇ ਨੇ ਤੇਰੀ ਜੇਬ ਖਾਲੀ ਕਰਾਉਣੀ ਸੀ, ਉਹ ਤੈਨੂੰ ਬੁੱਧੂ ਬਣਾ ਗਿਆ, ਤੇਰੇ ਸਮਝ 'ਚ ਨਹੀਂ ਥੀ ਅਗਲਾ ਤਰੀਕਾ ਵਰਤ ਗਿਆ, ਇਹੀ ਦੇ ਢੰਗ ਨੇ, ਅਗਲਾ ਬੁੱਧੂ ਬਣਾ ਗਿਆ। ਪਾਠ ਕਰਾ ਦਿਓ ਜੀ, ਫਿਰਦਾ ਘਰ ਰਹੇ, ਪਾਠ ਉੱਥੇ ਚੱਲੀ ਜਾਏਗਾ, ਭੋਗ ਤੇ 5 ਮਿੰਟ ਜਾ ਹੀ, 11,000 ਜਮ੍ਹਾਂ ਕਰਾ ਦੇ, ਬਸ ਤਰੀਕਾ ਹੈ, ਦੱਸੋ ਫਿਰ। 100-100 ਗੁਰੂ ਗ੍ਰੰਥ ਸਾਹਿਬ ਦੀ ਲਾਈਨ ਵਿੱਚ ਪ੍ਰਕਾਸ਼ ਕੀਤੇ, ਸੁਣਨ ਵਾਲਾ ਇੱਕ ਵੀ ਨਹੀਂ, ਸੁਣਾਉਣ ਵਾਲੇ 100 ਪਾਠ ਕਰਦੇ ਨੇ, ਪਾਠ 100 ਕਰਦੇ ਨੇ, ਤੇ ਅੱਗੇ ਇੱਕ ਵੀ ਨਹੀਂ ਬੈਠਾ, ਇੱਕ ਬੰਦਾ ਸੁਣਦਾ ਨਹੀਂ, 100 ਸੁਣਾਉਂਦੇ ਨੇ, 100 ਸੁਣਾਉਂਦੇ ਨੇ ਜੀ, ਅੱਗੇ ਸੁਣਦਾ ਇੱਕ ਵੀ ਨਹੀਂ। ਇਹ ਕਿਉਂ ਨਹੀਂ ਕਹਿੰਦੇ ਆਪਾਂ ਵੀ ਇੱਕ ਗੁਰੂ ਗ੍ਰੰਥ ਸਾਹਿਬ ਜੀ ਸੁਣਾਉਣ, 100 ਪਾਠੀ ਜਿਹੜਾ ਉੱਥੇ ਲਾਇਆ ਉਹਨਾਂ ਨੂੰ ਅੱਗੇ ਵਾ ਦਿਓ। ਸਹੀ ਮਾਨ ਨਾਲ ਕਹੀਏ ਵੀ 100 ਰੌਲ ਬਦਲਦੀ ਹੈ, ਨਾਲ ਹੀ 100 ਬੰਦਾ ਬਦਲ ਜਾਂਦਾ ਹੈ। ਸਾਰਾ ਪਾਠ ਹੋਇਆ, ਆ 500 ਬੰਦੇ ਨੇ ਬਹਿ ਕੇ ਸੁਣਿਆ, ਆਖੋ ਸਤਨਾਮ, ਕਿੰਨਾ ਸਵਾਦ ਆਉਂਦਾ ਹੈ। ਹੁਣ ਮੈਨੂੰ ਇਹ ਦੱਸੋ ਵੀ ਆਹ ਜਿਹੜੀਆਂ ਮੈਂ ਗੱਲਾਂ ਕਰ ਰਿਹਾ ਇਹ ਬਾਣੀ ਨਾਲੋਂ ਤੋੜ ਰਿਹਾ ਕਿ ਬਾਣੀ ਨਾਲ ਜੋੜ ਰਿਹਾ? ਜੋੜਨ ਵਾਲੀ ਗੱਲ ਹੈ, ਤੁਸੀਂ ਆਪ ਬਾਣੀ ਨਾਲ ਜੁੜੋ, ਆਪ ਬਾਣੀ ਪੜੋ। ਇਹ ਕਰੋਲਾ ਇਹ ਪਾਈ ਜਾਂਦੇ ਆ ਅਖੇ ਜੀ ਬਾਣੀ ਨਾਲੋਂ ਤੋੜਦੇ ਨੇ, ਬਾਣੀ ਨਾਲੋਂ ਤੇ ਤੁਸੀਂ ਤੋੜਦੇ ਹੋ। ਤੁਸੀਂ ਪਤਾ ਕੀ ਕਹਿੰਦੇ ਹੋ, 11,000 ਜਮ੍ਹਾਂ ਕਰਾ ਦਿਓ ਤੂੰ ਘਰ ਬੈਠਾ ਰਹੇ, ਇਹ ਬਾਣੀ ਨਾਲੋਂ ਤੋੜਨਾ। ਅਸੀਂ ਕਹਿੰਦੇ ਹਾਂ ਬਾਣੀ ਆਪ ਪੜ, ਗੁਰੂ ਸਾਹਿਬ ਦਾ ਪ੍ਰਕਾਸ਼ ਆਪ ਕਰ ਲੈ, ਜੇ ਆਪ ਨਹੀਂ ਕਰ ਸਕਦਾ ਪੋਥੀਆਂ ਲੈ ਆ, ਪੋਥੀਆਂ ਲਿਆ ਕੇ ਆਪ ਬਾਣੀ ਪੜ੍ਹ ਕੇ ਆਪਣਾ ਜੀਵਨ ਬਣਾ ਲੈ। ਤੂੰ ਕੱਲੀ ਕੱਲੀ ਗੱਲ ਗੁਰੂ ਸਾਹਿਬ ਤੋਂ ਆਪ ਪੁੱਛ, ਇਹ ਬਾਣੀ ਨਾਲ ਜੁੜਨਾ ਹੈ। ਤੇ ਮੁੱਲ ਦੇ ਪਾਠਾਂ ਨਾਲ ਬੰਦਾ ਤੋੜ ਦਿੱਤਾ ਜਾਂਦਾ ਬਾਣੀ ਨਾਲੋਂ। ਇਸ ਕਰਕੇ ਬਾਣੀ ਨਾਲ ਆਪ ਜੁੜੋ ਸਾਰੇ ਵੀਰ ਭਰਾ ਭੈਣਾਂ। ਜੇ ਤੁਸੀਂ ਪਾਠ ਸੁਣਨਾ ਹੁੰਦਾ ਹੋਰ ਸੁਣੋ, ਚੰਗਾ ਪਾਠੀ ਲੱਭੋ ਉਹਨੂੰ ਕਹੋ ਭਾਈ ਸਾਹਿਬ ਤੁਹਾਨੂੰ ਅਸੀਂ 5,000 ਦਿੰਦੇ ਹਾਂ, ਸਵੇਰੇ ਤੇ ਸ਼ਾਮ 2-2 ਘੰਟੇ ਸਾਨੂੰ ਬਾਣੀ ਸੁਣਾਇਆ ਕਰੋ। 20 ਦਿਨਾਂ 'ਚ ਭੋਗ ਪੈ ਜਾਏਗਾ ਤਾਂ ਵੀ ਕੋਈ ਨਹੀਂ, ਅਸੀਂ ਬਹਿ ਕੇ ਸਾਰਾ ਟੱਬਰ ਬਾਣੀ ਸੁਣਾਂਗੇ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੁਣ ਲਓ, ਸਹਿਜ ਪਾਠ ਕਰਾ ਕੇ ਸੁਣ ਲਓ, ਸੁਣੋ ਤੇ ਸਹੀ ਬਾਣੀ ਨੂੰ ਸੁਣੋ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰਪੂਰੇ ਤੂੰ ਰਾਖਿਆ। ਗਾਓ ਸੁਣੋ ਪੜ੍ਹੋ, ਗੁਰੂ ਗ੍ਰੰਥ ਸਾਹਿਬ ਕਹਿੰਦੇ ਗਾਓ ਸੁਣੋ ਪੜ੍ਹੋ, ਇਹ ਕਹਿੰਦੇ ਪਾਠ ਸੁਣ, ਪਾਠ ਗੁਰਬਾਣੀ ਗਾ, ਪਾਠ ਸੁਣ, ਪਾਠ ਕਰ। ਜੇ ਕਿਤੇ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਜੇ ਲਿਖਿਆ ਪਾਠ ਕਰਾ, ਦੱਸੋ ਰਾਰੇ ਨੂੰ ਕੰਨਾ ਕਿੱਥੋਂ ਪਾ ਲਿਆ ਤੁਸੀਂ? ਪਾਠ ਕਰਤੇ ਹੈ ਸੀ, ਪਾਠ ਕਰਾ, ਪਰ ਪਾਠ ਕਰਾ ਲਓ, ਸੁਣ ਤੇ ਲਿਆ ਕਰੋ। ਆਪਾਂ ਵੇਖੋ ਆ ਇੱਕ ਅੱਧਾ ਸ਼ਬਦ ਵੀ ਪੜ੍ਹਦੇ ਆ ਨਾ ਤੇ ਕਿੰਨਾ ਕੁਝ ਸਮਝ ਆ ਜਾਂਦਾ ਹੈ। ਇੱਥੇ ਤੇ ਭੰਡਾਰ ਭਰਿਆ ਪਿਆ, ਜਿੰਨਾ ਮਰਜ਼ੀ ਖਾਈ ਚੱਲੀ, ਵਰਤੀ ਚੱਲੀ, ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਤੋਂ ਜਾਈ। ਗੁਰਬਾਣੀ ਦਾ ਖਜ਼ਾਨਾ, ਆ ਖਜ਼ਾਨੇ ਦੇ ਮਾਲਕ ਬਣੋ, ਹਿੱਸੇਦਾਰ ਬਣੋ, ਆ ਗੁਰਬਾਣੀ ਖਜ਼ਾਨਾ ਸਾਡਾ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਇਸ ਖਜ਼ਾਨੇ ਦੀ ਹਿੱਸੇਦਾਰੀ ਮਿਲੇ ਸਾਨੂੰ, ਹਿੱਸੇਦਾਰੀ ਮਿਲੇ ਸਾਨੂੰ। ਤਾਂ ਕਰਕੇ ਭਾਈ ਫਿਰ ਜਦੋਂ ਅਸੀਂ ਇਦਾਂ ਦੀਆਂ ਗੱਲਾਂ ਕਹਿੰਦੇ ਹਾਂ ਫਿਰ ਨੈੱਟ ਤੇ ਰੌਲਾ ਪਾਉਂਦੇ ਆ, ਵਟਸਐਪਾਂ ਤੇ ਰੌਲਾ ਪਾਉਂਦੇ ਆ, ਇਹ ਨਿੰਦਿਆ ਕਰਦੇ ਆ, ਫਿਰ ਮਾਰਨ ਪੈਂਦੇ ਆ ਜੀ, ਗੋਲੀਆਂ ਲੈ ਪੈਂਦੇ ਆ। ਮੇਰਾ ਤਜਰਬਾ ਕੀਤਾ ਹੈ, ਨਾਲ ਬੈਠੇ ਬੰਦੇ ਨੂੰ ਗੋਲੀ ਮਾਰ ਕੇ ਮਾਰਤਾ ਮੇਰੇ ਨਾਲ, ਸਿਰਫ ਆਹ ਗੱਲਾਂ ਕਰਨ ਕਰਕੇ ਕਹਿੰਦੇ ਵਿਰੁੱਧ ਬੋਲਦੇ ਆ ਸਾਡੇ, ਪਰ ਸੱਚ ਹੈ, ਸੱਚ ਹੈ ਜੀ, ਇਹ ਗੱਲ ਸੱਚ ਹੈ। ਆਪ ਬਾਣੀ ਪੜਾਂਗੇ ਸਮਝ ਆਏਗੀ, ਅਕਲ ਆਏਗੀ ਸਾਨੂੰ। ਸਾਨੂੰ ਬੁੱਧੂ ਬਣਾਇਆ ਇਹਨਾਂ ਨੇ, ਅੱਜ ਤੱਕ ਬੁੱਧੂ ਬਣਾ ਕੇ ਠੱਗ ਕੇ ਕਿਤੇ ਦੀ ਕਿਤੇ ਪਹੁੰਚ ਗਏ। ਆਪ ਦਿੱਲੀ ਤੱਕ ਜ਼ਮੀਨਾਂ ਬਣਾਈ ਫਿਰਦੇ ਆ, ਵੱਡੀਆਂ ਵੱਡੀਆਂ ਪ੍ਰਾਪਰਟੀਆਂ ਦੇ ਮਾਲਕ ਬਣ ਗਏ ਸਾਨੂੰ ਬੁੱਧੂ ਬਣਾ ਕੇ। ਪੈਸਾ ਸਾਡਾ ਹੈ, ਉਹ ਪੈਸਾ ਕਿਸੇ ਗਰੀਬ ਨੂੰ 5,000 ਦੇ ਦੇ, ਪਾਠ ਆਪ ਕਰਿਆ ਕਰ। 10,000 ਕਿਸੇ ਗਰੀਬ ਦੀ ਲੜਕੀ ਦਾ ਵਿਆਹ ਕਰ ਦੇ, ਪਾਠ ਆਪ ਕਰਿਆ ਕਰ, ਆਪ ਸਮਝ ਸੁਣ, ਤੇਰਾ ਭਲਾ ਹੋ ਸਕੇ। ਜਿੰਨਾ ਗੁਰੂ ਗ੍ਰੰਥ ਸਾਹਿਬ ਗੁਰੂ ਜੀ ਮੇਰੇ ਲੱਗਦੇ ਆ, ਉਹਨੇ ਗੁਰੂ ਜੀ ਤੁਹਾਡੇ ਲੱਗਦੇ ਆ, ਕੋਈ ਫਰਕ ਨਹੀਂ। ਇੱਥੇ ਵਿਤਕਰਾ ਕੋਈ ਨਹੀਂ, ਸਭ ਨੂੰ ਬਰਾਬਰ ਅਧਿਕਾਰ ਦਿੱਤਾ, ਕੋਈ ਵੀ ਬਾਣੀ ਪੜ੍ਹ ਸਕਦਾ, ਸੁਣ ਸਕਦਾ, ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਉਹਦਾ ਭਲਾ ਹੋ ਜਾਏਗਾ ਜਿਹੜਾ ਬਾਣੀ ਚਿਤ ਲਾ ਕੇ ਸੁਣੇਗਾ ਤੇ ਗਾਏ। ਆਪ ਬਾਣੀ ਪੜ੍ਹੋ ਵੀਰੋ ਭਾਈਓ, ਬਾਣੀ ਤੋਂ ਬਿਨਾਂ ਸਾਡਾ ਗੁਜ਼ਾਰਾ ਕੋਈ ਨਹੀਂ, ਕੋਈ ਗੁਜ਼ਾਰਾ ਨਹੀਂ। ਸਾਡੇ ਵਰਗਿਆਂ ਦਾ ਕੀ ਹੈ, ਮੈਨੂੰ ਤੁਸੀਂ ਨਾਮ ਹੀ ਕਦੇ ਸੱਦੋ, ਨਹੀਂ ਵੀ ਆਵਾਂਗਾ, ਕੋਈ ਫਰਕ ਨਹੀਂ ਪੈਂਦਾ, ਪਰ ਗੁਰਬਾਣੀ ਨਾਲ ਖੁਦ ਜੁੜ ਜਾਓ, ਤੁਹਾਡਾ ਭਲਾ ਗੁਰਬਾਣੀ ਨੇ ਕਰਨਾ। ਗੁਰੂ ਤੋਂ ਬਿਨਾਂ ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ। ਸੋ ਸੰਗਤ ਇਸ ਗੱਲ ਦਾ ਖਿਆਲ ਰੱਖੇ, ਗੁਰਬਾਣੀ ਨਾਲ ਜੁੜੀਏ। ਸਾਰੀਆਂ ਸੰਗਤਾਂ ਦਾ ਪ੍ਰਬੰਧਕ ਵੀਰ ਨੌਜਵਾਨ ਵੀਰਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ, ਇੰਨੀ ਠੰਡ ਵਿੱਚ ਤੁਸੀਂ ਹੌਸਲਾ ਬਹੁਤ ਦਿੱਤਾ। ਪ੍ਰਬੰਧਕ ਵੀਰ ਵੀ ਬੜੇ ਖੁਸ਼ ਹੋਣਗੇ ਵੀ ਇੰਨੀ ਸਰਦੀ ਦੇ ਵਿੱਚ ਦੀਵਾਨ ਲਾਇਆ ਤੇ ਇੰਨਾ ਇਕੱਠ ਸੰਗਤ ਦਾ। ਤੇ ਜੇ ਕਿਤੇ 15 ਦਿਨ ਹੋਰ ਲੇਟ ਹੋ ਜਾਂਦੇ ਫਿਰ ਜਿਹੜੇ ਬਜ਼ੁਰਗ ਨਹੀਂ ਆ ਸਕੇ ਠੰਡ ਕਰਕੇ ਉਹਨਾਂ ਨੇ ਵੀ ਆ ਜਾਣਾ ਸੀ, ਫਿਰ ਤੇ ਕੱਠ ਏਡੂ ਡਿਊਡਾ ਹੋ ਜਾਣਾ ਸੀ। ਪਰ ਤੁਸੀਂ ਇੰਨੀ ਠੰਡ ਦੇ ਵਿੱਚ ਵੀ ਇੰਨੇ ਚਾਅ ਨਾਲ ਮੇਰਿਓ ਵੀਰੋ ਭਰਾਈ ਭਰਾਵੋ ਆਏ ਹੋ, ਤੁਹਾਨੂੰ ਮੈਂ ਬੇਨਤੀ ਕਰਦਾ ਗੁਰਬਾਣੀ ਦੇ ਗੁੱਟਕੇ ਪੋਥੀਆਂ ਘਰਾਂ 'ਚ ਰੱਖੀਆਂ ਨੇ ਖੋਲੋ, ਦਾਦਾ ਮਰ ਜਾਂਦਾ ਨਾ ਲੋਕੀ ਪਤਾ ਕੀ ਕਹਿਣਗੇ ਆ ਬਾਬਾ ਜੀ ਗੁਰਦੁਆਰਾ ਸਾਹਿਬ ਪੋਥੀਆਂ ਦੇ ਆਈਏ ਕਿਉਂ ਕਹਿੰਦੇ ਜੀ ਬਾਪੂ ਜੀ ਪੜ੍ਹਦੇ ਹੁੰਦੇ ਸੀ ਸਾਡੇ ਤੇ ਹੁਣ ਕੋਈ ਪੜ੍ਹਨ ਵਾਲਾ ਨਹੀਂ ਪੋਥੀਆਂ ਜ਼ਮੀਨ ਤੂੰ ਸਾਫ ਲੈ ਬਾਪੂ ਦੀਆਂ ਪੋਥੀਆਂ ਗੁਰਦੁਆਰੇ ਦੇ ਆ ਤੇ ਜੇ ਤੂੰ ਸ਼ਰਾਬਾਂ ਲੈ ਆਇਆ ਨਸ਼ੇ ਲੈ ਆਇਆ ਤੇ ਰਹਿਣੀ ਤੇਰੀ ਜ਼ਮੀਨ ਵੀ ਨਹੀਂ ਫਿਰ ਪੋਥੀਆਂ ਖਜ਼ਾਨਾ ਰੱਖ ਅਕਲ ਲੈ ਸੋਹਣੇ ਸੋਹਣੇ ਵਿਚਾਰ ਪੜ੍ਹ ਇਹਦੇ ਨਾਲ ਸਾਡਾ ਭਲਾ ਹੋਣਾ ਭਾਈ ਭਲਾ ਸਾਡਾ ਇਸੇ ਨਾਲ ਹੀ ਹੋਣਾ ਆਓ ਹੁਣ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਬੋਲਦਿਆਂ ਬੜੀਆਂ ਹੀ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਆਪ ਜੀ ਨੇ ਖਿਮਾ ਕਰਨੀਆਂ ਡਬਲ ਦੀਵਾਨ ਚੱਲਦੇ ਸੀ ਇਸ ਕਰਕੇ ਮੈਂ ਬਹੁਤਾ ਟਾਈਮ ਲੰਬਾ ਨਹੀਂ ਲਾਇਆ ਦੋ ਢਾਈ ਘੰਟੇ ਸਵਾ ਦੋ ਢਾਈ ਘੰਟੇ ਲਾਉਂਦਾ ਰਿਹਾ ਰੋਜ਼ ਪਰ ਚਲੋ ਜਿੰਨਾ ਵੀ ਬੋਲਿਆ ਹਾਜ਼ਰੀ ਪ੍ਰਵਾਨ ਕਰਿਓ ਹੋਈਆਂ ਬੜੀਆਂ ਭੁੱਲਾਂ ਹੋਈਆਂ ਹੋਣਗੀਆਂ ਖਿਮਾ ਕਰ ਦਿਓ ਜੋ ਸੁਣਿਆ ਇਹਨੂੰ ਪੱਲੇ ਬੰਨਿਓ ਗੁਰੂ ਜੀ ਜਾਣਗੇ ਫਿਰ ਆਪਾਂ ਚਾਲਾ ਪਾਵਾਂਗੇ ਜੀ ਪਹਿਲਾਂ ਨਹੀਂ ਜਾਣਾ ਸਤਿਗੁਰੂ ਜੀ ਅੱਗੇ ਅੱਗੇ ਆਪਾਂ ਸਾਰੇ ਮਗਰ ਮਗਰ ਜਿਹੜੇ ਕੋਈ ਰਹਿ ਗਏ ਆ ਜੀ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਉਹ ਆ ਜਾਣ ਮੱਥਾ ਟੇਕ ਲੈਣ ਬਾਕੀ ਸਾਰੀ ਸੰਗਤ ਸਜੀ ਰਵੇ ਗੁਰੂ ਜੀ ਜਾਣਗੇ ਫਿਰ ਆਪਾਂ ਚੱਲ ਆਪਾਂ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਮਾਇਆ ਮੇਰੀ ਮਾਏ ਸਤਿਗੁਰੂ ਮੈਂ ਰਾਗ ਰਤਨ ਪਰਵਾ ਹਰੀਆਂ ਸ਼ਬਦ
ਸਤਿ ਸ਼੍ਰੀ ਅਕਾਲ।
ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਹੋ ਸੋ ਕਹੋ ਟਲ ਗੁਰ ਸੇਵੀਏ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਤਨਾਸਰੀ ਮਹਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨਾ ਸਕੈ ਬਿਆਪ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨਾ ਸਕੈ ਬਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨਾ ਸੂਝੈ ਇਹ ਜਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਇਆਲ ਪੂਰਨ ਇਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਵੇਦ ਸਿਮਰਤ ਕਥੈ ਸਾਸੁਤ ਭਗਤ ਕਰੈ ਵਿਚਾਰ ਮੁਕਤ ਪਾਈਏ ਸਾਧ ਸੰਗਤ ਬਿਨਸ ਜਾਏ ਅੰਧਾਰ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀਏ ਕਾ ਤਾਨ ਮਾਨ ਦੀਵਾਨ ਸੱਚ ਨਾਨਕ ਕੀ ਪ੍ਰਭ ਟੇਕ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀਏਕ ਤਾਨ ਮਾਨ ਦੀਵਾਨ ਸਾਚਾ ਪ੍ਰਭ ਟੇਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।